ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾਂ। ਅੰਗੀਕਾਰ ਕੀਆ ਪ੍ਰਭ ਆਪਣੈ ਬੈਰੀ ਸਗਲੇ ਸਾਧੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਸੰਗਤਾਂ, ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹਾਂ। ਦਸੋ ਪਾਤਸ਼ਾਹੀਆਂ ਕੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਨਮੁਖ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਜੋ ਵਿਚਾਰ ਹੈ ਅਰਥਾਂ ਸਹਿਤ, ਉਹਦਾ ਲਾਹਾ ਪ੍ਰਾਪਤ ਕਰਨਾ ਹੈ। ਇਸ ਲਈ ਮਨ ਬਿਰਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਨੇ ਸੁਣੋ ਜੀ।
ਰਾਮ ਕਲੀ ਮਹੱਲਾ ਪੰਜਵਾਂ।
ਰਾਮ ਕਲੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ,
ਅੰਗੀਕਾਰ ਕੀਆ ਪ੍ਰਭ ਆਪਣੈ।
ਆਪ ਦੇ ਪ੍ਰਭ ਪਰਮਾਤਮਾ ਨੇ ਜਦੋਂ ਸਾਡਾ ਅੰਗੀਕਾਰ ਪੱਖ ਕੀਤਾ, ਅੰਗੀਕਾਰ ਨਾਮ ਪੱਖ ਕਰਨ ਦਾ ਹੁੰਦਾ ਹੈ, ਤੇ ਜਦੋਂ ਅਪਣਾਇਆ ਸਾਨੂੰ, ਹੇ ਪ੍ਰਭੂ ਤੂੰ ਉਸ ਵੇਲੇ ਜਦੋਂ ਆਪਣੇ ਸੇਵਕ ਜਾਣ ਕੇ ਸਾਨੂੰ ਅਪਣਾ ਲਿਆ, ਜਦੋਂ ਆਪ ਜੀ ਨੇ
ਬੈਰੀ ਸਗਲੇ ਸਾਧੇ,
ਉਹ ਸਾਡੇ ਜਿਹੜੇ ਦੁਸ਼ਮਣ ਸੀ, ਅੰਤਰੀਵ ਦੁਸ਼ਮਣ ਜਿਹੜੇ ਨੇ, ਉਹਨ ਕਾਮ ਕਰੋ ਲੋਭ ਅਹੰਕਾਰ, ਉਹ ਸਾਰੇ ਸਾਧੇ ਗਏ, ਉਹ ਦੁਸ਼ਮਣ ਮਾਰ ਦਿੱਤੇ। ਨਹੀਂ ਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ, ਕੰਢ ਜੀਓ, ਤੁਹਾਡੀ ਕਿਰਪਾ ਹੋਈ, ਕਾਮ ਕਰੋ ਅਦਰ ਲੋਭ ਮੋਹ ਬਿਨ ਸਜਾਏ ਅੰਗਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇ। ਸਤਿਗੁਰੂ ਦੀ ਕਿਰਪਾ ਹੋਈ ਹੈ, ਇਹ ਸਾਰੇ ਬੈਰੀ ਸਾਧੇ ਗਏ।
ਜਿਨ ਬੈਰੀ ਹੈ ਇਹੋ ਜਗ ਲੂਟਿਆ,
ਇਹਨਾਂ ਬੈਰੀਆਂ ਨੇ, ਕਾਮ ਕਰੋ ਲੋਭ ਮੋਹ ਹੰਕਾਰ ਨੇ, ਇਹਨਾਂ ਦੁਸ਼ਮਣਾਂ ਨੇ ਸਾਰਾ ਸੰਸਾਰ ਹੀ ਲੁੱਟ ਲਿਆ ਹੈ, ਤੇ ਇਸ ਕਰਕੇ ਆਪੋ ਆਪਣੇ ਵਿਸ਼ਿਆਂ ਵਿਚ ਲਾ ਕੇ ਇਹ ਸਵਾਸਾਂ ਨੂੰ ਲੁੱਟੀ ਜਾ ਰਹੇ ਹੈ, ਜਿਨ੍ਹਾਂ ਨੇ ਸਾਰਾ ਸੰਸਾਰ ਲੁੱਟ ਲਿਆ ਹੈ।
ਤੇ ਬੈਰੀ ਲੈ ਬਾਧੇ,
ਉਹ ਬੈਰੀ ਵਿਚਾਰ ਰੂਪੀ ਰੱਸੇ ਦੇ ਨਾਲ ਜਾਂ ਸਮਦਮ ਸਾਧਨਾ ਰੂਪੀ ਰੱਸਿਆਂ ਦੇ ਨਾਲ ਬੰਨ ਦਿੱਤੇ, ਨੈੜ ਦਿੱਤੇ ਹਨ।
ਤੇ ਬੈਰੀ ਲੈ ਬਾਧੇ,
ਉਹ ਬੈਰੀ ਲੈ ਕੇ ਬਾਧੇ ਬੰਨ ਦਿੱਤੇ ਸਮਦਮ ਰੱਸਿਆਂ ਦੇ ਨਾਲ ਜਾਂ ਵਿਚਾਰ ਰੂਪੀ ਰੱਸਿਆਂ ਦੇ ਨਾਲ।
ਸਤਿਗੁਰ ਪਰਮੇਸ਼ਰ ਮੇਰਾ,
ਮੇਰਾ ਸਤਿਗੁਰੂ ਉਹ ਪਰਮੇਸ਼ਰ ਸਰੂਪ ਹੈ, ਪ੍ਰਭੂ ਸਰੂਪ ਹੈ। ਹੇ ਮੇਰੇ ਪ੍ਰਭੂ ਤੂੰ ਸਤ ਗੁਰ, ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ।
ਅਨਕ ਰਾਜ ਭੋਗ ਰਸ ਮਾਣੀ,
ਗੁਰਮੁਖ ਜਨ ਅਨਕ ਅਨੇਕਾਂ ਰਾਜ, ਰਾਜਾਂ ਦੇ ਭੋਗਾਂ ਦੇ ਰਸ ਮਾਣੀ ਮਾਣਦੇ ਹੈ, ਪਰ ਤੇਰਾ ਨਾਮ ਜਪਣ ਕਰਕੇ ਨਾ ਉਹਨਾਂ ਨੂੰ ਤੇਰਾ ਹੀ ਅੱਗੇ ਦੱਸਦੇ, ਨਾਉ ਜਪੇ,
ਨਾਉ ਜਪੀ ਪਰਵਾਸਾ ਤੇਰਾ,
ਤੇਰਾ ਨਾਮ ਜਪਣ ਕਰਕੇ ਉਹਨਾਂ ਨੂੰ ਤੇਰਾ ਹੀ ਪਰਵਾਸਾ ਭਰੋਸਾ ਹੈ, ਆਸਰਾ ਹੈ, ਤੇ ਸੰਸਾਰ ਅਨੇਕਾਂ ਰਾਜਾਂ ਦੇ ਭੋਗਾਂ ਪਦਾਰਥਾਂ ਦੇ ਰਸਾਂ ਨੂੰ ਮਾਣਦਾ ਹੈ, ਉਹ ਤੇਰੇ ਭਰੋਸੇ ਦਾ ਆਨੰਦ ਮਾਣਦੇ ਹੈ, ਐਸਾ ਵੀ ਜਾਣਨਾ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ ਜੀ,
ਚੀਤ ਨਾ ਆਵਸ ਦੂਜੀ ਬਾਤਾਂ,
ਸਾਰੀ ਪੰਕਤੀ ਇਕੱਠੀ ਬੋਲ ਦੋ,
ਚੀਤ ਨਾ ਆਵਸ ਦੂਜੀ ਬਾਤਾਂ ਸਿਰ ਉਪਰ ਰਖਵਾਰਾ,
ਜਿਨ੍ਹਾਂ ਦੇ ਸਿਰ ਦੇ ਉੱਤੇ ਤੂੰ ਰੱਖਿਆ ਕਰਨ ਵਾਲਾ ਹੋਇਆ, ਉਹਨਾਂ ਨੂੰ ਚੀਤ ਚਿੱਤ ਵਿਚ ਹੋਰ ਕੋਈ ਦੂਜੀ ਦੂਸਰੀ ਦਵੈਤ ਵਾਲੀ ਜਿਹੜੀ ਗੱਲ ਹੈ ਉਹ ਆਉਂਦੀ ਨਹੀਂ ਹੈ।
ਬੇਪਰਵਾਹ ਰਹਿਤ ਹੈ ਸਵਾਮੀ,
ਸਵਾਮੀ ਮਾਲਕ ਤੇਰੇ ਨਾਮ ਜਪਣ ਕਰਕੇ ਬੇਪਰਵਾਹ ਰਹਿਤ ਹੈ ਸਵਾਮੀ, ਜਾਂ ਫਿਰ ਹੇ ਵਾਹਿਗੁਰੂ ਤੂੰ ਬੇਪ੍ਰਭਾਵ ਹੈ ਸਵਾਮੀ ਮਾਲਕ,
ਇੱਕ ਨਾਮ ਕੈ ਆਧਾਰ,
ਇਹ ਸਵਾਮੀ ਮਾਲਕ ਪ੍ਰਭੂ ਜੀ ਤੇਰੇ ਇੱਕ ਨਾਮ ਦੇ ਆਧਾਰਾ ਆਸਰੇ, ਉਹ ਤੇਰੇ ਨਾਮ ਜਪਣ ਵਾਲੇ ਬੇਪ੍ਰਭਾ ਬੇਮੁਤਾਜ ਰਹਿਤ ਰਹਿੰਦੇ ਨੇ, ਪ੍ਰਵਾਹ ਨਾਹੀਂ ਕਿਸੇ ਕੇਰੀ ਬਾਦ ਸੱਚੇ ਨਾਹ, ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੈ।
ਪੂਰਨ ਹੋਏ ਮਿਲਿਓ ਸੁਖਦਾਈ,
ਇਹ ਸੁਖਾਂ ਦੇ ਦਾਤੇ ਪ੍ਰਭੂ ਜੀ ਜਿਨ੍ਹਾਂ ਤੋਂ ਮਿਲਿਆ ਪ੍ਰਾਪਤ ਹੋਇਆ ਹੈ।
ਪੂਰਨ ਹੋਏ ਮਿਲਿਓ ਸੁਖਦਾਈ,
ਇਹ ਸੁਖਦਾਈ ਸੁਖ ਦੇਣ ਵਾਲੇ ਪ੍ਰਭੂ ਜਿਨ੍ਹਾਂ ਨੂੰ ਤੂੰ ਮਿਲਿਆ ਪ੍ਰਾਪਤ ਹੋਇਆ ਹੈ ਉਹ ਸ਼ੁਭ ਗੁਣਾਂ ਕਰਕੇ ਪੂਰਨ ਹੋਏ ਹਨ। ਇਸ ਕਰਕੇ
ਊਨ ਨਾ ਕਾਈ ਬਾਤਾ,
ਉਹਨਾਂ ਨੂੰ ਕਾਈ ਕਿਸੇ ਪ੍ਰਕਾਰ ਦੀ ਵੀ ਬਾਤਾਂ ਗੱਲ ਕਰਕੇ ਊਨ ਤਾਈ ਨਹੀਂ ਰਹਿਣ ਦਿੱਤੇ।
ਤਤ ਸਾਰ ਪਰਮ ਪਦ ਪਾਇਆ,
ਉਹਨਾਂ ਨੇ ਤਤ ਸਿਧਾਂਤ ਰੂਪੀ ਸਾਰ ਸ੍ਰੇਸ਼ਟ ਪਰਮ ਵੱਡੀ ਤੁਰਿਆ ਕੇਵਲ ਮੋਕਸ਼ ਰੂਪੀ ਇਹ ਪਦ ਪਦਵੀ ਨੂੰ ਪਾਇਆ ਪਾਉਣਾ ਕੀਤਾ ਹੈ। ਇਹ ਪਦਵੀ ਪ੍ਰਾਪਤ ਕਰ ਲਈ ਉਹਨਾਂ ਨੇ।
ਛੋੜ ਨਾ ਕਤਹੁ ਜਾਤਾ,
ਉਹਨਾਂ ਨੂੰ ਕਦੇ ਵੀ ਛੱਡ ਕੇ ਨਹੀਂ ਜਾਂਦਾ, ਹਰ ਵੇਲੇ ਸਾਕਸ਼ਾਤ ਰਹਿੰਦਾ ਹੈ।
ਵਰਨ ਨਾ ਸਾਕੋ ਜੈਸਾ ਤੂੰ ਹੈ,
ਮਹਾਰਾਜ ਤੂੰ ਅਪਮਾਨ ਰੂਪ ਵੀ ਆਪਿਆ ਉਪਮੇਹ ਰੂਪ ਵੀ ਆਪਿਆ, ਇਸ ਕਰਕੇ ਜੈਸਾ ਤੂੰ ਤੈਸਾ ਤੂੰ ਹੀ ਕਿਹਾ ਉਪਮਾਨ ਦੀ ਜੈ। ਵਰਨ ਨਾ ਸਾਕੋ ਜੈਸਾ ਤੂੰ ਹੈ, ਇਹ ਸੱਚੇ ਵਾਹਿਗੁਰੂ ਜਿਹਾ ਜਾ ਤੂੰ ਹੈ ਇਹੋ ਜਿਹਾ ਕੋਈ ਵਰਨ ਨਹੀਂ ਕਰ ਸਕਦਾ। ਦੱਸਦੇ ਹਨ ਸਾਚੇ
ਸਾਚੇ ਅਲੱਖ ਅਪਾਰਾ,
ਇਹ ਸੱਚੇ ਸਰੂਪ ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ ਹੈ, ਅਪਾਰਾ ਪਾਰਾਵਾਰ ਤੋਂ ਰਹਿਤ। ਪ੍ਰਭੂ ਜਿਹੋ ਜਿਹਾ ਤੂੰ ਹੈ ਇਹੋ ਜਿਹਾ ਹੋਰ ਕੋਈ ਹੋ ਨਹੀਂ ਸਕਦਾ, ਭਾਵ ਜਿਹੋ ਜਿਹਾ ਤੇਰਾ ਸਰੂਪ ਹੈ ਤੇ ਉਹ ਵਰਣਨ ਨਹੀਂ ਕੀਤਾ ਜਾ ਸਕਦਾ, ਅੱਖਰਾਂ ਦੇ ਵਿੱਚ ਉਹਦੀ ਸੋਭਾ ਵਡਿਆਈ ਨਹੀਂ ਹੋ ਸਕਦੇ।
ਅਤੁੱਲ ਅਥਾਹ ਅਡੋਲ ਸਵਾਮੀ,
ਇਹ ਸਵਾਮੀ ਮਾਲਕ ਪ੍ਰਭੂ ਜੀ ਤੋਂ ਅਤੁੱਲ ਤੋਲਣ ਵਿਚਾਰਨ ਤੋਂ ਰਹਿਤ ਹੈ, ਅਥਾ ਅਥਾਹ ਪਾਉਣ ਤੋਂ ਰਹਿਤ ਹੈ ਅਤੇ ਅਡੋਲ ਡੋਲਣ ਤੋਂ ਵੀ ਰਹਿਤ ਹੈ।
ਨਾਨਕ ਖਸਮ ਹਮਾਰਾ,
ਸਤਿਗੁਰੀ ਕਥਨ ਕਰਦੇ ਹਨ ਕਿ ਤੂੰ ਹਮਾਰਾ ਸਾਡਾ ਖਸਮ ਮਾਲਕ ਹੈ।
ਰਾਮ ਕਲੀ ਮਹੱਲਾ ਪੰਜਵਾ,
ਰਾਮਕਲੀ ਦੇ ਅੰਦਰ ਪੰਜਵੇਂ ਪਾਤਸ਼ਾਹ ਅੱਗੇ ਫਰਮਾਨ ਕਰਦੇ ਹਨ ਜੀ,
ਤੂੰ ਦਾਨਾ ਤੂੰ ਅਬਚਲ ਤੂੰ ਹੀ,
ਹੇ ਪ੍ਰਭੂ ਤੂੰ ਦਾਨਾ ਗਿਆਤ ਹੈ, ਤੂੰ ਅਬਚਲ ਤੇ ਚੱਲਣ ਤੋਂ ਰਹਿਤ ਅਚਲ ਸਰੂਪ ਹੈ ਤੇ ਤੂੰ ਹੀ ਸਰਵ ਵਿਆਪੀ ਹੈ, ਇਸ ਕਰਕੇ ਐਸਾ ਤੂੰ ਹੈ।
ਤੂੰ ਜਾਤ ਮੇਰੀ ਪਾਤੀ,
ਤੂੰ ਹੀ ਮੇਰੀ ਜਾਤ ਜਾਤੀ ਹੈ ਤੇ ਤੂੰ ਹੀ ਮੇਰੀ ਪਾਤੀ ਪ੍ਰਤਿਸ਼ਠਾ ਰੂਪ ਹੈ, ਤੂੰ ਹੀ ਮੇਰੀ ਜਾਤ ਬੁੱਧ ਵਿਚ ਵਸਿਆ ਹੋਇਆ, ਤੂੰ ਹੀ ਮੇਰੀ ਪਾਤੀ ਪਤੀ ਮਾਲਕ ਸਰੂਪ ਵੀ ਤੂੰ ਹੀ ਹੈ।
ਤੂੰ ਅਡੋਲ ਕਦੇ ਡੋਲ ਹੈ ਨਾਹੀ,
ਹੇ ਪ੍ਰਭੂ ਜੀ ਤੂੰ ਅਡੋਲ ਡੋਲਣ ਤੋਂ ਰਹਿਤ ਸਰੂਪ ਹੈ ਤੇਰਾ, ਕਦੇ ਵੀ ਪਦਾਰਥਾਂ ਵਿਚ ਡੋਲਦਾ ਨਹੀਂ ਹੈ ਜਿਵੇਂ ਸੰਸਾਰ ਡੋਲਦਾ, ਇਸ ਕਰਕੇ
ਤਾਂ ਹਮ ਕੈਸੀ ਤਾਤੀ,
ਤਾਂ ਫਿਰ ਹਮ ਸਾਨੂੰ ਕੈਸੀ ਕਿਹੋ ਜੀ ਤਾਤੀ, ਚਿੰਤਾ ਈਰਖਾ ਖਵਾਸ਼ ਆਦਿ ਇਹ ਕੀ ਹੋਣੀ ਹੈ ਫਿਰ ਸਾਨੂੰ, ਭਾਵ ਕੋਈ ਵੀ ਖਵਾਸ਼ ਨਹੀਂ ਰਹੀ ਹੈ।
ਏਕੈ ਏਕੈ ਏਕ ਤੂੰ ਹੀ,
ਹੇ ਪ੍ਰਭੂ ਤੂੰ ਏਕੈ ਇੱਕ ਸਤਯੁਗ ਵਿਚ ਵਿਆਪ ਸੀ, ਤੂੰ ਹੀ ਹੁਣ ਇੱਕ ਤ੍ਰੇਤਾ ਯੁਗ ਵਿਚ ਵਿਆਪ ਸੀ ਤੇ ਤ੍ਰੇਤੇ ਦੇ ਵਿਚ ਤੂੰ ਹੀ ਵਿਆਪ ਸੀ ਤੇ ਤੂੰ ਹੀ ਏਕ ਇੱਕ ਦੁਆਪਰ ਦੇ ਵਿਚ ਵੀ ਵਿਆਪਕ ਸੀ। ਅੱਗੇ ਦੱਸ ਦੇਣ
ਏਕੈ ਏਕੈ ਤੂੰ ਰਾਇਆ,
ਤੇ ਇੱਕੋ ਇੱਕ ਤੂੰ ਕਲਯੁਗ ਦੇ ਵਿਚ ਵੀ ਰਾਇਆ ਪ੍ਰਕਾਸ਼ ਰੂਪ ਵਿਆਪਕ ਹੈ, ਇਸ ਕਰਕੇ ਚਾਰੇ ਯੁਗਾਂ ਦੇ ਚਾਰ ਵਾਰੀ ਏਕੈ ਏਕੈ ਕਿਹਾ ਚਾਰ ਯੁਗਾਂ ਤੋਂ ਭਾਵ ਹੈ, ਸਤਯੁਗ ਦੇ ਵਿਚ ਵੀ ਇੱਕੋ ਇੱਕ ਆਪ ਸੀ, ਤ੍ਰੇਤੇ ਵਿਚ ਇੱਕੋ ਇੱਕ ਆਪ ਤੂੰ ਹੀ ਸੀ, ਦੁਆਪਰ ਦੇ ਵਿਚ ਵੀ ਇੱਕੋ ਤੂੰ ਆਪ ਹੈ ਤੇ ਕਲਯੁਗ ਦੇ ਵਿਚ ਵੀ ਤੂੰ ਰਾਇਆ ਪ੍ਰਕਾਸ਼ ਰੂਪ ਆਪ ਹੀ ਹੈ, ਜਾਂ ਏਕੈ ਏਕੈ ਇੱਕੋ ਇੱਕ ਮੁਖੀ ਗੁਰਾਂ ਦੁਆਰਾ ਜਦੋਂ ਤੇਰਾ ਏਕ ਇੱਕ ਨਾਮ ਜਪਿਆ ਤਾਂ ਐਸਾ ਨਿਸ਼ਚਾ ਹੋਇਆ ਕਿ ਹੇ ਰਾਜਾ ਰਾਜਾ ਰੂਪ ਪ੍ਰਭੂ ਇੱਕੋ ਇੱਕ ਤੂੰ ਹੀ ਤੂੰ ਹੈ।
ਤੋ ਕਿਰਪਾ ਤੇ ਸੁਖ ਪਾਇਆ,
ਹੇ ਪ੍ਰਭੂ ਤੇਰੀ ਕਿਰਪਾ ਤੇਰੀ ਮਿਹਰ ਕਰਕੇ ਅਸੀਂ ਆਤਮਕ ਸੁਖ ਨੂੰ ਪਾਉਣਾ ਕੀਤਾ ਹੈ ਜੇ
ਰਹਾਉ,
ਅਸਾਈ ਦੇ ਕੇ ਫਰਮਾਉਂਦੇ ਹੈ
ਤੂੰ ਸਾਗਰ ਹਮ ਹੰਸ ਤੁਮਾਰੇ,
ਹੇ ਪ੍ਰਭੂ ਜੀ ਤੂੰ ਤਾਂ ਹੈ ਸਮੁੰਦਰ ਮਾਨ ਸਰੋਵਰ ਦੀ ਨਿਆਈ ਹੈ, ਵਿਸ਼ਾਲ ਹਿਰਦੇ ਵਾਲਾ ਹੈ, ਹਮ ਅਸੀਂ ਤੁਹਾਰੇ ਤੁਹਾਡੇ ਵਿਚ ਰਹਿਣ ਵਾਲੇ ਹੰਸ ਹਾਂ ਮਹਾਰਾਜ, ਕਿਰਪਾ ਕਰੋ
ਤੁਮ ਮਹਿ ਮਾਨਕ ਲਾਲਾ,
ਤੁਹਾਡੇ ਸਰਵਣ ਮੰਨਣ ਰੂਪੀ ਮਾਨਕ ਤੇ ਲਾਲਾ ਲਾਲਾਂ ਦੀ ਨਿਆਈ ਪ੍ਰੇਮ ਹੈ, ਇਹ ਤੁਹਾਡੇ ਵਿਚ ਭੰਡਾਰੇ ਭਰੇ ਪਏ ਨ, ਸਰਵਰ ਹੰਸ ਤੁਰਹੀ ਮੇਲਾ ਖਸਮੇ ਇਹ ਵਹਿ ਪਾਣਾ, ਸਰਵਰ ਅੰਦਰ ਹੀਰਾ ਮੋਤੀ ਸੁ ਹੰਸਾਂ ਕਾ ਖਾਣਾ, ਇਹ ਸਾਡਾ ਖਾਣਾ ਹੈ।
ਤੁਮ ਦੀਵ ਹੋ ਤਿਲ ਸੰਕ ਨਾ ਮਨ ਹੋ,
ਤੁਸੀਂ ਮਹਾਰਾਜ ਮਾਣਕ ਦੇ ਲਾਲ ਸਾਨੂੰ ਦੇਵੋ ਦੇਣਾ ਕਰਦਾ ਹੈ, ਆਪਣੇ ਅੰਦਰ ਤਿਲ ਮਾਤਰ ਵੀ ਸ਼ੰਕਾ ਨਹੀਂ ਮਨ ਦਾ, ਦੇਣ ਲੱਗਿਆ ਪਦਾਰਥ ਦੇਣ ਲੱਗਿਆ।
ਹਮ ਪੁੰਚ ਹੈ ਸਦਾ ਨਿਹਾਲਾ,
ਅਸੀਂ ਇਹਨਾਂ ਮਾਣਕਾਂ ਤੇ ਲਾਲਾਂ ਨੂੰ ਭੋਗਣਾ ਕਰਦੇ ਆ, ਪ੍ਰੇਮ ਰੂਪੀ ਲਾਲ ਨੂੰ, ਨਾਮ ਰੂਪੀ ਮਾਣਕ ਨੂੰ, ਸਰਬਨ ਮੰਨਣ ਆਦਿ ਇਹਨਾਂ ਸਾਰਿਆਂ ਨੂੰ ਹਮੇਸ਼ਾ ਨਿਹਾਲਾ ਆਨੰਦ ਪ੍ਰਸੰਨ ਦੁੱਖਾਂ ਤੋਂ ਰਹਿਤ ਰਹਿੰਦੇ ਹਾਂ।
ਹਮ ਬਾਰਿਕ ਤੁਮ ਪਿਤਾ ਹਮਾਰੇ,
ਬਾਰਿਕ ਵਾਂਗ ਹੀ ਹੁਣ ਸਭ ਕੁਛ ਮੰਗਾ। ਮਹਾਰਾਜ ਅਸੀਂ ਤਾਂ ਬੱਚੇ ਹਾਂ, ਬੱਚੇ ਨਿਆਣੇ ਰਿਹਾੜ ਪੈ ਜਾਂਦੇ, ਮਾਤਾ ਪਿਤਾ ਨੂੰ ਤੰਗ ਕਰਦੇ ਹੋਏ ਆਹ ਚੀਜ਼ ਦਿਓ, ਅਸੀਂ ਵੀ ਤੈਨੂੰ ਤੰਗ ਕਰਦੇ ਹਾਂ, ਤੇਰੇ ਬੱਚੇ ਹਾਂ। ਹੇ ਪ੍ਰਭੂ ਹਾਂ ਅਸੀਂ ਤੁਹਾਡੇ ਬਾਰਿਕ ਬੱਚੇ ਹਾਂ, ਤੂੰ ਤੁਸੀਂ ਸਾਡੇ ਪਿਤਾ ਰੂਪ ਹੋ, ਤੇ ਇਸ ਕਰਕੇ ਹਮ ਬਾਰਕ ਤੁਮ ਪਿਤਾ ਹਮਾਰੇ। ਹਾਂਜੀ
ਤੁਮ ਮੁਖ ਦੀਵਹੁ ਖੀਰਾ,
ਤੁਸੀਂ ਸਾਡੇ ਮੁਖ ਮੂੰਹ ਦੇ ਵਿਚ ਆਪਣਾ ਨਾਮ ਰੂਪੀ ਖੀਰਾ, ਨਾਮ ਦੁੱਧ ਦਾ ਹੁੰਦਾ ਹੈ, ਨਾਮ ਰੂਪੀ ਦੁੱਧ ਦੇਣਾ ਕਰੋ, ਕਿਉਂਕਿ ਪੋਖਣ ਹਾਰਾ ਪਾਤਸ਼ਾਹ ਹੈ ਪ੍ਰਤਪਾਲਣ ਊਰਾ, ਤੁਸੀਂ ਮਹਾਰਾਜ ਊਣਿਆਂ ਨੂੰ ਪ੍ਰਤਪਾਲਣ ਕਰਨ ਵਾਲੇ ਹੋ।
ਹਮ ਖੀਲ ਹੈ ਸਭ ਲਾਡ ਲਡਾਵੇ ਹੈ,
ਹਮ ਅਸੀਂ ਤੇਰਾ ਭਜਨ ਸਿਮਰਨ ਕਰਨ ਰੂਪ ਖੇਲਾਂ ਖੇਡਣਾ ਕਰਦੇ ਹਾਂ, ਇਹ ਸਾਡੀ ਖੇਡ ਹੈ, ਅਸੀਂ ਪ੍ਰੇਮ ਦੀ ਖੇਡ ਵਿਚ ਖੇਡਣਾ ਕਰਦੇ ਹਾਂ, ਇਸ ਕਰਕੇ ਆਪ ਮਹਾਰਾਜ ਕਿਰਪਾ ਕਰੋ, ਤੁਸੀਂ ਸਭ ਸਾਰੇ ਲਾਡ ਲਡਾਵੋ ਲਡਾਉਣਾ ਕਰਦੇ ਹੋ ਜੇ।
ਤੁਮ ਸਾਧ ਗੁਣੀ ਗਹੀਰਾ,
ਤੁਸੀਂ ਗੁਣਾਂ ਦੇ ਗਹੀਰਾ ਸਮੁੰਦਰ ਹੋ ਤੇ ਆਨੰਦ ਆਨੰਦ ਹੈ ਕਰਦੇ ਹੋ, ਆਨੰਦ ਦੇ ਕੇ ਆਨੰਦਿਤ ਕਰ ਦਿੰਦੇ ਹੋ, ਤੂੰ ਤੁਸੀਂ ਸਦ ਹਮੇਸ਼ਾ ਗੁਣੀ ਗੁਣਾਂ ਦੇ ਗਹੀਰਾ ਸਮੁੰਦਰ ਖਜ਼ਾਨਾ ਹੋ ਮਹਾਰਾਜ।
ਤੁਮ ਪੂਰਨ ਪੂਰ ਰਹੇ ਸੰਪੂਰਨ,
ਹੇ ਪੂਰਨ ਪ੍ਰਭੂ ਤੁਸੀਂ ਤਾਂ ਸੰਪੂਰਨ ਸਾਰੀ ਸ੍ਰਿਸ਼ਟੀ ਦੀ ਪੂਰੀ ਪੂਰਤੀ ਕਰ ਰਹੇ ਹੋ ਤੇ ਤਿੰਨਾਂ ਕਾਲਾਂ ਦੇ ਚ ਪੂਰ ਰਹੇ ਹੋ।
ਹਮ ਭੀ ਸੰਗ ਅਗਾਏ,
ਅਸੀਂ ਵੀ ਤੁਹਾਡੇ ਸੰਗ ਮਿਲਾਪ ਕਰਕੇ ਅਗਾਏ ਤ੍ਰਿਪਤ ਹੋ ਗਏ ਹਾਂ।
ਮਿਲਤ 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 ਮਿਲ ਰਹੇ ਆ,
ਹੇ ਪ੍ਰਭੂ ਜਿਹੜੇ ਮਨ ਕਰਕੇ ਤੇਰੇ ਨਾਲ ਮਿਲਤ ਮਿਲ ਰਹੇ ਹਨ, ਬਾਣੀ ਕਰਕੇ ਵੀ ਤੇਰੇ ਨਾਲ ਮਿਲਤ ਮਿਲ ਰਹੇ ਹਨ, ਸਰੀਰ ਕਰਕੇ ਵੀ ਤੇਰੇ ਨਾਲ ਮਿਲਤ ਮਿਲ ਰਹੇ ਹਨ।
ਨਾਨਕ ਕਹਿਣ ਨਾ ਜਾਏ,
ਉਹਨਾਂ ਨਾਲ ਮਿਲ। ਹਾਂਜੀ ਦੁਬਾਰੇ ਬੋਲ ਦਿਓ ਕੋਈ ਨੀ।
ਮਿਲਤ 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 ਮਿਲ ਰਹੇ ਆ,
ਹੇ ਪ੍ਰਭੂ ਜਿਹੜੇ ਮਨ ਕਰਕੇ ਤੇਰੇ ਨਾਲ ਮਿਲਤ ਮਿਲ ਰਹੇ ਹਨ, ਬਾਣੀ ਕਰਕੇ ਤੇਰੇ ਨਾਲ ਮਿਲਤ ਮਿਲ ਰਹੇ ਹਨ, ਸਰੀਰ ਕਰਕੇ ਵੀ ਤੇਰੇ ਨਾਲ ਮਿਲਤ ਮਿਲ ਰਹੇ ਹਨ, ਤੂੰ ਉਹਨਾਂ ਨਾਲ ਮਿਲ ਰਿਹਾ ਹੈ। ਹਾਂਜੀ ਹੁਣ ਬੋਲੋਗੇ।
ਨਾਨਕ ਕਹਿਣ ਨਾ ਜਾਏ,
ਕੋਈ ਬਾਤ ਇਹ ਕਹੀ ਨਹੀਂ ਜਾ ਸਕਦੀ ਹੈ, ਅਸਚਰਜ ਹੈ ਜੋ ਸਤਿਗੁਰਾਂ ਦੇ ਨਾਲ ਮਿਲਿਆ, ਪੁਨਾ ਸਤਿਗੁਰਾਂ ਦੇ ਉਪਦੇਸ਼ ਵਿਚ ਮਿਲਿਆ ਹੈ, ਉਹ ਪ੍ਰਭੂ ਦੇ ਸਰੂਪ ਵਿਚ ਅਜਿਹਾ ਮਿਲਿਆ ਕਿ ਦੁਨੀਆਂ ਦੇ ਮੇਲੇ ਗੇਲੇ ਤੋਂ ਰਹਿਆ ਰਹਿਤ ਹੋ ਗਿਆ, ਤੇ ਜਾਂ ਫਿਰ ਮਿਲਤ 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 ਮਿਲ ਰਿਹਾ। ਹੇ ਪ੍ਰਭੂ ਤੂੰ ਸਤਯੁਗ ਦੇ ਵੀ ਜੀਵਾਂ ਚ ਮਿਲ ਰਿਹਾ ਸੀ, ਤ੍ਰੇਤੇ ਯੁਗ ਵੀ ਜੀਵਾਂ ਚ ਮਿਲ ਰਿਹਾ ਸੀ, ਦੁਆਪਰ ਯੁਗ ਦੀ ਜੀਵਾਂ ਚ ਮਿਲ ਰਿਹਾ ਸੀ ਤੇ ਮਿਲ ਰਿਹਾ, ਤੇ ਕਲਯੁਗ ਦੇ ਵਿਚ ਵੀ ਜੀਵਾਂ ਚ ਮਿਲ ਰਿਹਾ ਹੈ। ਨਾਨਕ ਕਹਿਣ ਨਾ ਜਾਏ, ਸਤਿਗੁਰੀ ਕਥਨ ਕਰਦੇ ਹੇ ਵਾਹਿਗੁਰੂ ਤੇਰੇ ਸਰੂਪ ਆਨੰਦ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਹੈ।
ਰਾਮ ਕਲੀ ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਰਾਮ ਕਲੀ ਵਿਚ ਫਰਮਾਨ ਕਰਦੇ ਆਇਆ, ਸਿੱਖਾਂ ਨੇ ਸਤਿਗੁਰੂ ਪਾਸ ਇਕ ਵਾਰੀ ਬੇਨਤੀ ਕੀਤੀ ਤੇ ਮਹਾਰਾਜ ਕਿਰਪਾ ਕਰੋ ਵੀ ਸ਼ਹਿਰ ਤੋਂ ਬਾਹਰ ਵਧੀਆ ਰਾਸ ਪੈ ਰਹੀ ਹੈ, ਪੁਰਾਣੇ ਸਮੇਂ ਰਾਸਾਂ ਪੈਂਦੀਆਂ, ਜੇ ਤੁਹਾਡੀ ਆ ਗਿਆ ਹੋਵੇ ਮਹਾਰਾਜ ਅਸੀਂ ਰਾਸ ਦੇਖ ਆਈਏ। ਅੱਗੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਹਾ, ਕਹਿੰਦੇ ਸਾਰਾ ਜਗਤ ਹੀ ਰਾਸ ਰੂਪ ਹੈ, ਇੱਥੇ ਬੈਠੇ ਦੇਖ ਲਓ। ਉਹਦੀ ਬਾਤ ਮਹਾਰਾਜ ਸਾਹਿਬ ਜੀ ਦੱਸਦੇ ਆ, ਇਹ ਸ਼ਬਦ ਉਸ ਵੇਲੇ ਉਚਾਰਨ ਕੀਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ।
ਕਰ ਕਰ ਤਾਲ ਪਖਾਵ ਜਨੈਨ ਹੋ,
ਕਹਿੰਦੇ ਦੇਖੋ ਜਿੱਥੇ ਰਾਸ ਪੈਂਦੀ ਹੈ ਉੱਥੇ ਜੋੜੀ ਵੱਜਦੀ ਹੈ, ਬਾਜਾ ਵਜਾਉਣ ਵਾਲਾ ਹੈ, ਰਬਾਬ ਵੱਜਦੀ ਹੈ, ਤਾਲੀਆਂ ਵੱਜਦੀਆਂ ਨੇ, ਇਹੀ ਹੈ ਨਾ। ਹੇ ਭਾਈ ਕਰ ਹੱਥਾਂ ਕਰਕੇ ਜੋ ਕਰ ਕਿਰਿਆ ਹੋ ਰਹੀ ਹੈ ਤੇ ਇਹ ਤਾਲ ਛੈਣੇ ਵੱਜ ਰਹੇ ਨੇ, ਤਾਂ ਜੋ ਨੈਣ ਹੋ ਨੇਤਰਾਂ ਦੇ ਨਾਲ ਰੂਪ ਦਾ ਦੇਖਣਾ ਹੈ, ਇਹ ਪਖਾਵ ਜੋੜੀ ਵੱਜ ਰਹੀ ਹੈ। ਭਾਵ ਜੋੜੀ ਦੇ ਦੋ ਪੁੜ ਹੁੰਦੇ ਹੈ, ਦੋ ਪੁੜੇ ਹੁੰਦੇ ਆ, ਇਸੇ ਤਰ੍ਹਾਂ ਦੋ ਨੇਤਰ ਨੇ ਜਿਹੜੇ ਮਿੱਤਰ ਸੱਤਰ ਨੂੰ ਪਰਖਣਾ ਕਰਦੇ ਆ, ਤੇ ਇਸ ਕਰਕੇ ਇਹ ਜੀਵਨ ਜਿਹੜੇ ਵਜਾਉਣ ਵਾਲੇ ਮਹਾਰਾਜ ਸਾਹਿਬ ਜੀ ਪਖਾਵਜ ਹੁੰਦਾ ਵਜਾਉਣ ਵਾਲਾ ਇਹ ਜੀ ਪਖਾਵਜੀ ਹੋ ਰਹੇ ਵਜਾਉਣ ਵਾਲੇ ਹੋ ਰਹੇ ਨੇ ਅੱਗੇ ਦੱਸਦੇ ਨੇ ਮੱਥੇ ਦੇ ਲੇਖ ਨੇ ਜਿਹੜੇ ਇਹ ਰਬਾਬ ਵੱਜ ਰਹੀ ਹੈ ਮੱਥੇ ਤੇ ਹੱਥ ਲਾ ਕੇ ਜਿਹੜਾ ਕਹਿਣਾ ਕਿ ਮੈਂ ਦੇਹ ਹਾਂ ਇਹ ਹੰਕਾਰ ਰੂਪੀ ਰਬਾਬ ਹੀ ਵੱਜ ਰਹੀ ਹੈ ਮੈਨੂੰ ਇਹ ਹੈ ਰਬਾਬ
ਕਰਨ ਮਦ ਬਾਸੂਰੀ ਬਾਜੈ
ਕਹਿੰਦੇ ਜੀ ਉੱਥੇ ਤਾਂ ਵਿੱਚ ਬੰਸਰੀਆਂ ਵੀ ਵਜਾਉਂਦੇ ਜਿੱਥੇ ਰਾਸ ਪੈਂਦੀ ਹੈ ਮਹਾਰਾਜ ਕਹਿੰਦੇ ਜਿਹੜੀ ਜੀਵ ਦੁਆਰਾ ਉਸਤਤ ਨਿੰਦਿਆ ਆਦਿ ਬਚਨਾਂ ਦੀ ਧੁਨ ਹੋ ਰਹੀ ਹੈ ਤੇ ਇਹ ਜਿਹੜੀ ਐਸੀ ਸਾਰੀ ਬੋਲਦੀ ਜੀ ਤੁਕ ਹੈ
ਜੀਵਾ ਧੁਨ ਆਗਾਜਾ
ਜਿਹੜੀ ਜੀਵਾ ਦੁਆਰਾ ਉਸਤਤ ਨਿੰਦਿਆ ਆਦਿ ਬਚਨ ਦੀ ਧੁਨ ਹੋ ਰਹੀ ਹੈ ਇਹ ਆਗਾਜਾ ਪ੍ਰਗਟ ਹੋ ਰਹੀ ਹੈ ਜਿਹੜੀ ਤੇ ਕਰਨੋ ਕੰਨਾਂ ਦੇ ਮੱਧ ਵਿਚ ਸੁਣਨੀ ਹੈ ਇਹ ਮਾਨੋ ਬੰਸਰੀ ਬਜ ਰਹੀ ਹੈ ਇਹਦੇ ਮੱਧ ਮਧੁਰ ਮਦਰ ਬੰਸਰੀ ਬਜ ਰਹੀ ਹੈ ਮਿੱਠੀ ਮਿੱਠੀ ਬੰਸਰੀ ਬਜ ਰਹੀ ਹੈ
ਨਿਰਤ ਕਰੇ ਕਰ ਮਨੁਆ ਨਾਚੈ
ਤੇ ਕਹਿੰਦੇ ਵੀ ਨੱਚਣ ਵਾਲੇ ਹੁੰਦੇ ਨੇ ਉੱਥੇ ਫਿਰ ਇਧਰ ਕੌਣ ਨੱਚਦਾ ਮਹਾਰਾਜ ਕਹਿੰਦੇ ਪਦਾਰਥਾਂ ਦਾ ਨਿਰਤ ਨਿਰਣਾ ਕਰਕੇ ਕਰ ਕਰਕੇ ਮਨੁਆ ਮਨ ਨੱਚੈ ਨੱਚ ਰਿਹਾ ਹੈ ਜੋ ਮਨ ਕਰਕੇ ਵਿਵਹਾਰਾਂ ਆਦਿ ਦਾ ਨਿਰਣਾ ਕਰਨਾ ਇਹ ਨੱਚਣਾ ਹੀ ਹੈ ਇਸ ਕਰਕੇ ਇਹ ਦਵੈਤ ਬਿਰਤੀ ਆ ਸੰਸਾਰਾਕਾਰ ਇਹ ਬਿਰਤੀ ਮਾਨੋ ਮਨ ਨੱਚ ਰਿਹਾ ਹੈ
ਆਣੇ ਘੁੰਗਰ ਸਾਜਾ
ਤੇ ਆਣੇ ਲਿਆਉਣਾ ਕੀਤੇ ਨੇ ਇਹ ਘੁੰਗਰੂਆਂ ਦਾ ਸਾਜਾ ਸਾਜ ਹੈ ਮਨ ਨੇ ਆਣੇ ਲਿਆਉਣਾ ਕੀਤਾ ਹੈ
ਰਾਮ ਕੋ ਨਿਰਤਕਾਰੀ
ਹੇ ਭਾਈ ਇਸ ਪ੍ਰਕਾਰ ਪਰਮਾਤਮਾ ਦੇ ਰਚੇ ਹੋਏ ਸੰਸਾਰ ਦੀ ਨਿਰਤਕਾਰੀ ਹੋ ਰਹੀ ਹੈ ਭਾਵ ਇਉਂ ਰਾਸ ਪੈ ਰਹੀ ਹੈ
ਪੀਖੈ ਪੀਖਣ ਹਾਰ ਦਯਾਲਾ
ਸਾਰੇ ਬੋਲੋ
ਜੇਤਾ ਸਾਜ ਸਿੰਗਾਰੀ
ਜੇਤਾ ਜਿੰਨਾ ਵੀ ਸੰਸਾਰ ਦਾ ਸਾਜ ਸਿੰਗਾਰੀ ਸਾਜੋ ਸਮਾਨ ਸਿੰਗਾਰ ਆਦਿ ਬਣਿਆ ਹੋਇਆ ਹੈ ਤੇ ਇਸ ਨੂੰ ਜਿਹੜਾ ਪਰਮੇਸ਼ੁਰ ਵਾਹਿਗੁਰੂ ਦਯਾਲਾ ਦਇਆ ਦਾ ਘਰ ਹੈ ਤੇ ਉਹ ਵੇਖਣ ਵਾਲਾ ਹੈ ਪੇਖਣ ਹਾਰਾ ਵੇਖਣ ਵਾਲਾ ਹੈ ਪ੍ਰਭੂ ਪੇਖੇ ਵੇਖਦਾ ਵੇਖ ਰਿਹਾ ਹੈ
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ
ਆਖਾਰ ਮੰਡਲੀ ਧਰਨ ਸਬਾਈ
ਸਬਾਈ ਸਾਰੀ ਧਰਤੀ ਅਖਾਰ ਮੰਡਲੀ ਨਿਰਤਕਾਰੀ ਵਾਲੀ ਜਗ੍ਹਾ ਬਣੀ ਹੋਈ ਹੈ
ਉਪਰ ਗਗਨ ਚੰਦੋਆ
ਤੇ ਇਹ ਸਭਾ ਹੈ ਤੇ ਉਪਰ ਆਕਾਸ਼ ਹੈ ਜਿਹੜਾ ਇਹ ਚੰਦੋਆ ਤਾਣਿਆ ਵਾਹਿਗੁਰੂ ਨੇ
ਪਵਨ ਵਿਚੋਲਾ ਕਰਤ ਇਕੇਲਾ
ਰਾਸ ਮੰਡਲ ਵਿਚ ਵਿਚੋਲਾ ਹੁੰਦਾ ਹੈ ਜੋ ਰਾਸ ਵਿਚ ਪੈਸੇ ਦੇਣ ਵਾਸਤੇ ਜਿਹੜੇ ਰਾਸ ਦੇਖਣ ਵਾਲੇ ਆਏ ਹੈ ਉਹ ਜਿਹੜੇ ਦੇਖਣ ਵਾਸਤੇ ਹੈ ਲੋਕਾਂ ਨੂੰ ਇਕੱਤਰ ਕਰਦਾ ਹੈ ਜਿਵੇਂ ਪਵਨ ਪਾਉਣ ਦੇਵਤਾ ਸਵਾਸ ਰੂਪ ਹੋ ਕੇ ਇਹ ਵਿਚੋਲਾ ਬਣਿਆ ਹੋਇਆ ਹੈ ਜੋ ਸਭ ਜੀਵਾਂ ਨੂੰ ਇੰਦਰੀਆਂ ਨੂੰ ਇਕੇਲਾ ਇਕੱਤਰ ਕਰਦਾ ਹੈ ਤੇ ਇਸ ਕਰਕੇ ਜਿਨ੍ਹਾਂ ਸਰੀਰਾਂ ਵਿਚ ਪ੍ਰਾਣ ਨਿਕਲ ਜਾਂਦੇ ਹੈ ਉਹਨਾਂ ਦਾ ਜੀਵ ਆਤਮਾ ਤਾਂ ਇਕੱਲੇ ਰਹਿ ਜਾਂਦਾ ਨਾ ਇਸ ਕਰਕੇ ਪ੍ਰਾਣ ਜਿਹੜੇ ਨੇ ਇਹ ਵਿਚੋਲ ਕੀ ਕਰਦਾ ਹੈ ਪ੍ਰਾਣ ਦੇਵਤਾ
ਜਲ ਤੇ ਉਪਤ ਹੋਆ
ਜਲ ਆਦਿ ਪੰਜ ਤੱਤਾਂ ਤੋਂ ਮਾਤਾ ਦੀ ਰਗ ਤੇ ਪਿਤਾ ਦੇ ਬਿੰਦ ਰੂਪੀ ਪਾਣੀ ਤੋਂ ਇਹ ਸਰੀਰ ਸੰਸਾਰ ਉਪਤ ਉਤਪਤ ਹੋ ਰਿਹਾ ਤੇ ਇਸ ਪਾਣੀ ਤੇ ਜਿਨ ਤੂੰ ਘਰਿਆ ਪਾਣੀ ਤੋਂ ਘਾੜਤ ਕੜੀ ਹੈ ਤੇ ਉਸ ਵਾਹਿਗੁਰੂ ਨੇ
ਪੰਚ ਤਤ ਕਰ ਪੁੱਤਰਾ ਕੀਨਾ
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨਾ ਕਹਿੰਦੇ ਪੰਜ ਤੱਤਾਂ ਦਾ ਪੁਤਲਾ ਬਣਾਇਆ ਹੈ ਪੰਜ ਤੱਤ ਜਿਹੜੇ ਅਪ ਤੇਜ ਬੈ ਪ੍ਰਿਥਵੀ ਆਕਾਸ਼ ਸਰੀਰ ਰੂਪੀ ਪੁਤਲਾ ਪੁਤਲਾ ਬਣਾਉਣਾ ਕੀਤਾ ਹੈ ਤੇ ਪੰਜ ਤੱਤ ਕੋ ਤਨ ਵਿੱਚ ਜਾਣੋ ਚਤਰ ਸੁਜਾਨ ਇਸ ਕਰਕੇ ਇਹ ਵਾਹਿਗੁਰੂ ਨੇ ਜਿਹੜਾ ਮਾਤ ਦਾ ਲੋਥੜਾ ਜਿਹਾ ਬਣਾਇਆ ਨਾ ਖੇਡ ਇਹ ਸਰੀਰ ਸਾਡਾ ਤੇ ਇਹ ਮਹਾਰਾਜ ਨੇ ਪੰਜਾਂ ਤੱਤਾਂ ਦਾ ਪੁਤਲਾ ਬਣਾ ਦਿੱਤਾ ਹੈ
ਕਿਰਤ ਮਿਲਾਵਾ ਹੋਆ
ਕਿਰਤ ਕੀਤੇ ਹੋਏ ਕਰਮਾਂ ਅਨੁਸਾਰ ਜੀਵ ਦਾ ਇਸ ਦੇਹੀ ਨਾਲ ਮਿਲਾਪ ਹੋਇਆ ਹੈ ਚੰਗੇ ਮੰਦੇ ਕਰਮਾਂ ਨੂੰ ਦਾ ਮਿਲਾਪ ਹੋਣ ਕਰਕੇ ਇਹ ਜਿਹੜੀ ਪ੍ਰਲਭਦ ਬਣੀ ਹੈ ਜਿਹੜੇ ਚੰਗੇ ਸੀ ਉਹਨਾਂ ਦੇ ਚੰਗੇ ਸੰਸਕਾਰ ਬਣ ਗਏ ਜਿਹੜੇ ਮੰਦੇ ਸੀ ਉਹਨਾਂ ਦੇ ਮੰਦੇ ਸੰਸਕਾਰ ਬਣ ਗਏ
ਚੰਦ ਸੂਰਜ ਦੋਏ ਜਰੇ ਚਿਰਾਗਾ
ਚੰਦਰਮਾ ਤੇ ਸੂਰਜ ਦੋਨੇ ਚਿਰਾਗ ਦੀਵੇ ਬਾਲ ਦਿੱਤੇ ਨੇ ਜਰੇ ਬਲ ਰਹੇ ਹਨ
ਚੌ ਕੁੰਟ ਭੀਤਰ ਰਾਖੇ
ਦੋ ਪ੍ਰਕਾਸ਼ ਕਰਨ ਦੇ ਲਈ ਚਾਰੇ ਕੁੰਟਾਂ ਦੇ ਵਿਚ ਦਿਸ਼ਾਵਾਂ ਭੀਤਰ ਵਿਚ ਰੱਖੇ ਹੋਏ ਹਨ ਸਾਰੇ ਚਾਨਣਾ ਕਰ ਰਹੇ ਹਨ
ਦਸ ਪਾਤੋ ਪੰਚ ਸੰਗੀਤਾ
ਇਹ ਦਸ ਇੰਦਰੀਆਂ ਰੂਪ ਪਾਤੋ ਬੇਸਾਵਾਂ ਇਹ ਬੇਸਵਾਵਾਂ ਨੱਚਣ ਵਾਲੀਆਂ ਜਾਂ ਗੋਪੀਆਂ ਹਨ ਪੰਜ ਪੰਜ ਕਾਮ ਕ੍ਰੋਧ ਆਦਿ ਵਿਕਾਰ ਇਹ ਸੰਗੀਤਾ ਸੰਗੀ ਗਾਉਣ ਵਾਲੇ ਨੇ ਤੇ ਇਸ ਕਰਕੇ ਦਸ ਪੰਤੋ ਪੰਜ ਸੰਗੀਤਾ ਅੱਗੇ ਦੱਸਦੇ
ਨੇ ਏਕੈ ਭੀਤਰ ਸਾਥੇ
ਜਿਹੜੇ ਗਾਉਣ ਵਾਲੇ ਨਾਲ ਭੜੂਏ ਰੱਖੇ ਹੁੰਦੇ ਭੜੂਆ ਕਹਿੰਦੇ ਜਿਹੜੇ ਨਾਲ ਬਜੰਤਰੀ ਤੇ ਜਿਨ੍ਹਾਂ ਦਾ ਦੇਹ ਮਨ ਅਧਿਆਸ ਭੀਤਰ ਵਿਚ ਸਾਥੇ ਸਾਥ ਸੰਬੰਧ ਹੈ
ਏਕੈ ਭੀਤਰ ਸਾਥੇ
ਤੇ ਇਸ ਕਰਕੇ ਏਕੈ ਭੀਤਰ ਸਾਥੇ ਤੇ ਇਹ ਜਿਹੜਾ ਮਹਾਰਾਜ ਸਾਹਿਬ ਜੀ ਕਹਿੰਦੇ ਆ ਦੇਹ ਦੇ ਮਨ ਦੇ ਅੰਦਰ ਤੇ ਇਹੀ ਇੱਕ ਸਾਥ ਮਤਲਬ ਜਿਹੜਾ ਏਕੈ ਭੀਤਰ ਸਾਥ ਹੈ ਇੱਕ ਉਹਦਾ ਸਾਥ ਹੈ ਚੇਤਨ ਦਾ ਇਹਦੇ ਵਿੱਚ ਜਾਂ ਫਿਰ ਦਸ ਇੰਦਰੀਆਂ ਜਿਹੜੀਆਂ ਇਹ ਬੇਸਬਾਬਾਂ ਗੋਪੀਆਂ ਨੇ ਪੰਜ ਕਾਮ ਕ੍ਰੋਧ ਆਦਿ ਵਿਕਾਰ ਸੰਗੀਤ ਗਾਉਣ ਵਾਲੇ ਨੇ ਭੜੂਏ ਨੇ ਇਹਨਾਂ ਦਾ ਇੱਕ ਦੇਹ ਦੇ ਨਾਲ ਅਗਿਆਨ ਪੀਤਰ ਵੀ ਸਾਥੇ ਸਾਥ ਸੰਬੰਧ ਹੈ
ਭਿੰਨ ਭਿੰਨ ਹੋਏ ਭਾਵ ਦਿਖਾਵੇ
ਭਿੰਨ ਭਿੰਨ ਹੋਏ ਭਾਵ ਦਿਖਾਵੇ ਇਹ ਦਸੇ ਇੰਦਰੀਆਂ ਬੇਸਵਾਵਾਂ ਗੋਪੀਆਂ ਭਿੰਨ ਭਿੰਨ ਵੱਖੋ ਵੱਖਰੇ ਆਪੋ ਆਪਣੇ ਵਿਸ਼ੇ ਰੂਪੀ ਹਾਵ ਭਾਵ ਦਿਖਾਉਂਦੇ ਹੈ ਦਿਖਾਉਣਾ ਕਰਦੇ ਹਨ ਅੱਖਾਂ ਆਪਣੀਆਂ ਭਾਵ ਦਿਖਾਉਂਦੀਆਂ ਕੰਨ ਆਪਣਾ ਦਿਖਾਉਂਦੇ ਹੈ ਤੇ ਇਸ ਕਰਕੇ ਇਹਨਾਂ ਇੰਦਰੀਆਂ ਦਾ ਕਾਮ ਆਤਕ ਗਬੀਏ ਆਦਿ ਜਿਹੜੇ ਸਾਰੇ ਹਨ
ਸਭ ਨਿਰਾਰੀ ਭਾਖੇ
ਸਾਰਿਆਂ ਦੀ ਨਿਰਾਰੀ ਨਿਆਰੀ ਨਿਆਰੀ ਭਾਖੇ ਬੋਲੀ ਹੈ ਭਾਵ ਸਾਰਿਆਂ ਦਾ ਭਿੰਨ ਭਿੰਨ ਰਸ ਹੈ
ਭਿੰਨ ਭਿੰਨ ਹੋਏ ਭਾਵ ਦਿਖਾਵੇ ਹੈ
ਇਹ ਦਸੇ ਇੰਦਰੀਆਂ ਰੂਪ ਵਿਸ਼ਵਾਵਾਂ ਜਿਹੜੀਆਂ ਨੇ ਭਿੰਨ ਭਿੰਨ ਵੱਖੋ ਵੱਖ ਹੋ ਕੇ ਆਪੋ ਆਪਣੇ ਵਿਸ਼ੇ ਰੂਪੀ ਭਾਵ ਹਾਵ ਭਾਵ ਨੂੰ ਦਿਖਾਵੇ ਦਿਖਾਉਂਦੀਆਂ ਹਨ
ਸਭ ਨਿਰਾਰੀ ਭਾਖੇ
ਇਹਨਾਂ ਇੰਦਰੀਆਂ ਦਾ ਕਾਮ ਆਦਿਕ ਇਹ ਗਵਈਆਂ ਆਦਿ ਦਾ ਜਿਹੜਾ ਸਾਰਿਆਂ ਦਾ ਨਿਰਾਰੀ ਨਿਆਰੀ ਨਿਆਰੀ ਭਾਖੇ ਬੋਲੀਏ ਭਾਵ ਸਾਰਿਆਂ ਦਾ ਰਸ ਭਿੰਨ ਭਿੰਨ ਹੈ ਵੱਖਰਾ ਵੱਖਰਾ ਹੈ
ਘਰ ਘਰ ਨਿਰਤ ਹੋਵੇ ਦਿਨ ਰਾਤੀ
ਇਸ ਪ੍ਰਕਾਰ ਘਰ ਘਰ ਸਰੀਰਾਂ ਸਰੀਰਾਂ ਵਿਚ ਇਹ ਜਿਹੜੀ ਰਾਤ ਦਿਨ ਨਿਰਤ ਨਿਰਤਕਾਰੀ ਹੋਵੇ ਹੋ ਰਹੀ ਹੈ ਅੱਗੇ ਦੱਸਦੇ ਨੇ ਹਾਂਜੀ
ਘਾਟ ਘਾਟ ਵਾਜੈ ਤੂਰਾ
ਘਾਟ ਘਾਟ ਹਿਰਦੇ ਹਿਰਦੇ ਵਿਚ ਸੰਕਲਪ ਵਿਕਲ ਰੂਪੀ ਤੂਰਾ ਬਾਜਾ ਵੱਜ ਰਿਹਾ ਹੈ ਕਿਹਦੇ ਨੀ ਹੈ ਅੰਦਰ ਸੰਕਲਪ ਫੁਰਦਾ ਇਹ ਬਾਜਾ ਵੱਜਦਾ ਹੈ
ਏਕ ਨਚਾਵੇ ਹੈ ਏਕ ਪ੍ਰਭਾਵੇ ਹੈ
ਇਹ ਸੰਸਾਰ ਦੀ ਰਾਸ ਮੰਡਲ ਵਿਚ ਮਨਮੁਖ ਆਪਣੇ ਆਪ ਨੂੰ ਨਚਾਵੇ ਨਚਾਉਣਾ ਕਰਦੇ ਹੈ ਤੇ ਗੁਰਮੁਖ ਜਾਣੇ ਆਪਣੇ ਆਪ ਨੂੰ ਇਕ ਰਸ ਮੰਡਲ ਵੱਲੋਂ ਪ੍ਰਭਾਵੇ ਫੇਰ ਲੈਂਦੇ ਨੇ ਤੇ ਇਸ ਕਰਕੇ ਭਾਵ ਕੀ ਹੈ ਬਿਰਤੀ ਨੂੰ ਬ੍ਰਹਮਾਕਾਰ ਕਰਕੇ ਪਰਮਾਤਮਾ ਵਿਚ ਉਹ ਜੁੜ ਜਾਂਦੇ ਨੇ ਉਹਨਾਂ ਦਾ ਜੁੜਨਾ ਹੋ ਰਿਹਾ ਹੈ ਪਰ ਜਿਹੜੇ ਮਨਮੁਖ ਨੇ ਉਹਨਾਂ ਦਾ ਫਿਰ ਇਹ ਹਾਲਤ ਹੁੰਦੀ ਹੈ
ਇੱਕ ਆਏ ਜਾਏ ਹੋਏ ਧੂਰਾ
ਇੱਕ ਮਨਮੁਖ ਆਏ ਜਾਏ ਆਉਣ ਜਾਣ ਜੰਮਣ ਮਰਨ ਵਿਚ ਧੂਰਾ ਧੂੜ ਹੋਏ ਰਹਿੰਦੇ ਨੇ ਭਾਵ ਜੰਮਣ ਮਰਨ ਦੇ ਵਿਚ ਧੂੜ ਵਾਂਗ ਉੱਡਦੇ ਭੜਕਦੇ ਫਿਰਦੇ ਹਨ
ਕਹੋ ਨਾਨਕ ਸੋ ਬਾਹਰ ਨਾ ਨਾਚੈ
ਸਤਿਗੁਰੂ ਮਹਾਰਾਜ ਕਹਿੰਦੇ ਉਹ ਮਾਨ ਜਿਹੜਾ ਮਨੁੱਖ ਬਾਹਰ ਮੁੜ ਕੇ ਦੁਬਾਰਾ ਇਸ ਸੰਸਾਰ ਦੀ ਨਿਰਤਕਾਰੀ ਵਿਚ ਨੱਚਣਾ ਨਹੀਂ ਹੁੰਦਾ ਭਾਵ ਜੰਮਣ ਦਾ ਮਰਦਾ ਨਹੀਂ ਫਿਰ ਉਹ ਕਹੋ ਨਾਨਕ ਸੋ ਬਾਹਰ ਨਾ ਨਾਚੈ ਕੌਣ
ਜਿਸ ਗੁਰ ਭੇਟੈ ਪੂਰਾ
ਕਹਿੰਦੇ ਜਿਸ ਦਾ ਪੂਰਨ ਗੁਰੂ ਹੈ ਜਿਹਨੂੰ ਪੂਰਨ ਗੁਰੂ ਮਿਲ ਗਿਆ ਬ੍ਰਹਮ ਰੇਸ਼ਟੀ ਬ੍ਰਹਮ ਸਰੋਤਰੀ
ਰਾਮ ਕਲੀ ਮਹੱਲਾ ਪੰਜਵਾਂ
ਰਾਮ ਕਲੀ ਦੇ ਵਿਚ ਹੀ ਮਹਾਰਾਜ ਸਾਹਿਬ ਜੀ ਪੰਜਵੇਂ ਪਾਤਸ਼ਾਹ ਹੁਣ ਗੁਰਮੁਖਾਂ ਦੀ ਰਾਸ ਵਰਣ ਕਰਦੇ ਹੋਏ ਉਚਾਰਦੇ ਨੇ
ਓ ਅੰਕਾਰ ਏਕ ਧੁਨ ਏਕ
ਜੋ ਓ ਅੰਕਾਰ ਪ੍ਰਕਾਸ਼ ਰੂਪ ਏਕ ਅਦੁੱਤੀ ਪਰਮਾਤਮਾ ਹੈ ਉਸ ਏਕੇ ਇੱਕ ਪ੍ਰਭੂ ਦੇ ਨਾਮ ਦੀ ਧੁਨ ਧੁਨੀ ਨੂੰ ਉਚਾਰਨ ਕਰੇ ਅਤੇ ਏਕੈ ਇੱਕ ਪ੍ਰਭੂ ਦੇ ਵਿਚ ਜਿਹੜਾ ਪ੍ਰੇਮ ਕਰਨਾ ਹੈ ਤੇ ਅੱਗੇ ਦੱਸਦੇ ਇੱਕ
ਰਾਗ ਅਲਾਪੈ
ਤੇ ਉਹ ਜਿਹੜਾ ਨਾਮ ਦੀ ਧੁਨੀ ਦਾ ਉਚਾਰਨ ਕਰੇ ਇੱਕ ਇੱਕ ਪ੍ਰਭੂ ਚ ਪ੍ਰੇਮ ਕਰਨਾ ਰੂਪ ਇਹ ਰਾਗ ਅਲਾਪਨਾ ਕਰੇ ਜੋ ਇੱਕ ਓਅੰਕਾਰ ਮੰਗਲ ਰੂਪ ਪਰਮਾਤਮਾ ਹੈ ਤੇ ਉਸ ਦਾ ਧੁਨ ਉਚਾਰਨਾ ਅਤੇ ਉਸ ਦੇ ਇੱਕ ਨਾਮ ਵਿਚ ਪ੍ਰੇਮ ਕਰਨਾ ਇਹ ਰਾਗ ਦਾ ਅਲਾਪਨਾ ਕਰੇ
ਏਕਾ ਦੇਸੀ ਏਕ ਦਿਖਾਵੇ
ਤੇ ਏਕਾ ਇੱਕ ਪ੍ਰਭੂ ਦੇ ਸਰੂਪ ਰੂਪੀ ਦੇਸੀ ਦੇਸ਼ ਵਿਚ ਅਭੇਦ ਹੋਣਾ ਕਰੇ ਹੋਰਨਾਂ ਜਗਿਆਸੂਆਂ ਨੂੰ ਏਕ ਇੱਕ ਪਰਮਾਤਮਾ ਦਿਖਾਵੇ ਤੇ ਉਹ ਦਿਖਾਉਣਾ ਕਰੇ ਸਾਰੀ ਬੋਲਦੇ ਜੀ ਪੰਕਤੀ
ਏਕਾ ਦੇਸੀ ਏਕ ਦਿਖਾਵੇ ਏਕੋ ਰਹਿਆ ਵਿਆਪੇ
ਤੇ ਏਕਾ ਇੱਕ ਪ੍ਰਭੂ ਦੇ ਸਰੂਪ ਨੂੰ ਦੇਸੀ ਦੇਸ਼ ਵਿਚ ਅਭੇਦ ਹੋਣਾ ਹੋਰਨਾਂ ਜਗਿਆਸਾ ਨੂੰ ਇੱਕ ਪਰਮਾਤਮਾ ਦੇ ਦਿਖਾਵੇ ਵਿਖਾਉਣਾ ਕਰੇ ਏਕੋ ਇੱਕ ਪ੍ਰਭੂ ਨੂੰ ਤੇ ਵਿਆਪਕ ਹੋਇਆ ਨਿਸ਼ਚੇ ਕਰੇ ਤੇ ਜੋ ਇੱਕ ਪ੍ਰਭੂ ਸਾਰੇ ਵਿਆਪਕ ਹੋ ਰਿਹਾ ਉਸ ਨੂੰ ਦਿਖਾਵਾ ਦੇਖਣਾ ਵਿੱਚ ਆਉਂਦਾ ਹੈ। ਇਹੋ ਇੱਕ ਦੇਸੀ ਟੋਡੀ ਰਾਗਣੀ ਦਾ ਅਲਾਪਣਾ ਸਮਝੇ। ਇਹ ਜਿਹੜਾ ਭਾਈ ਇਹਦੇ ਵਿੱਚ ਵਿਆਪੇ ਤੇ ਵਿਆਪੇ ਦਾ ਅੰਤਰ ਹੈ ਥੋੜਾ ਜਿਹਾ। ਵਿਆਪੇ ਹੈ ਕਿਸੇ ਕੋਲ ਲਾਂ ਦੇ ਨਾਲ, ਤੇ ਇਹ ਥੋੜਾ ਜਿਹਾ ਪਾਠ ਅੰਤਰ ਸਮਝਿਆ। ਵੈਸੇ ਸ਼ੁੱਧ ਪਾਠ ਹੀ ਆ, ਲਾਂ ਦੇ ਨਾਲ ਹੈ, ਦਲਾਂ ਦੇ ਨਾਲ ਸ਼ੁੱਧ ਨਹੀਂ ਹੈ। ਇਸ ਕਰਕੇ ਇਹਨੂੰ ਥੋੜਾ ਜਿਹਾ ਵਿਚਾਰ ਲੈਣਾ, ਤੇ ਅਰਥ ਉਹੀ ਹੈ, ਅਰਥ ਵਿੱਚ ਫਰਕ ਨਹੀਂ ਹੈ, ਪਰ ਪੁਰਾਤਨ ਸਰੂਪ ਦੇਖੇ ਗਏ ਉਹਨਾਂ ਦੇ ਵਿੱਚ ਵੀ ਐਸਾ ਹੀ ਹੈ, ਤੇ ਬਾਬਾ ਦੀਪ ਸਿੰਘ ਸਾਹਿਬ ਵਾਲੇ ਸਰੂਪ ਦੇ ਵਿੱਚ ਵੀ ਐਸਾ ਹੀ ਹੈ, ਲਾਂ ਹੈ ਉੱਥੇ, ਦਲਾਂ ਨਹੀਂ ਹੈ। ਹਾਂਜੀ ਚਲੋ ਅੱਗੇ।
ਇੱਕੋ ਰਹਿਆ ਵਿਆਪੇ,
ਤੇ ਇੱਕ ਹੀ ਸਾਰੇ ਵਿਆਪਕ ਹੋ ਰਿਹਾ ਪਰਮੇਸ਼ਰ ਵਾਹਿਗੁਰੂ।
ਏਕਾ ਸੁਰਤ ਏਕਾ ਹੀ ਸੇਵਾ,
ਤੇ ਇੱਕੋ ਹੀ ਸੁਰਤ ਬਿਰਤੀ ਜੋੜਨ ਰੂਪ, ਸ੍ਰੇਸ਼ਟ ਪ੍ਰੀਤੀ ਕਰਨ ਰੂਪ, ਸੁਰਤਿਆ ਚੌਪੀ ਆਦਿ ਛੰਦਾਂ ਦੀ ਚਾਲ ਵਿੱਚ ਉਹ ਗੀਤਾਂ ਨੂੰ ਗਾਉਣਾ ਕਰੇ, ਤੇ ਇੱਕੋ ਹੀ ਜਿਹੜਾ ਪਰਮਾਤਮਾ ਦੀ ਭਗਤੀ ਰੂਪ, ਅੱਗੇ ਦੱਸਦੇ ਹਨ ਵੀ ਸੇਵਾ ਟਹਿਲ ਜਿਹੜੀ ਕਰਨੀ ਹੈ ਇਹ ਵੀ, ਤੇ ਉਹ ਇੱਕੋ ਵਾਹਿਗੁਰੂ ਦੀ ਇਹ ਸੇਵਾ ਟਹਿਲ ਕਰੇ।
ਇੱਕੋ ਗੁਰ ਤੇ ਜਾਪੈ,
ਉਹ ਇੱਕ ਅਦੁੱਤੀ ਪ੍ਰਭੂ ਸਾਹਿਬ ਜੀ ਜਾਪੇ ਜਾਣਿਆ ਜਾਂਦਾ, ਤੇ ਗੁਰਾਂ ਤੋਂ ਜੋ ਇੱਕ ਪ੍ਰਭੂ ਜਾਪੇ ਪ੍ਰਗਟ ਹੋ ਜਾਣਾ ਉਹ ਜਾਣਨਾ, ਇਹ ਇਹਦੇ ਵਿੱਚ ਮੂਰਛਨਾ ਕਹੀ ਹੈ। ਮੂਰਛਨਾ ਉਹ ਹੁੰਦੀ ਹੈ ਸੰਗੀਤ ਸ਼ਾਸਤਰ ਦੇ ਅਨੁਸਾਰ ਜਿਹੜੀ ਸਵਰ ਦੀ ਇਸਤਤੀ ਦਾ ਨਾਮ ਮੂਰਛਨਾ ਹੈ, ਤੇ ਇਸ ਪ੍ਰਕਾਰ ਇਹ ਮੂਰਛਨਾ ਕਹੀ ਹੈ।
ਭਲੋ ਭਲੋ ਰੇ ਕੀਰਤਨੀਆ,
ਰੇ ਭਾਈ ਅਜਿਹਾ ਕੀਰਤਨੀਆ ਕੀਰਤਨ ਕਰਨ ਵਾਲਾ ਰਾਸਧਾਰੀਆ, ਭਲੋ ਭਲੋ ਚੰਗਿਆਂ ਤੋਂ ਵੀ ਚੰਗਾ ਹੈ।
ਰਾਮ ਰਮਾ ਰਾਮਾ ਗੁਣ ਗਾਓ,
ਰਾਮਾ ਹੇ ਭਾਈ, ਰਮਾ ਲਕਸ਼ਮੀ, ਮਾਇਆ ਦੇ ਪਤੀ ਰਾਮ ਪਰਮਾਤਮਾ ਦੇ ਗੁਣਾਂ ਨੂੰ ਗਾਓ, ਗਾਉਣਾ ਕਰੋ।
ਛੋੜ ਮਾਇਆ ਕੀ ਧੰਦ ਸੁਆਓ,
ਮਾਇਆ ਦੇ ਧੰਦ ਧੰਦੇ ਸੁਆਓ, ਸੁਆਦ ਪ੍ਰਯੋਜਨ ਨੂੰ ਛੋੜ ਛੱਡ ਕੇ ਹਰੀ ਪਰਮੇਸ਼ਰ ਵਿੱਚ ਜੁੜੋ, ਜਾਂ ਫਿਰ ਜੋ ਮਾਇਆ ਦੇ ਧੰਦਿਆਂ ਦਾ ਸੁਆਓ ਪ੍ਰਯੋਜਨ ਹੈ ਇਹਨੂੰ ਛੱਡ ਕੇ ਰਮਾ ਸੁੰਦਰ ਰਾਮ, ਰਮੇ ਹੋਏ ਰਾਮ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰਦਾ ਹੈ ਜਿਹੜਾ, ਉਹ ਕੀਰਤਨੀਆਂ ਭਲਿਆਂ ਤੋਂ ਭਲਾ, ਭਾਵ ਅਤਿਅੰਤ ਹੀ ਚੰਗੇ ਜੀਵਨ ਵਾਲਾ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਪੰਚ ਬਜਿੱਤਰ ਕਰੇ ਸੰਤੋਖਾ,
ਸਤ ਸੰਤੋਖ ਦਇਆ ਧਰਮ ਵਿਚਾਰ, ਇਹ ਪੰਜਾਂ ਨੂੰ ਬਜੰਤਰ ਬਾਜੇ ਜਾਂ ਬਜੰਤਰੀ ਬਜਾਉਣਾ ਕਰੇ, ਤੇ ਇਸ ਕਰਕੇ ਕਰਣਾ ਮੈਤਰੀ ਮੁਦਤਾ ਆਦਿ ਉਪੇਖਿਆ ਇਹ ਜਿਹੜੀਆਂ ਅੱਗੇ ਦੱਸਦੇ ਹਨ।
ਸਾਤ ਸੁਰਾਂ ਲੈ ਚਾਲੈ,
ਤੇ ਜਿਵੇਂ ਸੱਤ ਸੁਰਾਂ ਹੁੰਦੀਆਂ ਹਨ, ਇਧਰ ਜਿਹੜੀਆਂ ਸੱਤ ਸੁਰਾਂ ਕਰਨਾ ਮੁਦਤਾ ਮੈਤਰੀ ਉਪੇਖਾ ਸ਼ਾਂਤੀ ਖਿਮਾ ਤੇ ਸ਼ਰਧਾ ਇਹ ਸੱਤ ਹੋ ਗਈਆਂ। ਇਹ ਸੱਤ ਸੁਰਾਂ ਬਿਰਤੀ ਨੂੰ ਲਾਉਣਾ ਕਰੇ, ਚੱਲਣਾ ਕਰੇ ਇਹਦੇ ਵਿੱਚ।
ਬਾਜਾ ਮਾਣ ਤਾਣ ਤਜ ਤਾਨਾ,
ਮਨ ਦਾ ਮਾਣ ਤਿਆਗਣਾ ਇਹ ਬਾਜਾ ਹੈ, ਤਨ ਦਾ ਤਾਣ ਤਿਆਗਣਾ ਇਹ ਤਾਨਾ, ਤਾਨ ਤਰਾਨੇ ਨੇ ਜਿਹੜੇ ਉਹ ਤਰਾਨੇ ਅਲਾਪ ਦੇ ਹੈ, ਸੁਰਾਂ ਦਾ ਅਲਾਪ ਕਰਨਾ ਸੁਰ ਅਲਾਪਣੀ ਉਹਨੂੰ ਸਾਸ ਹੀ ਤਰਾਨਾ ਕਹਿੰਦੇ ਹੈ। ਇਸ ਕਰਕੇ ਮਨ ਬੁੱਧ ਰੂਪੀ ਅੱਗੇ ਦੱਸਦੇ ਹਨ, ਪਾਉ
ਪਾਉ ਨਾ ਬੀਗਾ ਕਾਲ,
ਮਨ ਤੇ ਬੁੱਧ ਰੂਪੀ ਪਾਉ ਪੈਰ ਨੂੰ ਕੁਸੰਗਤ ਰੂਪੀ ਬੀਂਗਾ ਹੋਣਾ, ਜੇ ਕੁਸੰਗਤ ਵੱਲ ਜਾਂਦਾ ਤਾਂ ਬੀਂਗੇ ਹੋ ਗਏ ਪੈਰ, ਤੇ ਇਸ ਕਰਕੇ ਪਾਉ ਨਾ ਬੀਂਗਾ ਕਾਲ, ਇਹ ਬੀਂਗੇ ਰਸਤੇ ਨੂੰ ਨਾ ਕੌਣਾ ਪਾਉਣਾ ਕਰੇ, ਕਾਲੇ ਪਾਉਣਾ ਕਰੇ, ਮਨ ਦੇ ਸੰਕਲਪ ਵਿਕਾਰ ਰੂਪੀ ਪੈਰ ਨੂੰ ਵਿਸ਼ਿਆਂ ਰੂਪੀ ਉਹ ਬਿੰਗੇ ਪਾਸੇ ਨਾ ਪਾਉਣਾ ਕਰੇ।
ਫੇਰੀ ਫੇਰ ਨਾ ਹੋਵੇ ਕਬਹੀ,
ਕਬਹੀ ਕਦੇ ਵੀ ਮੁੜ ਕੇ ਸੰਸਾਰ ਦੇ ਜੰਮਣ ਮਰਨ ਚ ਫੇਰ ਫੇਰਾ ਨਹੀਂ ਹੋਣਾ, ਇਹੋ ਫੇਰੀ ਨਿਰਤਕਾਰੀ ਵੇਲੇ ਭੁਆਟ ਨਹੀਂ ਲੈਣੀ ਕਰੇ।
ਏਕ ਸ਼ਬਦ ਬੰਦ ਪਾਲੇ,
ਜੋ ਇੱਕ ਗੁਰਾਂ ਦਾ ਸ਼ਬਦ ਉਪਦੇਸ਼ ਬੁੱਧੀ ਰੂਪੀ ਪੱਲੇ ਵਿਚ ਬੰਦ ਬੰਨਣਾ ਹੈ, ਇਹ ਧੰਨ ਦਾ ਵਰਣ ਹੈ। ਇਹ ਰਾਸਧਾਰੀਆਂ ਪਾਲੇ ਕਤਾਰਾਂ ਬੰਨ ਕੇ ਗਾਉਂਦੇ ਤੇ ਨੱਚਦੇ ਟੱਪਦੇ ਨੇ, ਤੇ ਤਿਵੇਂ ਹੀ ਗੁਰ ਸ਼ਬਦ ਵਿਚ ਲਿਵ ਲਾਉਣ ਰੂਪ ਇਹ ਕਤਾਰਾਂ ਬਣਨ, ਇੱਕ ਰਸ ਜਿਹੜੀ ਬਿਰਤੀ ਲਾਉਣੀ ਹੈ।
ਨਾਰਦੀ ਨਰਹਰ ਜਾਣ ਹਦੂਰੇ,
ਜੋ ਨਰਹਰ ਨਰਾਂ ਨੂੰ ਹਰੇ ਭਰੇ ਕਰਨ ਵਾਲੇ ਪਰਮਾਤਮਾ ਨੂੰ ਆਪਣੇ ਹਦੂਰੇ ਨੇੜੇ ਜਾਣ ਜਾਣਨਾ ਹੈ, ਇਹ ਨਾਰਦੀ ਨਾਰਦਾ ਸਵਾਂਗ ਪ੍ਰੇਮਾ ਭਗਤੀ ਸਮਝੋ।
ਘੂੰਗਰ ਖੜਕ ਤਿਆਗ ਵਸੂਰੇ,
ਜੋ ਵਸੂਰੇ ਝੋਰਿਆਂ ਤੇ ਤਿਆਗ ਕਰਨਾ, ਇਹ ਘੁੰਗਰੂ ਜਿਹੜੇ ਆ ਇਹ ਸਮਝੋ ਖੜਕ ਖੜਕਾ ਸਮਝਣਾ ਵੀ ਇਹ ਘੁੰਗਰੂ ਬੰਨੇ ਹੋਏ ਨੇ, ਜਿਹੜਾ ਵਸੂਰੇ ਝੋਰੇ ਸੀ ਉਹਨਾਂ ਦਾ ਤਿਆਗ ਕਰ ਦਿੱਤਾ, ਇਹੀ ਘੁੰਗਰੂ ਬੰਨਣੇ ਹਨ ਮਨ ਰੂਪੀ ਪੈਰ ਦੇ।
ਸਹਿਜ ਆਨੰਦ ਦਿਖਾਵੇ ਭਾਵੇ,
ਜੋ ਸਹਿਜੇ ਹੀ ਆਨੰਦ ਪ੍ਰਾਪਤ ਹੋਣਾ ਹੈ ਜਾਂ ਹੋਇਆ ਹੈ, ਜੋ ਸਹਿਜ ਸਰੂਪ ਦਾ ਆਨੰਦ ਪ੍ਰਾਪਤ ਹੋਣਾ ਹੈ, ਇਹੋ ਭਾਵੇ ਹਾਵ ਭਾਵ ਦਿਖਾਵੇ ਦਿਖਾਉਣਾ ਕਰੇ।
ਇਹੋ ਨਿਰਤਕਾਰੀ ਜਨਮ ਨਾ ਆਵੇ,
ਭਾਈ ਇਹ ਇਸ ਪ੍ਰਕਾਰ ਦੀ ਨਿਰਤਕਾਰੀ ਕਰਨ ਨਾਲ ਮੁੜ ਕੇ ਜੰਮਣ ਮਰਨ ਤੋਂ ਖਹਿੜਾ ਛੁੱਟ ਜਾਂਦਾ, ਉਹਦੇ ਗੇੜ ਵਿਚ ਨਹੀਂ ਆਵੇ ਆਉਂਦਾ।
ਜੀ ਕੋ ਆਪਣੇ ਠਾਕੁਰ ਭਾਵੇ,
ਜਿਹੜਾ ਕੋਈ ਆਪਣੇ ਮਾਲਕ ਠਾਕੁਰ ਪ੍ਰਭੂ ਨੂੰ ਭਾਵੇ ਭਾ ਜਾਵੇ,
ਕੋਟ ਮਦ ਇਹੋ ਕੀਰਤਨ ਗਾਵੇ,
ਤੇ ਫਿਰ ਉਹ ਭਾਈ ਕਰੋੜਾਂ ਦੇ ਮਦ ਵਿਚੋਂ ਇੱਕ ਹੀ ਇਹੋ ਜਿਹਾ ਜਿਹੜਾ ਕੀਰਤਨ ਜਸ ਗਾਵੇ ਗਾਉਂਦਾ ਗਾਉਣਾ ਕਰਦਾ ਹੈ।
ਸਾਧ ਸੰਗਤ ਕੀ ਜਾਵੋ ਟੀਕ,
ਤੇ ਭਾਈ ਸਾਧ ਸੰਗਤ ਸ੍ਰੇਸ਼ਟ ਜਨਾਂ ਦੀ ਸੰਗਤ ਦੀ ਟੇਕ ਓਟ ਸਰਨ ਵਿਚ ਜਾਵੋ ਜਾਣਾ ਕਰੋ।
ਕਹੋ ਨਾਨਕ ਤਿਸ ਕੀਰਤਨ ਏਕ,
ਸਤਿਗੁਰੂ ਕਥਨ ਕਰਦੇ ਹਨ ਜਿਹੜਾ ਜਾਂਦਾ ਹੈ ਉਹ ਉਸ ਇੱਕ ਵਾਹਿਗੁਰੂ ਦਾ ਕੀਰਤਨ ਜਸ ਕਰਨਾ ਪ੍ਰਾਪਤ ਹੁੰਦਾ ਹੈ ਉਸ ਨੂੰ।
ਰਾਮ ਕਲੀ ਮਹੱਲਾ ਪੰਜਵਾਂ,
ਰਾਮ ਕਲੀ ਦੇ ਅੰਦਰ ਪੰਜਵੇਂ ਪਾਤਸ਼ਾਹ ਦੇ ਸ਼ਬਦ ਹੈ। ਜਿਸ ਸਮੇਂ ਗੁਰੂ ਅਰਜਨ ਦੇਵ ਜੀ ਲਾਹੌਰ ਵਿਚ ਗਏ ਉੱਥੇ ਜਹਾਂਗੀਰ ਬਾਦਸ਼ਾਹ ਦੇ ਨਾਲ ਮੁਲਾਕਾਤ ਹੋਈ ਇੱਕ ਵਾਰੀ। ਉਸ ਵੇਲੇ ਜਹਾਂਗੀਰ ਨੇ ਪ੍ਰਸ਼ਨ ਕੀਤਾ ਵੀ ਹਿੰਦੂ ਚੰਗੇ ਨੇ ਜਾਂ ਮੁਸਲਮਾਨ ਚੰਗੇ ਨੇ, ਰਾਮ ਰਾਮ ਕਰਨਾ ਠੀਕ ਹੈ ਜਾਂ ਖੁਦਾ ਖੁਦਾ ਕਹਿਣਾ ਠੀਕ ਹੈ। ਉਸ ਵੇਲੇ ਸਤਿਗੁਰ ਦੀ ਸ਼ੰਕਾ ਮਿਟਣ ਵਾਸਤੇ ਸ਼ਬਦ ਉਚਾਰਨ ਕੀਤਾ,
ਕੋਈ ਬੋਲੇ ਰਾਮ ਰਾਮ ਕੋਈ ਖੁਦਾ,
ਇਹ ਭਾਈ ਕੋਈ ਪਰਮਾਤਮਾ ਨੂੰ, ਕੋਈ ਹਿੰਦੂ ਰਾਮ ਰਾਮ ਬੋਲੇ ਬੋਲਦਾ, ਕੋਈ ਮੁਸਲਮਾਨ ਖੁਦਾ ਏ ਖੁਦਾ ਖੁਦਾ ਆਖਦਾ, ਤੇ ਇਸ ਪ੍ਰਕਾਰ ਇਹ ਵੱਖਰੇ ਵੱਖਰੇ ਨੇ। ਹਿੰਦੂ ਰਾਮ ਰਾਮ ਕਹਿੰਦੇ ਆ ਉਹ ਖੁਦਾ, ਜਿਹੜੇ ਯਹੂਦੀ ਨੇ ਇਹ ਖੁਦਾ ਕਹਿੰਦੇ ਆ, ਮੁਸਲਮਾਨ ਜਿਹੜੇ ਅੱਲਾ ਕਹਿੰਦੇ ਨੇ। ਉਹ ਅੱਗੇ ਦੱਸਦੇ ਨੇ,
ਕੋਈ ਸੇਵੈ ਗੁਸਈਆ ਕੋਈ ਅੱਲਾ ਹੈ,
ਕੋਈ ਹਿੰਦੂ ਗੁਸਾਈਆਂ ਪ੍ਰਿਥਵੀ ਦਾ ਮਾਲਕ ਹੈ ਕਿ ਸੇਵਨਾ ਕਰਦੇ ਆ, ਕੋਈ ਮੁਸਲਮਾਨ ਅੱਲਾ ਹੈ ਅੱਲਾ ਅੱਲਾ ਕਹਿੰਦੇ ਆ। ਇਹਨੂੰ ਅਲਾਹੀ ਨਹੀਂ ਕਹਿਣਾ, ਅੱਲਾਹ ਹੈ ਜਿਹੜੀ ਅੱਲਾ ਤੋਂ ਭਾਵ ਹੈ, ਅਲਾਹੀ ਹੁੰਦਾ ਲਾਹੌਣ ਤੋਂ ਰਹਿਤ, ਇਹ ਸਮਝਣਾ ਇੰਨਾ ਕੁ ਭੇਦ। ਹਾਂਜੀ,
ਕਾਰਨ ਕਰਨ ਕਰੀਮ,
ਹਿੰਦੂ ਲੋਕ ਉਸ ਪਰਮਾਤਮਾ ਨੂੰ ਕਰਨ ਕਾਰਨ ਕਾਰਜਾਂ ਦੇ ਕਰਨ ਵਾਲਾ ਕਹਿੰਦੇ ਹੈ, ਮੁਸਲਮਾਨ ਕਰਮ ਬਖਸ਼ੀ ਕਰਨ ਵਾਲਾ ਕਹਿੰਦੇ ਹਨ। ਫਰਕ ਦੱਸੋ ਕੀ ਹੈ?
ਕਿਰਪਾ ਧਾਰ ਰਹੀਮ,
ਤੇ ਹਿੰਦੂ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਵਾਲਾ ਮੰਨਦੇ ਹੈ, ਤੇ ਮੁਸਲਮਾਨ ਰਹਿਮਦਿਲੀ ਕਰਨ ਵਾਲਾ, ਤੇ ਇਸ ਪ੍ਰਕਾਰ ਮੰਨਦੇ ਹਨ ਵੀ ਉਹ ਰਹਿਮ ਕਰਨ ਵਾਲਾ ਹੈ, ਰਹਿਮਦਿਲੀ ਕਰਨ ਵਾਲਾ ਮੰਨਦੇ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਜੇ,
ਕੋਈ ਨਹਾਵੇ ਤੀਰਥ ਕੋਈ ਹੱਜ ਜਾਏ,
ਇਹਨੂੰ ਨਾਵੇ ਪਾਠ ਨਹੀਂ ਕਰਨਾ ਭਾਈ, ਕੁੰਡੀ ਹੈ ਇਹ, ਨਹਾਵੇ ਨਹਾਉਣ ਤੋਂ ਬਾਅਦ ਚੁੱਕਿਆ। ਕੋਈ ਹਿੰਦੂ ਤੀਰਥਾਂ ਉੱਤੇ ਨਹਾਵੇ ਇਸ਼ਨਾਨ ਕਰਦੇ ਹੈ, ਕੋਈ ਮੁਸਲਮਾਨ ਹੱਜ ਕਾਬੇ ਦੀ ਯਾਤਰਾ ਕਰਦੇ ਆ ਉਹਦੇ ਵਾਸਤੇ ਜਾਂਦੇ ਆ, ਕਿੰਨਾ ਕੁ ਫਰਕ ਹੈ? ਉਹ ਕਹਿੰਦੇ ਮੱਕੇ ਦੀ ਯਾਤ ਚੱਲੇ ਆ, ਉਹ ਕਹਿੰਦੇ ਤੀਰਥ ਯਾਤਰਾ ਚੱਲੇ ਆ, ਤੇ ਇਸ ਕਰਕੇ ਉਹ ਹੱਜ ਕਹਿੰਦੇ ਨੇ ਉਹ ਯਾਤਰਾ ਕਹਿੰਦੇ ਨੇ, ਫਰਕ ਕੋਈ ਨੀ, ਸ਼ਬਦਾਂ ਦਾ ਹੀ ਫਰਕ ਹੈ।
ਕੋਈ ਕਰੇ ਪੂਜਾ ਕੋਈ ਸਿਰ ਨਿਵਾਏ,
ਕੋਈ ਹਿੰਦੂ ਮੂਰਤੀਆਂ ਦੀ 16 ਪ੍ਰਕਾਰ ਦੀ ਪੂਜਾ ਕਰਦੇ ਹੈ, ਤੇ ਕੋਈ ਮੁਸਲਮਾਨ ਸਿਰ ਨਿਵਾਏ ਨਵਾਜ ਦੇ ਵਿੱਚ ਸਿਰ ਨੀਵਾਂ ਕਰਦੇ ਹੈ, ਨਵਾਜਾਂ ਪੜ੍ਹਦੇ ਹਨ।
ਕੋਈ ਪੜ੍ਹੇ ਵੇਦ ਕੋਈ ਕਿਤਾਬ,
ਇਹਨੂੰ ਪੜ੍ਹੇ ਪਾਠ ਨੀ ਕਰਨਾ, ਪੜ੍ਹੇ ਪੜ੍ਹਨ ਤੋਂ ਭਾਵ ਹੈ, ਕੋਈ ਹਿੰਦੂ ਚਾਰੇ ਵੇਦ, ਸ਼ਾਮ ਵੇਦ, ਰਿਗ ਵੇਦ, ਜੁਜਰ ਵੇਦ, ਅਥਰਵਣ ਵੇਦ, ਇਹਨਾਂ ਨੂੰ ਪੜ੍ਹਦੇ ਹੈ। ਕੋਈ ਕਿਤਾਬ, ਮੁਸਲਮਾਨਾਂ ਦੀਆਂ ਕਿਤਾਬਾਂ ਨੇ 4, ਕੁਰਾਨ, ਅੰਜ਼ੀਲ, ਤੌਰੇਤ, ਜ਼ਬੂਰ, ਕੋਈ ਇਹਨਾਂ ਨੂੰ ਪੜ੍ਹਦੇ ਹਨ।
ਕੋਈ ਓਡੈ ਨੀਲ ਕੋਈ ਸੁਪੇਦ,
ਕੋਈ ਮੁਸਲਮਾਨ ਨੀਲੇ ਕੱਪੜੇ ਪਹਿਨਦੇ ਹੈ, ਇਹਨਾਂ ਨੇ ਪਾਬੰਦੀ ਲਾ ਰੱਖੀ ਸੀ ਵੀ ਕੋਈ ਨੀਲੇ ਕੱਪੜੇ ਮੁਸਲਮਾਨ ਤੋਂ ਬਿਨਾਂ ਨਹੀਂ ਪਹਿਨ ਸਕਦਾ, ਤੇ ਮਹਾਰਾਜ ਸਾਹਿਬ ਨੇ ਫਿਰ ਫੌਜ ਇਸ ਤਰ੍ਹਾਂ ਦੀ ਬਣਾਈ ਵੀ ਆ ਲਓ, ਇਹ ਬਾਗੀ ਪਣੇ ਦੀ ਨਿਸ਼ਾਨੀ ਦਿਖਾਈ ਸੀ, ਤੇ ਇਸ ਕਰਕੇ। ਪਰ ਮੁਸਲਮਾਨਾਂ ਦੇ ਰੰਗ ਦੀ ਮੇਰ ਹੈ, ਉੱਤੇ ਮੁਸਲਮਾਨ ਨੀਲੇ ਵਸਤਰ ਓਡ ਪਹਿਨਦੇ ਆ, ਤੇ ਹਿੰਦੂ ਜਿਹੜੇ ਸਫੇਦ ਚਿੱਟੇ ਪਹਿਨਦੇ ਆ, ਖਾਲਸਾ ਚਿੱਟੇ ਤੇ ਨੀਲੇ ਦੋਨੇ ਪਹਿਨਦਾ, ਕੋਈ ਭਰਮ ਨਹੀਂ ਹੈ। ਇਸ ਪ੍ਰਕਾਰ ਦੱਸ ਰਹੇ ਹਨ,
ਕੋਈ ਕਹਿ ਤੁਰਕ ਕੋਈ ਕਹਿ ਹਿੰਦੂ,
ਕੋਈ ਤਾਂ ਆਪਣੇ ਆਪ ਨੂੰ ਤੁਰਕ ਮੁਸਲਮਾਨ ਕਹੇ ਕਹਿੰਦਾ, ਕੋਈ ਆਪਣੇ ਆਪ ਨੂੰ ਹਿੰਦੂ ਕਹੇ ਅਖਾਉਂਦਾ, ਤੇ ਇਹ ਸਾਧ ਸਿੰਘ ਜੀ। ਤੇ ਅਸਲ ਦੇ ਵਿੱਚ ਜਦੋਂ ਆਰੀਆ ਲੋਕ ਆਏ ਹਨ, ਇਹ ਸਿੰਧੂ ਦਰਿਆ ਦੇ ਉੱਤੇ, ਸਿੰਧ ਦਰਿਆ ਦੇ ਕਿਨਾਰੇ ਕਿਨਾਰੇ ਤੇ ਵਸਤੀ ਹੋਈ ਸੀ, ਇਹਨਾਂ ਨੂੰ ਕਹਿਣ ਲੱਗ ਗਏ, ਜਾਂ ਤਾਂ ਆਰੀਆ ਕਹਿੰਦੇ ਸੀ ਜਾਂ ਇਹਨੂੰ ਸਿੰਧੂ ਕਹਿੰਦੇ, ਸਿੰਧੀ ਲੋਕ, ਸਿੰਧੂ ਇਸ ਤਰ੍ਹਾਂ ਕਹਿੰਦੇ ਸੀ। ਉਹ ਸੰਸਕ੍ਰਿਤ ਲਿਖਦਿਆਂ ਕਿਤੇ ਉਹ ਮਰੋੜੀ ਉਹਦੀ ਜਿਹੜੀ ਸੀ ਸੱਸੇ ਦੀ, ਉਹ ਰਹਿ ਗਈ, ਹਾਹਾ ਬਣ ਗਿਆ, ਉਹਦਾ ਬਣ ਗਿਆ ਹਿੰਦੂ। ਹਿੰਦੂ ਕੋਈ ਉਹ ਧਰਮ ਨਹੀਂ ਸੀ ਇਹ, ਦੂਸਰਾ ਭਾਵ ਇਹ ਹੈ ਵੀ ਇਹ ਜਿਹੜੇ ਜ਼ਬਰਦਸਤੀ ਮੁਸਲਮਾਨ ਬਣਾਉਂਦੇ ਸੀ, ਜਿਹੜੇ ਚੋਰੀ ਤੇ ਭੱਜੇ ਆਏ ਸੀ ਉੱਥੋਂ, ਐਸਾ ਵੀ ਇਹ ਪ੍ਰਸੰਗ ਮਿਲਦਾ ਹੈ। ਤੇ ਉਹਨਾਂ ਨੂੰ ਫਿਰ ਅਰਬੀ ਦੇ ਵਿੱਚ ਹਿੰਦੂ ਕਹਿਣਾ ਸ਼ੁਰੂ ਕਰਤਾ, ਹਿੰਦੂ ਚੋਰ ਨੂੰ ਕਹਿੰਦੇ ਆ ਅਰਬੀ ਦੇ ਵਿੱਚ, ਇਹ ਅਰਬੀ ਦੀ ਭਾਸ਼ਾ ਦੀ ਉਹਨਾਂ ਨੇ ਚੋਰ ਚੋਰ ਕਹਿ ਕੇ ਵੀ ਚੋਰੀ ਆ, ਕਿਉਂਕਿ ਜ਼ਬਰਦਸਤੀ ਬਣਾਉਂਦੇ ਸੀ ਮੁਸਲਮਾਨ, ਇਸ ਕਰਕੇ ਸਾਹ ਸੀ ਉਸ ਤਰ੍ਹਾਂ। ਤਾਂ ਫਿਰ ਇਹ ਜਿਹੜਾ ਸਿੰਧ ਦਰਿਆ ਤੇ ਹਿੰਦ ਬਣ ਗਿਆ ਹਿੰਦੂ, ਤੇ ਹਿੰਦੁਸਤਾਨ ਭਾਰਤ ਵਰਸ਼ ਇਸ ਤਰ੍ਹਾਂ ਦੇ ਨਾਂ ਹੈ। ਤੇ ਕੋਈ ਆਪਣੇ ਆਪਣੇ ਹਿੰਦੂ ਮੰਨਦਾ, ਹਿੰਦੂ ਧਰਮ ਨਹੀਂ ਹੈ। ਤੇ ਇਸ ਕਰਕੇ ਸਾਧ ਸਿੰਘ ਜੀ ਕਹਿੰਦੇ ਪਰ ਆਪਣੇ ਆਪ ਨੂੰ ਕਹਾਉਣ ਲੱਗ ਪਏ ਹੈ, ਪਰ ਨਾਂ ਇਸ ਤਰ੍ਹਾਂ ਮਿਲਿਆ ਸੀ ਇਹਨੂੰ। ਭਾਈ ਕਾਹਨ ਸਿੰਘ ਨਾਭਾ ਨੇ ਵੀ ਇਹਦਾ ਬੜਾ ਵੇਰਵਾ ਦਿੱਤਾ ਹੈ। ਤੋ ਇਸ ਕਰਕੇ ਕੋਈ ਆਪਣੇ ਆਪ ਨੂੰ ਹਿੰਦੂ ਹਿੰਦੁਸਤਾਨ ਦੇ ਵਿੱਚ ਰਹਿਣ ਵਾਲਾ ਹਿੰਦੂ ਕਹਾਉਂਦਾ, ਕੋਈ ਤੁਰਕ ਕਹਾਉਂਦਾ ਹੈ ਤੁਰਕਸਤਾਨ ਦੇ ਵਿੱਚ ਰਹਿਣ ਵਾਲਾ,
ਕੋਈ ਬਾਦਸ਼ਾਹ ਭਿਸਤ, ਕੋਈ ਸੁਰਗਿੰਦੂ,
ਕੋਈ ਮੁਸਲਮਾਨ ਭਿਸਤ ਬਿਹਸਤ ਕਹਿੰਦਾ ਹੈ ਸਵਰਗ, ਉਹਨੂੰ ਬਿਹਸਤ ਕਹਿੰਦਾ, ਬਾਦਸ਼ਾਹ ਚਾਹੁੰਦਾ। ਕੋਈ ਹਿੰਦੂ ਜਿਹੜਾ ਹੈ ਉਹ ਸੁਰਗਿੰਦੂ, ਉਹ ਇੰਦਰ ਦਾ ਸਵਰਗ ਅਮਰਾਵਤੀ ਚਾਹੁੰਦਾ ਹੈ, ਉਹੀ ਇੱਕੋ ਹੀ ਜਗ੍ਹਾ, ਉਹਦੇ ਦੋ ਨਾਂ।
ਕਹੋ ਨਾਨਕ ਜਿਨ ਹੁਕਮ ਪਛਾਤਾ,
ਗੁਰੂ ਸਾਹਿਬ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਵਾਹਿਗੁਰੂ ਦਾ ਹੁਕਮ ਪਛਾਣ ਲਿਆ ਹੈ,
ਪ੍ਰਭ ਸਾਹਿਬ ਕਾ ਤਿਨ ਭੀਦ ਜਾਤਾ,
ਉਹਨੇ ਪ੍ਰਭੂ ਦੇ ਭੇਦ ਦਾ ਤਾਂ ਉਹਨੇ ਪਛਾਣਿਆ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਹੋ ਨਾਨਕ ਜਿਨ ਹੁਕਮ ਪਛਾਤਾ, ਜਿਨ੍ਹਾਂ ਨੇ ਪਰਮਾਤਮਾ ਦੇ ਭਜਨ ਸਿਮਰ ਰੂਪੀ ਹੁਕਮ ਨੂੰ ਪਛਾਣਨਾ ਕੀਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਤੇ ਹਿੰਦੂ ਅਨੁਸਾਰ ਪ੍ਰਭ ਪ੍ਰਭੂ ਦਾ, ਮੁਸਲਮਾਨਾਂ ਅਨੁਸਾਰ ਸਾਹਿਬ, ਉਹਨਾਂ ਨੇ ਸਾਹਿਬ ਕਿਹਾ, ਉਹਨਾਂ ਨੇ ਪ੍ਰਭੂ ਕਿਹਾ, ਉਹ ਮਾਲਕ ਵਾਹਿਗੁਰੂ ਦਾ, ਤੇ ਉਹਨਾਂ ਨੇ ਭੇਦ ਜਾਤਾ ਜਾਣਨਾ ਕੀਤਾ। ਉਹਦੇ ਹਿੰਦੂ ਮੁਸਲਮਾਨ ਦੇ ਉੱਤੋਂ ਇਹ ਦੋਨਾਂ ਭਾਵਨਾਵਾਂ ਤੋਂ ਉੱਪਰ ਉੱਠ ਕੇ, ਹਿੰਦੂ ਤੇ ਮੁਸਲਮਾਨ ਦੇ ਭੇਦ ਤੋਂ ਉੱਪਰ ਉੱਠ ਕੇ ਵਾਹਿਗੁਰੂ ਵਿੱਚ ਲੀਨਤਾ ਪਾ ਲਈ ਹੈ।
ਰਾਮ ਕਲੀ ਮਹੱਲਾ ਪੰਜਵਾਂ,
ਇਹ ਸਾਧ ਸਿੰਘ ਜੀ ਸ਼ਬਦ ਮਹਾਰਾਜ ਨੇ ਉਸ ਵੇਲੇ ਉਚਾਰਨ ਕੀਤਾ ਹੈ। ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਬੜਾ ਗਿਆਨਵਾਨ, ਆਪਣੇ ਆਪ ਨੂੰ ਬ੍ਰਹਮ ਗਿਆਨੀ ਉਹ ਕਹਾਉਂਦਾ ਸੀ, ਪੰਡਿਤ ਸੀ, ਵਿਦਵਾਨ, ਉਹਦਾ ਇਕਲੌਤਾ ਬੇਟਾ ਸੀ ਸਾਧ ਸਿੰਘ ਜੀ, ਉਹ ਮਰ ਗਿਆ। ਉਹ ਫਿਰ ਇੰਨਾ ਰੋਇਆ ਕਰੇ, ਇੰਨਾ ਕੀਰਨੇ ਪਾ ਪਾ ਕੇ ਰੋਇਆ, ਗਵਾਂਢੀ ਔਖੇ ਹੋ ਗਏ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਬੜਾ ਇਸ ਤਰ੍ਹਾਂ ਹੋਇਆ ਵੀ ਚਲੋ ਜੰਮਣਾ ਮਰਨ ਦਾ ਹੁਕਮ ਦੱਸ ਦਿਓ ਆਪ ਜੀ, ਪਰ ਮਹਾਰਾਜ ਸਾਰੇ ਗਲੀ ਗਵਾਂਢ ਚ ਵੀ ਤਕਲੀਫ ਹੋਈ ਪਈ। ਆਪਣੇ ਆਪ ਦਾ ਵੀ ਉਹਨੇ ਬੜਾ ਨਾਸ ਕਰਿਆ ਪਿਆ, ਰੋਂਦਾ ਬਹੁਤ ਜ਼ਿਆਦਾ ਹੈ। ਉਹਦਾ ਪੁੱਤਰ ਗੁਜ਼ਰ ਗਿਆ, ਬਰਲਾਪ ਵਾਲਾ ਕਰਦਾ, ਉਹਨੂੰ ਧੀਰਜ ਤੁਸੀਂ ਦੇ ਦਿਓ, ਕਹਿੰਦੇ ਲਿਆਓ ਮੇਰੇ ਕੋਲ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਲਿਆਂਦਾ, ਤੇ ਮਹਾਰਾਜ ਸਾਹਿਬ ਜੀ ਉਹਨੂੰ ਫਿਰ ਸੰਗਤ ਦੇ ਵਿੱਚ ਲਿਆ ਕੇ ਪ੍ਰੇਰ ਕੇ ਲਿਆ ਵੀ ਤੈਨੂੰ ਸ਼ਾਂਤੀ ਮਿਲੂ, ਉੱਥੇ ਚੱਲ ਆ ਗਿਆ ਸੰਗਤ ਦੇ ਵਿੱਚ, ਬਰਲਾਪ ਕਰਨ ਤੋਂ ਫਿਰ ਨਾ ਹਟੇ। ਤੇ ਮਹਾਰਾਜ ਕਹਿੰਦੇ ਵੀ ਤੂੰ ਗਿਆਨ ਦੀ ਗੱਲ ਨੇੜੇ ਨੂੰ ਜਾਵੇ। ਉਹ ਕਹਿੰਦੇ ਕਿਵੇਂ ਤੂੰ ਸਮਝੇਗਾ ਵੀ, ਕਹਿੰਦਾ ਜੀ ਇੱਕ ਗੱਲ ਹੋ ਸਕਦੀ ਹੈ, ਕਹਿੰਦੇ ਕੀ, ਕਹਿੰਦੇ ਜਿਵੇਂ ਭਗਵਾਨ ਕ੍ਰਿਸ਼ਨ ਨੇ ਵੀ ਅਭਿਮਨੂ ਨੂੰ ਜਿਉਂਦਾ ਜਾਗਦਾ ਅਰਜਨ ਨੂੰ ਦਿਖਾ ਦਿੱਤਾ ਸੀ, ਇਹ ਤੁਸੀਂ ਵੀ ਤਾਂ ਪਰਮੇਸ਼ਵਰ ਸਰੂਪ ਹੋ, ਮੇਰੇ ਪੁੱਤ ਨੂੰ ਬੁਲਾ ਦਿਓ ਮਰੇ ਹੋਏ। ਮਹਾਰਾਜ ਕਹਿੰਦੇ ਚੰਗਾ ਇਉਂ ਕਰ ਲੈਣੇ, ਤੈਨੂੰ ਧੀਰ ਜਾਣੀ ਚਾਹੀਦੀ ਆ। ਉਸੇ ਵੇਲੇ ਮਹਾਰਾਜ ਸਾਹਿਬ ਨੇ ਆਪਣੀ ਸ਼ਕਤੀ, ਸਾਧ ਸਿੰਘ ਜੀ ਰੂਹਾਨੀਅਤ ਸ਼ਕਤੀ ਹੁੰਦੀ ਆ, ਉਹਨੂੰ ਇਹ ਕੋਈ ਆਪਣੀ ਵਡਿਆਈ ਕਰਾਉਣ ਵਾਸਤੇ ਨਹੀਂ ਸੀ, ਉਹਦੇ ਪੁੱਤਰ ਦੀ ਰੂਹ ਸਾਹਮਣੇ ਖੜੀ ਹੋ ਗਈ। ਉਹ ਨੱਠ ਕੇ ਜੱਫੀ ਮਾਰਨ ਲੱਗਿਆ, ਕੁਛ ਬਣਾਇਆ, ਕਹਿੰਦਾ ਪੁੱਤਰ ਮੇਰੇ ਹੱਥਾਂ ਚ ਨਹੀਂ ਆਉਂਦਾ। ਉਹ ਕਹਿੰਦਾ ਜਿਹੜਾ ਤੇਰਾ ਪੁੱਤਰ ਸੀ ਉਹ ਤਾਂ ਸੰਸਕਾਰ ਕਰ ਬੈਠਾ ਤੂੰ, ਉਹਦਾ ਤਾਂ ਉਹ ਮੇਰੀ ਦੇਹ ਨਹੀਂ, ਇਹ ਤਾਂ ਪ੍ਰਕਾਸ਼ ਦੀ ਦੇਹ ਹੈ। ਮੈਂ ਤਾਂ ਇਹਨਾਂ ਦੇ ਸਤਿਗੁਰਾਂ ਦੇ ਹੁਕਮ ਵਿੱਚ ਤੈਨੂੰ ਪ੍ਰਗਟ ਹੋ ਕੇ ਦੱਸਣ ਲਈ ਆਇਆ ਵੀ ਤੂੰ ਬਰਲਾਵ ਕਾਹਦੇ ਲਈ ਕਰਦਾ, ਮੈਂ ਕੋਈ ਮਰਿਆ ਥੋੜੀ ਹਾਂ। ਜਿੰਨਾ ਚਿਰ ਹੁਕਮ ਸੀ ਮੇਰੀ ਪਰਾਲਬਧੀ, ਮੈਂ ਤੇਰਾ ਪੁੱਤਰ ਬਣ ਕੇ ਤੇਰੇ 'ਚ ਜੀ ਲਿਆ, ਹੁਣ ਜਿੱਥੇ ਮੈਨੂੰ ਪਰਮਾਤਮਾ ਹੁਕਮ ਕਰੂਗਾ ਮੈਂ ਉੱਥੇ ਚਲੇ ਜਾਣਾ, ਤੂੰ ਮੇਰਾ ਕੀ ਲੱਗਦਾ, ਨਾਲੇ ਮੈਂ ਤੇਰਾ ਕੀ ਲੱਗਦਾ। ਉਹਨੂੰ ਫਿਰ ਸਾਹ ਸੀ ਉਸ ਵੇਲੇ ਧੀਰ ਜਾ ਗਈ, ਉਹਦਾ ਮੋਹ ਟੁੱਟ ਗਿਆ, ਕਹਿੰਦਾ ਮਹਾਰਾਜ ਹੁਣ ਮੇਰਾ ਮੋਹ ਟੁੱਟ ਗਿਆ। ਤੇ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਸ਼ਬਦ ਉਚਾਰਨ ਕਰਕੇ ਫਿਰ ਉਹਨੇ ਇਹ ਵੀ ਕਿਹਾ ਵੀ ਮਹਾਰਾਜ ਮੈਨੂੰ ਕਾਲ ਤੋਂ ਬੜਾ ਹੁਣ ਭੈ ਲੱਗਦਾ ਹੈ ਵੀ ਆਖਰ ਮਰਨਾ ਤਾਂ ਸਾਰੇ ਆ, ਮੋਹ ਦੀ ਨਿਵਿਰਤੀ ਹੋ ਗਈ ਹੈ। ਉਸ ਵੇਲੇ ਮਹਾਰਾਜ ਨੇ ਇਹ ਸ਼ਬਦ ਉਚਾਰਨ ਕਰਕੇ ਉਹਨੂੰ ਬਖਸ਼ਿਸ਼ ਕਰਦੇ ਹੋਏ ਫਰਮਾਨ ਕੀਤਾ ਹੈ,
ਪਵਨ ਮਹਿ ਪਵਨ ਸਮਾਇਆ,
ਕਹਿੰਦੇ ਉਹ ਭਲਿਆ ਮਰਿਆ ਕੌਣ, ਕਹਿੰਦੇ ਇਹਦੇ ਵਿੱਚ ਵਿਚਾਰ ਕੇ ਦੇਖੋ ਕੌਣ ਮੂਆ ਰੇ ਕੌਣ ਮੂਆ। ਅਗਲੀ ਪੰਕਤੀ ਦੇ ਵਿੱਚ ਹੈ ਨਾ, ਕੌਣ ਮਰਿਆ ਭਾਈ ਕੌਣ ਮਰਿਆ, ਕੋਈ ਵਿਚਾਰ ਤਾਂ ਕਰ ਲੋ, ਕਿਉਂ ਪਵਨ ਮੈਂ ਪਵਨ ਸਮਾਇਆ, ਹੇ ਭਾਈ ਪੌਣ ਦੇ ਵਿੱਚ ਪੌਣ ਤੱਤ ਸਮਾ ਗਈ ਹੈ। ਤੇ ਅੱਗੇ ਦੱਸਦੇ ਪਵਨ ਹੈ ਮੈਂ ਪਵਨ ਸਮਾਇਆ ਅੱਗੇ ਦਾ ਜੋਤੀ ਮੈਂ
ਜੋਤੀ ਮੈਂ ਜੋਤ ਰਲ ਜਾਇਆ
ਹਵਾ ਦੇ ਵਿਚ ਹਵਾ ਤੱਤ ਮਿਲ ਗਿਆ ਜੋਤੀ ਅਗਨੀ ਤੱਤ ਦੇ ਵਿਚ ਤੇ ਅਗਨੀ ਤੱਤ ਦੇ ਵਿਚ ਜੋਤ ਅਗਨ ਤੱਤ ਜਿਹੜਾ ਹੈ ਉਹ ਰਲ ਗਿਆ ਹੈ ਤੇ ਇਸ ਕਰਕੇ ਜੋਤੀ ਮੈਂ ਜੋਤ ਰਲ ਜਾਇਆ ਅੱਗ ਅੱਗ ਵਿਚ ਰਲ ਗਈ ਹੈ
ਮਾਟੀ ਮਾਟੀ ਹੋਈ ਏਕ
ਤੇ ਮਾਟੀ ਮਿੱਟੀ ਜਿਹੜੀ ਸੀ ਮਿੱਟੀ ਇੱਕ ਰੂਪ ਹੋ ਗਈ ਬਹੁਤੀ ਮਿੱਟੀ ਉਹ ਲੱਗਣ ਹਾਰੀ ਹੈ ਜਿਹੜੀ ਇਹਦੇ ਵਿਚ ਲੱਗੀ ਹੋਈ ਹੈ ਸਾਡੇ ਸਰੀਰ ਨੂੰ
ਰੋਵਨ ਹਾਰੇ ਕੀ ਕਵਨ ਟੇਕ
ਰੋਣ ਵਾਲੇ ਦੀ ਕਿਹੜੀ ਟੇਕ ਆਸਰਾ ਲੈ ਕੇ ਰੋ ਰਿਹਾ ਕਿਹਨੂੰ ਰੋ ਰਿਹਾ ਉਹ ਰੋਣ ਵਾਲਾ ਤੇ ਉਹ ਕੀ ਕਵਨ ਕਿਹੜੀ ਟੇਕ ਓਟ ਲੈ ਕੇ ਕਿਹੜੇ ਆਸਰੇ ਰੋ ਰਿਹਾ ਕਿਹਨੂੰ ਰੋ ਰਿਹਾ ਤੱਤ ਵੀ ਨਹੀਂ ਮਰੇ ਤੱਤਾਂ ਚ ਤੱਤ ਮਿਲ ਗਏ ਤੱਤਾਂ ਦੇ ਵਿਚੋਂ ਜਹ ਤੇ ਉਪਜੋ ਨਾਨਕਾ ਲੀਨ ਤਾਹੇ ਮਹਿਮਾਨ ਤੱਤਾਂ ਚੋਂ ਦੇਹ ਮਿਲੀ ਸਾਨੂੰ ਤੱਤਾਂ ਚ ਮਿਲ ਜਾਂਦੀ ਹੈ ਤੇ ਜੋਤ ਹੈ ਜਿਹੜੀ ਉਹ ਮਰਦੀ ਨਹੀਂ ਹੈ ਉਹਦੇ ਚੋਂ ਨਿਕਲ ਕੇ ਅਗਲੀ ਪੁੰਨਾ ਪਾਪਾਂ ਦੇ ਅਨੁਸਾਰ ਪ੍ਰਲਬਧ ਅਨੁਸਾਰ ਚਲੀ ਜਾਂਦੀ ਹੈ ਇਸ ਕਰਕੇ ਮਰਿਆ ਕੌਣ ਮਿੱਟੀ ਵਿਚ ਮਿੱਟੀ ਹੋਈ ਇਹ ਦੱਸੋ ਕੀ ਆਸਰਾ ਸੀ ਕੀ ਰੋ ਰਿਹਾ ਸੀ ਕਿਹਨੂੰ ਰੋ ਰਿਹਾ ਸੀ ਤੂੰ
ਕੌਣ ਮੂਆ ਰੇ ਕੌਣ ਮੂਆ
ਇਹ ਭਾਈ ਕੌਣ ਕਿਹੜਾ ਮਰਿਆ ਹੈ ਕਿਹੜਾ ਮਰਿਆ ਹੈ ਭਾਵ ਕੀ ਹੈ ਵੀ ਕੋਈ ਨਹੀਂ ਮਰਿਆ ਐਵੇਂ ਰੌਲਾ ਹੈ ਤੇ ਇਸ ਕਰਕੇ ਇਹ ਆਤਮਾ ਜਿਹੜੀ ਹੈ ਉਹ ਅਮਰ ਹੈ ਮਰਨ ਤੋਂ ਰਹਿਤ ਹੈ ਦੇਹ ਮਰੀ ਆਤਮਾ ਵੀ ਕੌਣ ਮਰਿਆ ਦੇਹ ਤੱਤਾਂ ਵਿਚ ਮਿਲ ਗਈ ਚੇਤਨ ਸੱਤਾ ਜਿਹੜੀ ਚੇਤਨ ਭਾਗ ਸੀ ਉਹ ਚੇਤਨ ਭਾਗ ਦੇ ਵਿਚ ਮਿਲਿਆ ਹੀ ਹੈ ਪਹਿਲਾਂ ਇਹ ਤਾਂ ਵਿਛੜਿਆ ਹੀ ਨਹੀਂ ਕਦੇ ਇਸ ਕਰਕੇ ਮਰਿਆ ਕੌਣ
ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ
ਇਹ ਤਾਂ ਪਰਮਾਤਮਾ ਦੇ ਗਿਆਨਵਾਨ ਬਾਬਾ ਬੁੱਢਾ ਸਾਹਿਬ ਵਰਗੇ ਗੁਰਮੁਖਾਂ ਨਾਲ ਮਿਲ ਕੇ ਵਿਚਾਰਾ ਵਿਚਾਰ ਕਰਕੇ ਤਾਂ ਵੇਖ ਲਵੋ
ਇਹੋ ਤਾਂ ਚਲਤ ਭਇਆ
ਇਹ ਤਾਂ ਬਈ ਚਲਤ ਕੌਤਕ ਜਿਹਾ ਹੋਇਆ ਦੇਹ ਵਿਚ ਆ ਗਿਆ ਦੇਹ ਚੋਂ ਚਲਿਆ ਗਿਆ ਆਉਣਾ ਜਾਣਾ ਹੀ ਹੈ ਮਰਦਾ ਮੁਰਦਾ ਕੋਈ ਨਹੀਂ ਹੈ ਇਸ ਕਰਕੇ ਤੇ ਮਰਨ ਹਾਰ ਇਹ ਜੀਰਾ ਨੇ ਮਰਨ ਵਾਲਾ ਤੇ ਜੀਰਾ ਹੈ ਨੀ
ਰਹਾਉ
ਅੱਗੇ ਸਥਾਈ ਦੇ ਕੇ ਕਹਿੰਦੇ ਨੇ
ਅਗਲੀ ਕਿਛ ਖਬਰ ਨਾ ਪਾਈ
ਹੁਣ ਗਾਹ ਵਾਲੀ ਗੱਲ ਸੁਣੋ ਜਿਹੜਾ ਪਹਿਲਾਂ ਮਰਿਆ ਸੀ ਉਹਦੀ ਤਾਂ ਕੋਈ ਖਬਰ ਨੀ ਮਿਲੀ ਵੀ ਕਿੱਥੇ ਗਿਆ ਕਿਸੇ ਜੂਨ ਚ ਗਿਆ ਨਰਕਾਂ ਚ ਗਿਆ ਕਿੱਥੇ ਚਲਿਆ ਗਿਆ ਕਿਹੜੇ ਦੇਸ਼ ਚ ਗਿਆ ਕਿਹੜੇ ਪਰਿਵਾਰ ਚ ਗਿਆ ਉਹਦੀ ਤਾਂ ਕੋਈ ਖਬਰ ਸੋਝੀ ਨਹੀਂ ਹੋਈ
ਰੋਵਨ ਹਾਰ ਭੇ ਊਠ ਸਧਾਈ
ਰੋਣ ਵਾਲਾ ਵੀ ਉੱਠ ਕੇ ਉਹ ਵੀ ਪਤਾ ਚਲਿਆ ਜਾਂਦਾ ਉਸੇ ਰਸਤੇ ਅਗਿਆਤ ਰਸਤੇ ਜਿਹਦਾ ਪਤਾ ਹੀ ਨਹੀਂ
ਭਰਮ ਮੋਹ ਕੇ ਬਾਂਧੇ ਬੰਦ
ਸਾਹਿਬ ਜੀ ਭਰਮ ਦੇ ਅਤੇ ਮੋਹ ਦੇ ਬੰਧਨਾਂ ਵਿਚ ਬੰਨੇ ਹੋਏ ਹਨ ਬੱਝੇ ਹੋਏ ਹਨ
ਸੁਪਨ ਭਇਆ ਪਖਲਾਏ ਅੰਧ
ਸੰਸਾਰ ਸੁਪਨੇ ਦੀ ਨਿਆਈ ਰਚਿਆ ਭਇਆ ਹੋਇਆ ਹੈ ਭਾਵ ਅੰਧ ਅਗਿਆਨੀ ਜੀਵ ਵਿਅਰਥੀ ਪਦਾਰਥਾਂ ਵਿਚ ਮੇਰ ਤੇਰ ਵਿਚ ਪਖਲਾਏ ਬਰੜਾ ਰਹੇ ਨੇ ਜਿਵੇਂ ਸੁੱਤਾ ਪਿਆ ਬੰਦਾ ਨਾ ਬਰੜਾਉਣ ਲੱਗ ਜਾਂਦਾ ਬਸ ਇਹ ਬਰੜਾ ਰਹੇ ਹਨ
ਇਹੋ ਤਾਂ ਰਚਨ ਰਚਿਆ ਕਰਤਾਰ
ਭਾਈ ਸੰਸਾਰ ਦੀ ਰਚਨਾ ਤਾਂ ਪਸਾਰਾ ਕਰਤਾਰ ਵਾਹਿਗੁਰੂ ਨੇ ਇਉਂ ਰਚਿਆ ਹੈ
ਆਵਤ ਜਾਵਤ ਹੁਕਮ ਅਪਾਰ
ਸੰਸਾਰ ਜਨਮ ਧਾਰ ਕੇ ਆਉਣਾ ਤੇ ਮਰ ਕੇ ਜਾਂਦੇ ਨੇ ਜਿਹੜੇ ਇਹ ਅਪਾਰ ਬੇਅੰਤ ਵਾਹਿਗੁਰੂ ਦਾ ਹੁਕਮ ਦੇ ਵਿਚ ਹੀ ਹੋ ਰਿਹਾ ਹੈ
ਨਾ ਕੋ ਮੂਆ ਨਾ ਮਰਨਾ ਜੋਗ
ਭਾਈ ਨਾ ਤਾਂ ਕੋਈ ਮਰਿਆ ਨਾ ਕੋਈ ਮਰਨ ਦੇ ਯੋਗ ਹੈ ਮਰਨ ਹਾਰੇ ਜੀਅਰਾ ਰਾਏ ਜੀਵ ਹੈ ਹੀ ਨੀ ਮਰਨ ਵਾਲਾ ਚੇਤਨ ਸੱਤਾ ਹੈ ਵਾਹਿਗੁਰੂ ਦੇ
ਨਾ ਬਿਨਸੈ ਅਵਨਾਸੀ ਹੋਗ
ਤੇ ਨਾ ਬਿਨਸੈ ਇਹ ਜੀਵ ਆਤਮਾ ਨਾ ਹੀ ਅੱਗੇ ਨੂੰ ਬਿਨਸੇ ਨਾਸ ਹੋਵੇਗਾ ਤਿੰਨਾਂ ਕਾਲਾਂ ਵਿਚ ਅਵਨਾਸੀ ਨਾਸ ਤੋਂ ਰਹਿਤ ਪਰਮਾਤਮਾ ਹੀ ਵਿਆਪਕ ਹੋਗ ਹੋ ਰਿਹਾ ਹੈ ਗੁਰਸ਼ਬਦ ਦੀ ਕਮਾਈ ਕਰਦੇ ਆ ਜਿਹੜੇ ਤਿੰਨਾਂ ਕਾਲਾਂ ਵਿਚ ਨਾਸ ਨਹੀਂ ਹੁੰਦੇ ਕਿਉਂਕਿ ਅਵਨਾਸੀ ਨਾਸ ਤੋਂ ਰਹਿਤ ਪ੍ਰਭੂ ਦੇ ਨਾਲ ਉਹਦਾ ਰੂਪ ਹੀ ਹੋਗ ਹੋ ਜਾਂਦੇ ਹਨ
ਜੋ ਇਹੋ ਜਾਣੋ ਸੋ ਇਹੋ ਨਾਹ
ਇਹਨੂੰ ਜਾਣਦੇ ਹੋ ਕੀ ਜਾਣਦੇ ਹੋ ਵੀ ਇਹ ਮਰਨ ਵਾਲਾ ਹੈ ਐਸਾ ਜਿਹਨੇ ਜਾਣ ਲਿਆ ਕਹਿੰਦੇ ਇਹ ਵੀ ਇਹ ਤਾਂ ਮਰਨ ਵਾਲਾ ਤਾਂ ਹੈ ਹੀ ਨਹੀਂ ਇਹ ਜਾਣ ਲਿਆ ਜਿਸ ਨੇ ਜਾਣਨ ਹਰ ਇੱਕ ਜੋ ਇਹੋ ਜਾਣੋ ਸੋ ਇਹੋ ਨਾਹ ਇਹ ਜੀਵ ਤੁਸੀਂ ਮਰਨ ਵਾਲਾ ਜਾਣ ਲਿਆ ਨਾ ਵੀ ਮਰਦਾ ਇਹ ਗੱਲ ਹੈ ਨਹੀਂ ਜੀਵ ਆਤਮਾ ਜਮਨ ਮਰਨ ਦੇ ਵਿਚ ਆਉਂਦਾ ਨਹੀਂ ਜਿਹਨੇ ਇਸ ਗੱਲ ਨੂੰ ਜਾਣਨ ਹਾਰੇ ਕੋ ਬਲ ਜਾਓ ਜਿਹਨਾਂ ਨੇ ਪਾਏ ਐਸਾ ਗਿਆਨ ਤਾਈ ਨੂੰ ਜਾਣਨ ਵਾਲੇ ਹੋ ਕੇ ਤੇ ਉਹਨੂੰ ਜਾਣ ਲਿਆ ਉਹਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ ਅਸੀਂ
ਜਾਣਨ ਹਾਰੇ ਕੋ ਬਲ ਜਾਓ
ਹਾਂਜੀ ਜਾਣਨ ਵਾਲੇ ਤੋਂ ਐਸੇ ਗਿਆਨ ਜਾਣਨ ਵਾਲੇ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ
ਕਹੋ ਨਾਨਕ ਗੁਰ ਭਰਮ ਚੁਕਾਇਆ
ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਇਸਦਾ ਸਾਰਾ ਭਰਮ ਚੁੱਕ ਦਿੱਤਾ ਹੈ
ਕਹੋ ਨਾਨਕ ਗੁਰ ਭਰਮ ਚੁਕਾਇਆ
ਸਤਿਗੁਰੂ ਕਥਨ ਕਰਦੇ ਨੇ ਕਿ ਗੁਰਾਂ ਨੇ ਜਿਨ੍ਹਾਂ ਦਾ ਸਾਰਾ ਭਰਮ ਚੁਕਾਇਆ चुका दिता है, दूर कर दिता।
ना कोई मरे ना आवे जाया,
उन्हां दी दृष्टि विच ना कोई मौत दा मारिया मरदा है ते ना कोई जन्म धार के आवे आउंदा है ते ना जाए जांदा है। भाव जमन मरन तो रहता है, भाव सारा थावां विच इक रस अविनाशी परमात्मा ही दृष्टि विच आउंदा है उन्हां दे।
राम कली महला पंजवा,
राम कली रागड़ी दे अंदर गुरु अर्जन देव जी ए उपदेश सुन के उह पंडित ਗੁਰਾਂ ਦੇ ਚਰਨੀ ਪੈ ਗਿਆ। ਕਹਿੰਦਾ ਮਹਾਰਾਜ ਮੇਰਾ ਮੋਹ ਤਾਂ ਗਿਆ ਟੁੱਟ, ਪਰ ਮੈਨੂੰ ਕਾਲ ਤੋਂ ਬੜਾ ਭੈ ਲੱਗਦਾ, ਮੌਤ ਤੋਂ ਡਰ ਲੱਗਦਾ। ਤਾਂ ਸਤਿਗੁਰੂ ਨੇ ਅਗਲਾ ਸ਼ਬਦ ਵੀ ਉਹਦੇ ਪਰਥਾਈ ਉਚਾਰਨ ਕੀਤਾ,
ਜਪ ਗੋਬਿੰਦ ਗੋਪਾਲ ਲਾਲ।
ਇਹ ਭਾਈ ਗੋ ਨਾਮ ਹੈ ਗਿਆਨ ਦਾ, ਬਿੰਦ ਨਾਮ ਹੈ ਜਾਣਨ ਦਾ, ਜੋ ਗਿਆਨ ਕਰਕੇ ਜਾਣਨੇ ਯੋਗ ਹੈ ਤੇ ਇਸ ਕਰਕੇ ਉਹਨੂੰ ਕਹਿੰਦੇ ਨੇ ਗੋਬਿੰਦ। ਗੋ ਪ੍ਰਿਥਵੀ ਦਾ ਜਿਹੜਾ ਪਾਲਕ ਹੈ ਉਹਨੂੰ ਕਹਿੰਦੇ ਗੋਪਾਲ, ਲਾਲ ਨਾਮ ਹੈ ਪਿਆਰੇ ਦਾ, ਉਹ ਪਿਆਰੇ ਪ੍ਰਭੂ ਨੂੰ ਜਪ ਜਪਣਾ ਕਰ।
ਰਾਮ ਨਾਮ ਸਿਮਰ ਤੂੰ ਜੀਵਹਿ,
ਹੇ ਭਾਈ ਤੂੰ ਰਮੇ ਹੋਏ ਪਰਮਾਤਮਾ ਦੇ ਨਾਮ ਨੂੰ ਯਾਦ ਕਰਕੇ ਆਤਮ ਜੀਵਨ ਵਿੱਚ ਜੀਵਿਆ ਜਿਉਣਾ ਕਰ।
ਫਿਰ ਨਾ ਖਾਈ ਮਹਾਕਾਲ,
ਪ੍ਰਭ ਕਹਿ ਸਿਮਰਨ ਕਾਲ ਪਰਹਰ ਹੈ, ਫਿਰ ਮੁੜ ਕੇ ਤੈਨੂੰ ਮਹਾਕਾਲ ਵੱਡਾ ਕਾਲ ਜਮਰਾਜ ਨਹੀਂ ਖਾਈ ਖਾਵੇਗਾ, ਨਾਸ ਨਹੀਂ ਕਰੇਗਾ। ਭਾਵ ਕੀ ਹੈ ਤੇ ਜਿਵੇਂ ਜਦੋਂ ਜੰਗਲ ਵਿੱਚ ਅੱਗ ਲੱਗ ਜਾਂਦੀ ਹੈ ਨਾ, ਤਾਂ ਸ਼ੇਰ ਸ਼ੇਰਨੀ ਆਪਣੇ ਦੰਦਾਂ ਨਾਲ ਆਪਣੇ ਬੱਚਿਆਂ ਨੂੰ ਚੁੱਕ ਕੇ ਉਹ ਥਾਂ ਤੇ ਲੈ ਜਾਂਦੇ ਜਿੱਥੇ ਉਹਦੇ ਬੱਚੇ ਨਾ ਸੜਨ, ਚੁੱਕ ਕੇ ਲੈ ਜਾਂਦੇ ਆ, ਉਹਨਾਂ ਨੂੰ ਦੁੱਖ ਨਹੀਂ ਹੋਣ ਦਿੰਦੇ। ਇਸੇ ਤਰ੍ਹਾਂ ਕਾਲ ਜਿਹੜਾ ਹੈ ਲੋਕਾਂ ਨੂੰ ਤਾਂ ਦੁਖਦਾਈ ਹੈ, ਜਿਵੇਂ ਸ਼ੇਰ ਸ਼ੇਰਨੀ ਆਪਣੇ ਦੰਦਾਂ ਦੇ ਨਾਲ ਜੀਵਾਂ ਨੂੰ ਹੱਡੀਆਂ ਸਮੇਤ ਚੱਬ ਜਾਂਦੇ ਆ, ਪਰ ਬੱਚਿਆਂ ਨੂੰ ਤੱਤੀ ਵਾਰ ਨਹੀਂ ਲੱਗਣ ਦਿੰਦੇ। ਇਸੇ ਪ੍ਰਕਾਰ ਉਹ ਕਾਲ ਫਿਰ ਭਾਈ ਐ ਮੌਤ ਉਹਨਾਂ ਨੂੰ ਸੰਭਾਲ ਕੇ ਲੈ ਕੇ ਜਾਂਦੀ ਹੈ। ਗੁਰਮੁਖਾਂ ਦਾ ਉਹਨਾਂ ਨੇ ਆਪਣਾ ਮਰਨਾ ਜਿਹੜਾ ਸੀ ਸਵਾਰ ਲਿਆ ਹੈ ਤੇ ਮਨਮੁਖਾਂ ਨੇ ਆਪਣੇ ਮਰਨੇ ਨੂੰ ਵਿਗਾੜ ਲਿਆ। ਇਹ ਇਸ ਕਰਕੇ ਦੱਸਦੇ ਨੇ ਮਹਾਰਾਜ
ਰਹਾਉ
ਤੇ ਅਸਥਾਈ ਦੇ ਕੇ ਫਰਮਾਉਂਦੇ ਨੇ ਜੀ,
ਕੋਟ ਜਨਮ ਭ੍ਰਮ 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 ਆਇਓ।
ਹੇ ਭਾਈ ਕੋਟ ਕਰੋੜਾਂ ਜਨਮ ਭਰਮ ਭਰਮ ਦੇ ਆ, ਜੂਨਾਂ ਦੇ ਭਰਮ ਭਰਮ ਦਾ ਭਰਮਣ ਕਰਦਿਆਂ ਆਇਆ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਆ, ਕਈ ਜਨਮ ਹੈਵਰ ਬਿਰਖ ਚ ਹੋਇਆ, ਇਹ ਫਿਰ ਭਰਮਣ ਕਰਦੇ ਆਏ ਹਾਂ।
ਵੱਡਾ ਭਾਗ ਸਾਧ ਸੰਗ ਪਾਇਓ,
ਵੱਡਿਆਂ ਭਾਗਾਂ ਕਰਕੇ ਸਾਧ ਸੰਗਤ ਸ੍ਰੇਸ਼ਟ ਗੁਰਮੁਖਾਂ ਦੀ ਸੰਗਤ ਮਿਲਦੀ ਹੈ।
ਵੱਡਾ ਭਾਗ ਸਾਧ ਸੰਗ ਪਾਇਓ,
ਵੱਡੇ ਭਾਗ ਹੋਣ ਤਾਂ ਸਾਧ ਸੰਗ ਸ੍ਰੇਸ਼ਟ ਸੰਗਤ ਨੂੰ ਪਾਇਓ ਪਾਉਣਾ ਕੀਤਾ ਹੈ।
ਬਿਨ ਗੁਰ ਪੂਰੇ ਨਾਹੀਂ ਉਧਾਰ,
ਪੂਰਨ ਗੁਰਾਂ ਤੋਂ ਬਗੈਰ ਉਧਾਰ ਪਾਰ ਉਤਾਰਾ ਨਹੀਂ ਹੋਵੇਗਾ ਕਿਸੇ ਦਾ।
ਬਾਬਾ ਨਾਨਕ ਆਖੇ ਇਹੋ ਵਿਚਾਰ,
ਸਤਿਗੁਰੂ ਜੀ ਕਥਨ ਕਰਦੇ ਨੇ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਵਿਚਾਰ ਆਖੇ ਆਖਦੇ ਹਨ, ਜਾਂ ਬਾਬਾ ਹੇ ਉੱਤਮ ਅਧਿਕਾਰੀ ਅਸੀਂ ਤੇਰੇ ਤਾਈਂ ਇਹ ਵਿਚਾਰ ਆਖਦੇ ਹਾਂ ਕਿ ਸਤਸੰਗਤ ਵਿਚ ਮਿਲ ਕੇ ਪੂਰਨ ਗੁਰਾਂ ਦੁਆਰਾ ਗੋਪਾਲ ਪ੍ਰਭੂ ਨੂੰ ਜਪਣਾ ਕਰ। ਐ ਉਹਦਾ ਸਾਸ ਜੀ ਨੂੰ ਗਿਆਨ ਕਰਾਇਆ ਸੀ ਜਿਹਦਾ ਪੁੱਤਰ ਮਰ ਗਿਆ ਸੀ, ਬਾਹਲਾ ਹੀ ਰੋਂਦਾ ਸੀ ਜਿਹੜਾ, ਤੇ ਅੱਗੇ ਹੁਣ ਫਰਮਾਨ ਕਰਦੇ ਹਨ ਜੇ,
ਰਾਗ ਰਾਮ ਕਲੀ ਮਹੱਲਾ ਪੰਜਵਾ ਘਰ ਦੂਜਾ।
ਰਾਮ ਕਲੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦੇ ਰਾਗ ਦੇ ਦੂਜੇ ਸੁਰਤਾਲ ਵਿਚ ਇਹ ਸ਼ਬਦ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਤੇ ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹਦਾ ਇਤਿਹਾਸਕ ਜਿਹੜਾ ਵੀ ਸੰਬੰਧ ਹੈ ਸ਼ਬਦ ਦੇ ਨਾਲ ਉਹ ਆਪਾਂ ਨੂੰ ਲੈਣਾ ਪੈਣਾ ਉਹਨਾਂ ਦੇ ਨਾਲ। ਇੱਕ ਮਹੇਸ਼ਾ ਨਾਮ ਦਾ ਜੋਗੀ ਹੋਇਆ ਸਾਧ ਸਿੰਘ ਜੀ, ਸ਼ਿਵ ਜੀ ਦਾ ਉਪਾਸਕ ਸੀ ਇਹ, ਬਹੁਤ ਤਪੱਸਿਆ ਕਰਦਾ ਹੋਇਆ ਤਪ ਤੋਂ ਉੱਠਿਆ। ਇੱਕ ਦਿਨ ਇਹਨੇ ਵਿਚਾਰਿਆ ਵੀ ਟਾਪੂ ਦੀ ਸੈਰ ਕਰਕੇ ਆਈਏ। ਉਹ ਸਾਧ ਸਿੰਘ ਸੰਕਲਪ ਦੇ ਨਾਲ ਸਮੁੰਦਰ ਦੇ ਕਿਨਾਰੇ ਤੇ ਗਿਆ, ਜਹਾਜ਼ ਵਿਚ ਬਹਿ ਗਿਆ। ਜਹਾਜ਼ ਸਮੁੰਦਰ ਵਿਚ ਗਿਆ, ਅਜੇ ਬਹੁਤੀ ਦੂਰ ਕਾਫੀ ਦੂਰ ਚਲਿਆ ਗਿਆ ਤੇ ਅਚਾਨਕ ਹੀ ਰੁਕਾਵਟ ਪੈ ਗਈ ਤੇ ਜਹਾਜ਼ ਦੇ ਮਾਲਕ ਨੇ ਸਾਰੀ ਯਾਤਰੂਆਂ ਨੂੰ ਉਹ ਸਾਰੇ ਡਰ ਗਏ, ਮਾਲਕ ਵੀ ਡਰ ਗਿਆ, ਕਹਿੰਦੇ ਜੀ ਪਤਾ ਨਹੀਂ ਕੀ ਬਣੇਗਾ ਹੁਣ। ਜਹਾਜ਼ ਦੇ ਵਿੱਚ ਜੋਤਸੀ ਬੈਠਾ ਸੀ, ਉਹਨੂੰ ਕਹਿੰਦੇ ਤੂੰ ਜੋਤਸੀ ਐਂ ਦੇਖ ਤਾਂ ਵੀ ਇਹ ਕੀ ਗੱਲ ਹੋ ਗਈ। ਉਹ ਲੋਕ ਐਡੇ ਵਹਿਮੀ ਭਰਮੀ ਹੁੰਦੇ ਸੀ। ਉਹਨੇ ਜਹਾਜ਼ ਦੇ ਮਾਲਕ ਜੋਤਸੀ ਤੋਂ ਜਦੋਂ ਪੁੱਛਿਆ, ਉਹਨੇ ਕਹਿੰਦਾ ਵੀ ਬਚਾਅ ਤਾਂ ਹੋ ਸਕਦਾ ਹੈ। ਕਹਿੰਦੇ ਕਿਵੇਂ? ਕਹਿੰਦੇ ਜੋਤਸ ਦੇ ਅਨੁਸਾਰ ਬਲੀ ਦੇਣੀ ਪਊਗੀ, ਇਹਨੂੰ ਜਿਹੜਾ ਵਰਨ ਦੇਵਤਾ ਉਹਨੂੰ ਬਲੀ ਦਿਓ। ਕਹਿੰਦੇ ਵੀ ਕਿਸ ਤਰ੍ਹਾਂ? ਉਹ ਕਹਿੰਦੇ ਵੀ ਬਲੀ ਉਹਦੀ ਦਿਓ ਜਿਹਦਾ ਹੋਵੇ ਨਾ ਕੋਈ। ਇਹ ਮਹੇਸ਼ਾ ਜੋਗੀ ਵਿੱਚ ਬੈਠਾ ਸੀ, ਕਹਿੰਦੇ ਆਹ ਸਾਧ ਹੈ ਇਹਦਾ ਕੋਈ ਨਹੀਂ ਹੈ। ਉਹ ਚੱਕ ਕੇ ਸਮੁੰਦਰ ਦੇ ਵਿੱਚ ਮਾਰਿਆ, ਉਹ ਸਮੁੰਦਰ ਸਿੱਟਿਆ ਤਾਂ ਜਾਂਦੇ ਹੀ ਬਹੁਤ ਬੜਾ ਮੱਛ ਸੀ, ਬਹੁਤ ਵੱਡੀਆਂ ਵੱਡੀਆਂ ਮੱਛੀਆਂ ਹੁੰਦੀਆਂ, ਉਹਨੇ ਸਾਫ ਤਾਂ ਹੀ ਅੰਦਰ ਨਿਕਾਲ ਲਿਆ। ਬੜੇ ਬੜੇ ਸੱਪ ਨੇ ਜਿਹੜੇ ਉਹ ਕਈ ਜਾਨਵਰ ਸਾਫ ਅੰਦਰ ਨਿਕਾਲ ਲੈਂਦੇ ਆ, ਕੋਈ ਅਤਕਥ ਨਹੀਂ। ਉਹ ਜਦੋਂ ਕਿਤੇ ਸਮੁੰਦਰ ਦੇ ਕਿਨਾਰੇ ਜਾ ਕੇ ਕੋਈ ਪਰਮਾਤਮਾ ਦੀ ਖੇਡ ਐਸੀ ਹੈ, ਉਹਨੂੰ ਮੱਛ ਨੂੰ ਪ੍ਰੇਰਨਾ ਹੋਈ ਵੀ ਇਹਨੂੰ ਮੈਂ ਖਾਵਾਂ ਨਾ, ਉਹਨੂੰ ਜਦੋਂ ਅਗਰਛਿਆ ਉਹਦਾ ਇੱਕ ਕੰਨ ਵੱਢਿਆ ਗਿਆ ਇੱਥੋਂ ਸਮੁੰਦਰ ਦੇ ਸਮੇਤ, ਤੇ ਉਹ ਚਲੋ ਉਹਨੇ ਕਿਹਾ ਵੀ ਸ਼ੁਕਰ ਮੈਂ ਬਚ ਗਿਆ। ਉਦੋਂ ਬਾਅਦ ਫਿਰ ਉਹਨੇ ਤਪੱਸਿਆ ਕੀਤੀ, ਸ਼ਿਵ ਜੀ ਨੂੰ ਪ੍ਰਗਟ ਕਰ ਲਿਆ, ਤੇ ਸ਼ਿਵ ਜੀ ਕਹਿੰਦਾ ਬਰੰਭੂ ਵਰ ਮੰਗ, ਕਹਿੰਦਾ ਜੀ ਵਰ ਇਹੀ ਦੋ ਜਿਹੜਾ ਮੇਰੇ ਦਰਸ਼ਨ ਕਰੇ, ਜਿੰਨਾ ਚਿਰ ਮੈਂ ਉਹਨੂੰ ਕਹਿਦਾ ਵੀ ਸਵਰਗ ਦੇ ਵਿੱਚ ਰਹੂਗਾ, ਉਹਨਾਂ 'ਚ ਸਵਰਗ 'ਚ ਰਹੇ, ਜਿਹਨੂੰ ਮੈਂ ਆਸ਼ੀਰਵਾਦ ਦੇ ਦਾਂ। ਉਹ ਸ਼ਿਵ ਜੀ ਕਹਿੰਦੇ ਤਥਾ ਉਸ ਤੋਂ ਇਹ ਫਿਰ ਪੰਜਾਬ ਦੀ ਧਰਤੀ 'ਚ ਆ ਗਿਆ। ਪੰਜਾਬ ਦੀ ਧਰਤੀ ਆ ਕੇ ਗੜ੍ਹ ਸ਼ੰਕਰ ਹੈ, ਮਸ਼ਹੂਰ ਹੈ ਸ਼ਹਿਰ, ਉੱਥੇ ਭਾਈ ਸਾਹਿਬ ਦਾ ਗੁਰਦੁਆਰਾ ਵੀ ਬਣਿਆ ਹੋਇਆ ਹੈ, ਤੇ ਇਹ ਉੱਥੇ ਭਾਈ ਤਿਲਕੂ ਨਾਂ ਦਾ ਸਿੱਖ ਰਹਿੰਦਾ ਸੀ ਗੁਰੂ ਅਰਜਨ ਦੇਵ ਜੀ ਦਾ। ਇਹਨੇ ਆ ਕੇ ਉੱਥੇ ਤੇ ਕਹਿੰਦਾ ਵੀ ਜੀ ਨੇ ਸਵਰਗ ਨੂੰ ਜਾਣਾ ਹੈ, ਵੀ ਸਵਰਗ ਦੀ ਟਿਕਟ ਹੁਣ ਸਿੱਧੀ ਦਊਂਗਾ ਆਓ। ਅਖੇ ਜੀ ਕਿਵੇਂ? ਕਹਿੰਦਾ ਜਿਹੜਾ ਮੇਰੇ ਦਰਸ਼ਨ ਕਰੂਗਾ ਮੈਂ ਆਸ਼ੀਰਵਾਦ ਦੇਊਗਾ ਸਵਰਗ ਚ ਲਿਓ, ਜਿਹੜਾ ਆਵੇ ਜਾ ਵੀ ਇੱਕ ਸਾਲ ਸਵਰਗ, ਜਾ ਵੀ ਇੱਕ ਸਾਲ ਸਵਰਗ। ਸਾਰੇ ਪਿੰਡ ਕੀ ਮੈਂ ਕਹਿੰਦਾ ਲਾਂਭ ਦੇ ਪਿੰਡ ਰਿਸ਼ਤੇਦਾਰ ਮਿਲਾ ਲਏ ਲੋਕਾਂ ਨੇ ਸਵਰਗ ਜਾਣ ਵਾਸਤੇ, ਐਡੇ ਲੋਕ ਵਹਿਮੀ ਨੇ। ਤੇ ਅਖੀਰ ਦੇ ਜਦੋਂ ਸਾਰੇ ਉਹ ਭੀੜ ਭੱਟਾ ਕੱਟ ਗਿਆ, ਜਦੋਂ ਸੌਦਾ ਵਿਕ ਜਾਵੇ, ਤੇ ਦੁਕਾਨਦਾਰ ਕਹਿੰਦਾ ਵੀ ਹੁਣ ਤਾਂ ਨੀ ਕੋਈ ਹੋਰ ਰਿਹਾ ਗਾਹਕ, ਪਰਤ ਗਿਆ ਸਾਰਿਆਂ ਨੂੰ? ਕਹਿੰਦੇ ਜੀ ਇੱਕ ਹੈ। ਕਹਿੰਦੇ ਕੌਣ? ਕਹਿੰਦੇ ਭਾਈ ਤਿਲਕੂ। ਕਹਿੰਦੇ ਜਾਓ ਬੁਲਾ ਕੇ ਲਿਆਓ। ਕਹਿੰਦੇ ਉਹ ਕਿਉਂ ਨੀ ਆਇਆ? ਕਹਿੰਦੇ ਜੀ ਉਹ ਲੋਡ ਘੱਟ ਰੱਖਦਾ। ਕਹਿੰਦੇ ਜਾਓ ਉਹਨੂੰ ਫਿਰ ਦੋ ਸਾਲ ਸੇਲ ਤੇ ਲਾ ਤਾ ਸਵਰਗ, ਕਹਿੰਦਾ ਉਹਨੂੰ ਦੋ ਸਾਲ ਦੇ ਦੂੰਗਾ ਸਾਰਿਆਂ ਤੋਂ ਪਿੱਛੇ ਹੈ। ਭਾਈ ਸਾਹਿਬ ਨੂੰ ਕਹਿੰਦੇ ਜੀ ਤੁਹਾਨੂੰ ਤਾਂ ਦੋ ਸਾਲ ਦੀ ਕਿਰਪਾ ਹੋ ਗਈ। ਕਹਿੰਦਾ ਜਾਓ ਜਾਓ ਤੁਸੀਂ, ਮੈਨੂੰ ਕਿਰਪਾ ਹੋਈ ਵੀ ਹੈ, ਮੈਂ ਨਹੀਂ ਦਰਸ਼ਨ ਕਰਨੇ ਜੋਗੀ ਦੇ। ਉਹ ਕਹਿੰਦੇ ਜੀ ਆਇਆ ਨਹੀਂ। ਕਹਿੰਦਾ ਤਿੰਨ ਸਾਲ, ਇਹ ਫਿਰ ਬੋਲੀ ਕਰਤੀ ਨਾ ਸਿੱਧੀ ਬੋਲੀ ਤੇ ਲਾਤਾ ਸਵਰਗ, ਤਿੰਨ ਸਾਲ, ਚਾਰ ਸਾਲ, ਪੰਜ ਸਾਲ ਜਿਵੇਂ ਬੋਲੀ ਵਾਲੇ ਕਹਿੰਦੇ ਨੇ। ਉਹ ਕਹਿੰਦਾ ਨਹੀਂ। ਕਹਿੰਦਾ ਅੱਛਾ, ਐਡਾ ਤਿਆਗੀ? ਕਹਿੰਦਾ ਵੀ ਚੱਲ ਮੈਂ ਚੱਲਦਾ ਉਹਦੇ ਕੋਲ। ਜਦੋਂ ਪਤਾ ਲੱਗਿਆ, ਭਾਈ ਤਿਲਕੂ ਨੇ ਦਰਵਾਜ਼ਾ ਬੰਦ ਕਰ ਲਿਆ। ਜਦ ਦਰਵਾਜ਼ਾ ਬੰਦ ਕਰਿਆ, ਜੋਗੀ ਕਹਿੰਦਾ ਸਿੱਖਾ ਦਰਵਾਜ਼ਾ ਕਿਉਂ ਬੰਦ ਕਰਿਆ? ਕਹਿੰਦਾ ਵੀ ਮੈਂ ਸਵਰਗ ਨਹੀਂ ਜਾਣਾ ਚਾਹੁੰਦਾ। ਕਹਿੰਦਾ ਤੈਨੂੰ ਸਾਰੀ ਉਮਰ ਲਈ ਸਵਰਗ। ਉਹ ਮੂਰੀ ਤੇ ਹੱਸ ਪਿਆ। ਉਹ ਕਹਿੰਦਾ ਭਾਈ ਕਿਹਦੇ ਨਾਲ ਇਹ ਤੂੰ ਸੌਦਾ ਕਰਦਾ ਹੈ? ਅਸੀਂ ਗੁਰੂ ਕੇ ਸਿੱਖ ਹਾਂ। ਕਵੀ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰਿਆਦ, ਮੈਂ ਤਾਂ ਆਦੰਤ ਉੱਥੇ ਰਹਿਣਾ ਗੁਰੂ ਨਾਨਕ ਦੇ ਚਰਨਾਂ, ਤੇਰੇ ਸਵਰਗ ਦੀ ਮੈਨੂੰ ਲੋੜ ਨਹੀਂ। ਉਹ ਜਿੱਥੇ ਇੰਦਰ ਕੋੜੀ ਹੋਇਆ ਬੈਠਾ ਤੂੰ ਉੱਥੇ ਉੱਥੇ ਮੈਨੂੰ ਲਿਆਉਣਾ ਚਾਹੁੰਦਾ? ਜਿੱਥੇ ਦੇਵਤਿਆਂ ਦੇ ਜੀਵਨ ਉਸੇ ਤਰ੍ਹਾਂ ਡਿੱਗੇ ਹੋਏ ਨੇ ਜਿਵੇਂ ਮਨੁੱਖਾਂ ਦੇ ਡਿੱਗੇ ਆ, ਮੈਂ ਨਹੀਂ ਜਾਣਾ ਉੱਥੇ ਤੇਰੇ ਸਵਰਗ 'ਚ। ਉਹਨੂੰ ਫਿਰ ਅਕਲ ਆ ਗਈ। ਮਹੇਸ਼ਾ ਕਹਿੰਦਾ ਚੰਗਾ ਫਿਰ ਬਈ ਤੈਨੂੰ ਇਹੋ ਜਿਹੀ ਸਮਤ ਮਿਲੀ ਹੈ। ਕਹਿੰਦਾ ਫਿਰ ਹੁਣ ਐਂ ਕਰ ਸਿੱਖਾ ਵੀ ਦਰਵਾਜ਼ਾ ਖੋਲ ਦੇ। ਕਹਿੰਦਾ ਦਰਵਾਜ਼ਾ ਨਹੀਂ ਮੈਂ ਖੋਲਣਾ, ਕਾਹਦੇ ਲਈ ਖਲਾਉਣਾ ਹੈ? ਕਹਿੰਦਾ ਹੁਣ ਮੈਂ ਤੇਰੇ ਦਰਸ਼ਨ ਕਰਨੇ ਚਾਹੁੰਦਾ। ਸਾਰੇ ਲੋਕ ਸੁਣਨ, ਕਹਿੰਦੇ ਐਡਾ ਬੜਾ ਸਿੱਖ, ਹੁਣ ਮੈਂ ਦਰਸ਼ਨ ਕਰਨੇ ਚਾਹੁੰਦਾ। ਉਹ ਕਹਿੰਦਾ ਮੈਂ ਇਸ ਕਰਕੇ ਖੋਲਿਆ, ਤੇਰੇ ਦਰਸ਼ਨ ਮੈਨੂੰ ਹੋ ਜਾਣੇ, ਮੈਨੂੰ ਸਵਰਗ ਜਾਣਾ ਪੈਜੂ, ਮੈਂ ਜਾਣਾ ਨਹੀਂ ਉੱਥੇ, ਮੈਂ ਜਾਣਾ ਸੱਚਖੰਡ ਵਸੇਂਦਰ ਅਹੰਕਾਰ। ਕਹਿੰਦਾ ਪਹਿਲਾਂ ਆਪਣਾ ਜਿਹੜਾ ਸਰਾਫ ਹੈ ਖਾਨੀ ਬਾਰ ਹੈ, ਇਹਨੂੰ ਰੋਕ ਪਹਿਲਾਂ ਵੀ ਤੇਰੇ ਦਰਸ਼ਨ ਜੇ ਮੈਨੂੰ ਹੋ ਜਾਣ ਮੈਨੂੰ ਸਵਰਗ ਨਾ ਜਾਣਾ ਪਵੇ। ਕਹਿੰਦਾ ਜਾ ਤੈਨੂੰ ਸਵਰਗ ਨਹੀਂ ਜਾਣਾ ਪਊ। ਕਹਿੰਦਾ ਲੈ ਖੋਲਤਾ ਦਰਵਾਜ਼ਾ, ਦੱਸ ਕੀ ਚਾਹੁੰਦਾ? ਕਹਿੰਦਾ ਵੀ ਸਿੱਖਾ ਧੰਨ ਹੈ ਤੂੰ। ਕਹਿੰਦਾ ਮੈਨੂੰ ਦੱਸ ਵੀ ਤੇਰਾ ਗੁਰੂ ਕੌਣ ਹੈ? ਕਹਿੰਦਾ ਗੁਰੂ ਨਾਨਕ ਦਾ ਪੰਜਵਾਂ ਸਰੂਪ ਗੁਰੂ ਅਰਜਨ ਦੇਵ। ਕਿੱਥੇ ਹੈ? ਕਹਿੰਦਾ ਮੈਂ ਮਿਲਣਾ ਚਾਹੁੰਦਾ ਤੇਰੇ ਗੁਰੂ। ਕਹਿੰਦਾ ਅੰਮ੍ਰਿਤਸਰ ਹੈ। ਕਹਿੰਦਾ ਮੈਨੂੰ ਨਾਲ ਲੈ ਕੇ ਚੱਲੋ। ਚਲੋ, ਇਹਦੀ 450 ਸਾਲ ਦੀ ਉਮਰ ਸੀ, ਬਹੁਤ ਲੰਮੀ ਉਮਰ ਦਾ ਸੀ ਮਹੇਸ਼ਾ ਜੋਗੀ। ਤੁਰ ਪਏ ਜਾਂਦੇ ਜਾਂਦੇ, ਕਹਿੰਦਾ ਜਦੋਂ ਅੰਮ੍ਰਿਤਸਰ ਦੇ ਨੇੜੇ ਆ ਗਿਆ, ਕਹਿੰਦਾ ਤੇਰੇ ਗੁਰੂ ਦੀ ਉਮਰ ਕਿੰਨੀ ਕੁ ਹੈ? ਕਹਿੰਦੇ ਜੀ ਹੋਊਗੀ ਕੋਈ 40-45-40 ਸਾਲ ਦੀ ਹੋਊਗੀ। ਕਹਿੰਦਾ ਓਹੋ, ਮੇਰੀ 450 ਸਾਲ ਦੀ ਉਮਰ, ਮੈਂ ਐਵੇਂ ਕਾਹਨੂੰ ਤੁਰ ਪਿਆ? ਇਹਨੇ ਅਜੇ ਕੀ ਸਾਧਨ ਕਰਿਆ ਹੋਊਗਾ ਗੁਰੂ ਨੇ ਜਿੱਥੇ ਨੂੰ ਮੈਨੂੰ ਲੈ ਕੇ ਚੱਲਿਆ? ਇਹ ਹੰਕਾਰ ਕੀਤਾ। ਕਹਿੰਦੇ ਜੋਗੀ ਕੰਮ ਮਾੜਾ ਕਰ ਲਿਆ ਤੈਂ, ਜਿਹੜਾ ਹੰਕਾਰ ਕੀਤਾ ਮੈਨੂੰ ਲੱਗਦਾ ਵੀ ਤੈਨੂੰ ਦਰਸ਼ਨ ਨਹੀਂ ਹੋਣੇ ਹੁਣ। ਕਹਿੰਦਾ ਚਲ ਕੋਈ ਨਹੀਂ, ਵੀ ਮੈਂ ਵੀ ਦਰਸ਼ਨ ਕਰਕੇ ਕੀ ਕਰਨਾ ਜਿਹਨਾਂ ਦੀ ਉਮਰ ਇੰਨੀ ਕੁ ਹੈ? ਅਹੰਕਾਰ ਚ ਬੋਲਿਆ।
ਤੇ ਮਹਾਰਾਜ ਸਾਹਿਬ 68 ਨਾਮੀ ਘਾਟ ਤੇ ਬੈਠੇ ਸੀ ਅੰਮ੍ਰਿਤਸਰ, ਜਿਹੜਾ 68 ਦੁੱਖ ਪੰਜਨੀ ਬੇਰ ਦੇ ਨਾਲ ਹੈ ਨਾ ਮੰਜੀ, ਉੱਥੇ ਬੈਠੇ ਸੀ। ਮਹਾਰਾਜ ਕਹਿੰਦੇ ਸਿੱਖੋ ਕਨਾਤ ਤਾਣ ਦੋ ਮੇਰੇ ਆਲੇ ਦੁਆਲੇ, ਇਧਰਲੇ ਪਾਸੇ ਬੂਹਾ ਰੱਖ ਦਿਓ, ਪਹਿਰੇ ਤੇ ਖੜ੍ਹ ਜਾਓ। ਇੱਕ ਸਾਧ ਆ ਰਿਹਾ, ਮੈਂ ਉਹਨੂੰ ਦਰਸ਼ਨ ਨਹੀਂ ਦੇਣੇ, ਪਹਿਰੇ ਤੇ ਖੜ੍ਹ ਜਾਓ। ਸਿੱਖ ਜਿਹੜਾ ਮਰਜ਼ੀ ਆਵੇ ਪਰ ਸਾਧਨਾ ਅੰਦਰ ਵੜ ਜਾਏ। ਸਿੱਖ ਪਹਿਰੇ ਤੇ ਖੜ੍ਹ ਗਏ ਤੇ ਕਨਾਤ ਤਾਣੀ ਦੇਖੀ, ਭਾਈ ਤਿਲਕੂ ਕਹਿੰਦਾ ਲੈ ਹੋ ਗਿਆ ਉਹੀ ਕੰਮ ਜਿਹੜੇ ਤੋਂ ਡਰਦੇ ਸੀ। ਕਹਿੰਦੇ ਕੀ? ਕਹਿੰਦੇ ਕਨਾਤ ਤੇਰੇ ਕਰਕੇ ਤਾਣੀ, ਮਹਾਰਾਜ ਨੇ ਅੱਜ ਤੱਕ ਤਾਣੀ ਨਹੀਂ ਕਦੇ ਕਨਾਤ। ਕਹਿੰਦਾ ਚਲੋ ਕੋਈ ਨਹੀਂ, ਮੈਂ ਬਾਹਰ ਬਹਿ ਜੂ, ਗੱਲਬਾਤ ਕਰਨੀ ਹੈ ਉੱਥੇ ਕਰ ਲਾਂਗੇ। ਭਾਈ ਤਿਲਕੂ ਅੰਦਰ ਗਿਆ, ਚਰਨਾਂ ਤੇ ਨਮਸਕਾਰ ਕੀਤੀ, ਕਹਿੰਦੇ ਸੁਣਾ ਭਾਈ ਸਿੱਖਾ, ਉਹ ਨਿਹਾਲ ਹੋਇਆ ਤੂੰ ਐਡਾ ਵੱਡਾ ਤਿਆਗੀ ਸਿੱਖ ਹੈ, ਤੇਰੀ ਕੌਣ ਰੀਸ ਕਰ ਸਕਦਾ, ਦੇਵਤੇ ਵੀ ਨਹੀਂ ਕਰ ਸਕਦੇ। ਤੇ ਕਹਿੰਦੇ ਮਹਾਰਾਜ ਜੋਗੀ ਆਇਆ। ਕਹਿੰਦੇ ਕਿੱਥੇ ਆ? ਬਾਹਰ ਕਨਾਤ ਤੋਂ ਬਾਹਰ ਜਾਣਦੇ ਮਹਾਰਾਜ ਸਾਹਿਬ ਸੂ। ਕਹਿੰਦੇ ਮਹੇਸ਼ਾ ਜੋਗੀ ਆਇਆ? ਕਹਿੰਦਾ ਹੈ ਇਹ ਕਿਹਨੇ ਦੱਸਤਾ ਸਿੱਖ ਦਾ ਜੇ? ਮਹਾਰਾਜ ਕਹਿੰਦੇ ਮਹੇਸ਼ਾ ਜੋਗੀ? ਹਾਂ ਮਹਾਰਾਜ। ਕਹਿੰਦੇ ਬਾਕੀ ਦਾ ਗੱਲਾਂ ਬਾਅਦ ਚ ਕਰਾਂਗੇ, ਪਰ ਤੇਰਾ ਕੰਨ ਕਿੱਧਰ ਗਿਆ? ਤੇ ਮੁੰਦਰਾ ਨਹੀਂ ਹੈ ਇੱਕ ਕੰਨ ਦੇ ਵਿੱਚ, ਮੁੰਦਰਾ ਸਮੇਤ ਕੰਨ ਕਿੱਥੇ ਆ ਤੇਰਾ? ਕਹਿੰਦਾ ਓਹੋ ਵੀ ਇਹ ਗੁਰੂ ਨੂੰ ਕਿਵੇਂ ਪਤਾ ਲੱਗਿਆ ਵੀ ਇਹ ਕੰਨ? ਕਹਿਣ ਲੱਗਿਆ ਜੀ ਇਹ ਕੰਨ ਇਸ ਤਰ੍ਹਾਂ ਭਾਣਾ ਵਰਤ ਗਿਆ ਸੀ, ਮੱਛ ਨੇ ਨਿਕਲ ਲਿਆ ਸੀ, ਜਦੋਂ ਗਲਛਿਆ ਉਦੋਂ ਕੰਨ ਵੱਢਿਆ ਗਿਆ ਮੇਰਾ। ਕਹਿੰਦੇ ਚਾਹੀਦਾ? ਕਹਿੰਦਾ ਮਹਾਰਾਜ ਹੁਣ ਕਿੱਥੇ ਮਿਲੂ, ਉਹ ਤਾਂ ਖਬਰ ਹੈ ਕਿੱਥੇ ਗਿਆ। ਮਹਾਰਾਜ ਨੇ ਕਨਾਤ ਦੇ ਵਿੱਚੋਂ ਕੱਢ ਕੇ ਭਗਾ ਕੇ ਮਾਰਿਆ। ਕਹਿੰਦੇ ਦੇਖ ਤਾਂ ਚੋਲੀ ਅੱਡ ਮਾਰਿਆ ਕੰਨ ਮੁੰਦਰ ਦੇ ਸਮੇਤ, ਬਸ ਫਿਰ ਤਾਂ ਰੋਈ ਪਿਆ ਧਾ ਮਾਰ ਕੇ। ਕਹਿੰਦਾ ਕਨਾਤ ਚੱਕ ਦੋ ਹੁਣ, ਹੁਣ ਕਨਾਤ ਦਾ ਕੋਈ ਮਤਲਬ ਨਹੀਂ। ਕਹਿੰਦੇ ਤੈਨੂੰ 450 ਸਾਲ ਦੀ ਉਮਰ ਦਾ ਮਾਣ ਹੈ ਤੈਨੂੰ ਮਹੇਸ਼ਾ, ਤੈਨੂੰ ਅਜੇ ਗਿਆਨ ਨਹੀਂ ਹੈ, ਅਜੇ ਤੂੰ ਮੁਕਤ ਨਹੀਂ ਹੈ। ਉਹ ਸਵਰਗ ਦੇ ਵਿੱਚ ਤਾਂ ਦੇਵਤੇ ਵੀ ਮੁਕਤ ਨਹੀਂ, ਤੂੰ ਮੇਰੇ ਸਿੱਖ ਨੂੰ ਉੱਥੇ ਲਿਜਾਉਣਾ ਚਾਹੁੰਦਾ ਸੀ। ਕਹਿੰਦਾ ਮਹਾਰਾਜ ਮੁਕਤੀ? ਕਹਿੰਦੇ ਮੁਕਤੀ ਤਾਂ ਗੁਰੂ ਤੋਂ ਮਿਲਦੀ ਹੈ। ਕਹਿੰਦਾ ਮਹਾਰਾਜ ਮੈਨੂੰ ਉਪਦੇਸ਼ ਦਿਓ ਫਿਰ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਸੁਣੋ ਜੀ।
ਚਾਰ ਪੁਕਾਰ ਹੈ ਨਾ ਤੂੰ ਮਨ ਹੈ,
ਮੰਗਲ ਦੇ ਅਰਥ ਉਹਦੇ। ਤੇ ਮਹਾਰਾਜ ਸਾਹਿਬ ਕਹਿੰਦੇ ਦੇਖ ਜੋਗੀ ਆ, ਚਾਰੇ ਵੇਦਨ ਸ਼ਾਮ ਵੇਦ ਰਿਗ ਵੇਦ ਜੁਜਰ ਵੇਦ ਅਥਰ ਮਿਣੇ, ਚਾਰਾਂ ਦਾ ਗਿਆਨ ਤੈਂ ਨਹੀਂ ਮੰਨਿਆ, ਇਹਦੇ ਸਿਧਾਂਤ ਨੂੰ ਇਹ ਪੁਕਾਰ ਦੇ, ਚਾਰ ਪੁਕਾਰ ਹੈ ਨਾ ਤੂੰ ਮੰਨੇ, ਤੂੰ ਇਹ ਸਿਧਾਂਤ ਆਖਰੇ ਨੂੰ ਕੋਈ ਪ੍ਰਗਿਆਨਮਾਨੰਦ ਬ੍ਰਹਮ ਕਹਿੰਦਾ, ਕੋਈ ਆਯੰ ਆਤਮਾ ਬ੍ਰਹਮ ਕਹਿੰਦਾ, ਕੋਈ ਅਹੰ ਬ੍ਰਹਮਸਮੀ ਕਹਿੰਦਾ, ਤੇ ਕੋਈ ਤਤਵਸੀ ਹੈ, ਇਹ ਚਾਰ ਮਹਾਵਾਕ ਨੇ ਚਾਰੇ ਵੀ। ਕਹਿੰਦੇ ਤੂੰ ਇਹ ਵੀ ਮੰਨਣਾ ਕੀਤੇ,
ਖਟ ਭੀ ਏਕਾ ਬਾਤ ਵਖਾਨ ਹੈ,
ਖਟ ਛੇ ਸ਼ਾਸਤਰ ਵੀ ਇੱਕੋ ਹੀ ਬਾਤ ਗੱਲ ਵਖਾਨੇ ਕਥਨ ਕਰਦੇ ਹੈ, ਭਾਵ ਕਿ ਜਿਹੜੇ ਸਾਂਖ ਨਿਆਇ ਵਿਸ਼ੇਕ ਪੂਰਨਾਸਾ ਪਤੰਜਲ ਵਿਦਾਂਤ ਉਹ ਵੀ ਇੱਕ ਦੇ ਕਥਨ ਕਰਦੇ ਹਨ, ਪਰ ਇਹ ਚਾਰ ਪੁਕਾਰ ਹੈ ਨਾ ਤੂੰ ਮੰਨ ਹੈ, ਚਾਰੇ ਵੇਦ ਬ੍ਰਹਮਾ ਪੁਕਾਰ ਰਿਹਾ ਪਰ ਉਸ ਗਿਆਨ ਨੂੰ ਵੀ ਮੰਨਦਾ ਨਹੀਂ ਹੈ। ਫਿਰ ਖਟ ਪੀ ਕਾ ਬਾਤ ਕਹਿੰਦੇ ਛੇ ਸ਼ਾਸਤਰ ਰਿਖੀ ਮੁਨੀ ਇਹ ਵੀ ਇੱਕੋ ਗੱਲ ਨੂੰ ਕਹਿ ਰਹੇ ਹਨ,
ਦਸ ਅਸ਼ਟੀ ਮਿਲ ਇੱਕੋ ਕਹਿਆ,
ਦਸ ਤੇ ਅੱਠ ਅਠਾਰਾਂ ਅਠਾਰਾਂ ਪ੍ਰਾਣ ਮਿਲ ਕੇ ਉਹ ਵੀ ਇੱਕੋ ਹੀ ਪਰਮਾਤਮਾ ਦਾ ਕਥਨ ਕਰ ਰਹੇ ਨੇ, ਤੇ ਜਾਂ ਉਹਨਾਂ ਦੇ ਲਿਖਣ ਵਾਲੇ ਵਿਆਸ ਆਦਿਕ ਉਹ ਵੀ ਪਰਮਾਤਮਾ ਦੀ ਪ੍ਰਾਪਤੀ ਕਰਨ ਨੂੰ ਉਹਨਾਂ ਨੇ ਕਿਹਾ, ਪਰ ਤੂੰ ਫਿਰਦਾ ਸਵਰਗਾਂ ਦੀਆਂ ਗੱਲਾਂ ਕਰਦਾ। ਹੇ ਜੋਗੀ ਤੂੰ ਵੀ ਉਸ ਪ੍ਰਭੂ ਦੀ ਪ੍ਰਾਪਤੀ ਭੇਦ ਨੂੰ ਤੇ ਲਿਆ ਜਾਣਨਾ ਨਹੀਂ ਕੀਤਾ, ਤੈਂ ਵੀ ਤੈਨੂੰ ਅਜੇ ਪਰਮਾਤਮਾ ਦੀ ਯੁਗਤੀ ਨਹੀਂ ਮਿਲੇ ਮਿਲਣ ਦੇ,
ਤਾਂ ਵੀ ਜੋਗੀ ਭੇਦ ਨਾ ਲਹਿਆ,
ਹੇ ਜੋਗੀ ਤਾਂ ਤੇ ਇਸ ਲਈ ਤੂੰ ਅਗਿਆਨ ਦੇ ਵਸ ਹੋਣ ਕਰਕੇ ਭੇਦ ਜਿਹੜੇ ਪਰਮਾਤਮਾ ਦੀ ਪ੍ਰਾਪਤੀ ਦਾ ਉਹ ਭੇਦ ਤੈਨੂੰ ਪ੍ਰਾਪਤ ਨਹੀਂ ਹੋਇਆ ਹੈ।
ਕਿੰਕੁਰੀ ਅਨੂਪ ਵਾਜੈ,
ਇਹ ਜਿਹੜੀ ਕਿੰਗਰੀ ਇਹ ਤੂੰਤਣੀ ਵਜਾ ਰਹੇ ਨਾ ਤੂੰ, ਇਹ ਸਾਰੇ ਜੋਗੀ ਵਜਾਉਂਦੇ, ਤੁਹਾਨੂੰ ਇਹਦਾ ਬੜਾ ਰਸ ਪਿਆ ਵਾ ਹੈ।
ਜੋਗੀਆ ਮਤਵਾਰੋ ਰੇ,
ਇਸ ਨੂੰ ਬਹੁਤ ਅਨੂਪ ਸੁੰਦਰ ਮੰਨੀ ਬੈਠੇ ਨਾ, ਰੇ ਹੇ ਜੋਗੀ ਇਹ ਬਾਹਰਲੀ ਕਿੰਗ ਜਿਹੜੀ ਵਜਾਉਣਾ ਹੈ ਇਹ ਮਤਵਾਰੋ ਮਤ ਕਮਲਾ ਹੋਇਆ ਫਿਰਦਾ ਤੂੰ ਤਾਂ, ਇਸ ਕਰਕੇ ਦੁਬਾਰੇ ਫਿਰ ਬੋਲੋ ਜੀ।
ਕਿੰਕੁਰੀ ਅਨੂਪ ਵਾਜੈ,
ਤੇਰੇ ਹਿਰਦੇ ਦੇ ਅੰਦਰ ਚੇਤਨ ਸੱਤਾ ਰੂਪ ਪਰਮਾਤਮਾ ਦੇ ਨਾਮ ਦੀ ਸਤਨਾਮ ਵਾਹਿਗੁਰੂ ਦੇ ਜਪਾ ਜਾਪ ਦੀ ਜਿਹੜੀ ਸਜਾਤੀ ਬਿਰਤੀ ਦਾ ਪ੍ਰਭਾਵ, ਵਿਜਾਤੀ ਬਿਰਤੀ ਦਾ ਤਿਆਗ, ਤੇ ਇਹ ਜਿਹੜੀ ਸੀ ਨਾ ਇਹ ਅਨੂਪ ਉਪਮਾ ਤੋਂ ਰਹਿਤ ਸੁੰਦਰ ਕਿੰਗਰੀ ਵੱਜ ਰਹੀ ਹੈ, ਪਰ ਉਹ ਤਾਂ ਜਾਣੀ ਨਹੀਂ ਤੈਂ।
ਜੋਗੀਆ ਮਤਵਾਰੋ ਰੇ,
ਜੋਗੀਆ ਦੇ ਇਤਿਹਾਸ ਵਿੱਚ ਮਤਵਾਰੋ ਕਾਂਵਲਾ ਹੋਇਆ ਫਿਰਦੈ, ਜੇਕਰ ਤੂੰ ਐਸੀ ਕਿੰਗਰੀ ਨੂੰ ਆਪਣੇ ਅੰਦਰ ਬਜਾ ਲਵੇਗਾ ਤਾਂ ਆਨੰਦ ਦੇ ਵਿੱਚ ਮਸਤ ਹੋ ਜਾਏਗਾ ਤੂੰ। ਤੂੰ ਤਾਂ ਫਿਰ ਵੀ 450 ਸਾਲ ਦੀ ਉਮਰ ਹੈ ਮੇਰੀ, 450 ਸਾਲ ਦੀ ਉਮਰ ਵੀ ਨਾਗਾਂ ਕਾਗਾਂ ਦੀ ਏਦੋਂ ਕਿੱਡੀ ਬੜੀ ਹੈ, ਇਸ ਕਰਕੇ ਤੂੰ ਉਮਰ ਦਾ ਮਾਣ ਕੀਤਾ ਦੇਹ ਅਧਿਆਸ ਦਾ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ
ਪ੍ਰਥਮੇ ਵਸਿਆ ਸਤ ਕਾ ਖੇੜਾ
ਇਹ ਜੋਗੀ ਪ੍ਰਥਮੇ ਪਹਿਲਾਂ ਸਤਯੁਗ ਵਿਚ ਸਤ ਸੱਚ ਦਾ ਖੇੜਾ ਨਗਰ ਵਸਿਆ ਸੀ ਭਾਵ ਸਭ ਲੋਕ ਸਤ ਪ੍ਰਤੱਗੀ ਹੋਏ ਸਨ ਝੂਠ ਨਹੀਂ ਸੀ ਕੋਈ ਬੋਲਦਾ
ਤ੍ਰਿਤੀਏ ਮੈਂ ਕਿਸ ਭਇਆ ਦੁਤੇੜਾ
ਤ੍ਰੇਤੇ ਯੁਗ ਦੇ ਕੁਝ ਦੁਤੇੜਾ ਦੂਜਾਪਣ ਭਇਆ ਹੋ ਗਿਆ ਭਾਵ ਲੋਕਾਂ ਦੇ ਸੱਚ ਨੂੰ ਤਿਆਗ ਕੇ ਝੂਠ ਤੇ ਪਖੰਡ ਵੱਲ ਬੋਲਬਾਲਾ ਹੋ ਗਿਆ
ਦੁਤੀਆ ਅਰਧੋ ਅਰਧ ਸਮਾਇਆ
ਦੁਆਪਰ ਯੁਗ ਦੇ ਅੱਧੋ ਅੱਧ ਤਪ ਤੇ ਜਗ ਦਾਨ ਇਹ ਜਿਹੜਾ ਸੰਸਾਰ ਸੀ ਅੱਧੋ ਅੱਧ ਹੋ ਗਿਆ ਤਪ ਜਗ ਤੇ ਦਾਨ ਤੇ ਇਸ ਕਰਕੇ ਨਾ ਜਾਂ ਜਗ ਤੇ ਦਾਨ ਆਦਿ ਇਹ ਰਹਿ ਗਏ ਤੇ ਸੱਤ ਤੇ ਸੌ ਚ ਸਮਾਇਆ ਸਮਾਪਤੀ ਹੋ ਗਏ ਹਨ ਭਾਵ ਧਰਮ ਦਾ ਅੱਧਾ ਹਿੱਸਾ ਉੱਡ ਗਿਆ ਫੇ
ਏਕ ਰਹਿਆ ਤਾਂ ਏਕ ਦਿਖਾਇਆ
ਹੁਣ ਆ ਗਿਆ ਕਲਯੁਗ ਦੇ ਤਾਂ ਧਰਮ ਦਾ ਇੱਕ ਪੈਰ ਹੀ ਰਹਿ ਗਿਆ ਭਾਵ ਦਾਨ ਦਾ ਹੀ ਦਿਖਾਇਆ ਦੇਖਣ ਵਿਚ ਆਇਆ ਬਾਕੀ ਦੇ ਸਮਾਪਤ ਹੋ ਗਏ ਤਿੰਨੇ ਤੇ ਇਸ ਕਰਕੇ ਇਸੇ ਪ੍ਰਕਾਰ ਦੀ ਪ੍ਰਥਮੇ
ਵਸਿਆ ਸਤ ਕਾ ਖੇੜਾ
ਇਹ ਜੋਗੀ ਜਿਸਦੇ ਹਿਰਦੇ ਪ੍ਰਥਮੇ ਪਹਿਲਾਂ ਸਤ ਸੰਤੋਖ ਆਦਿ ਗੁਣਾਂ ਦਾ ਖੇੜਾ ਨਗਰ ਵਸਿਆ ਹੈ ਭਾਵ ਅੰਤਸ਼ਕਰਪੀ ਨਗਰ ਗੁਣਾਂ ਦੇ ਨਾਲ ਭਰਪੂਰ ਹੋਇਆ ਹੈ
ਤ੍ਰਿਤੀਏ ਮੈਂ ਕਿਸ ਭਇਆ ਦੁਤੇੜਾ
ਉਹਦੇ ਤ੍ਰਿਤੀਏ ਤਿੰਨ ਗੁਣਾ ਭਾਵ ਸੰਸਾਰ ਵਿਚ ਕੁਝ ਦੁਤੇੜਾ ਨਿਊਨਤਾ ਪੈਦਾ ਹੋ ਜਾਂਦੀ ਹੈ ਫਿਰ ਉਹਦੀ ਤ੍ਰਿਤੀਆ ਤਿੰਨਾਂ ਗੁਣਾਂ ਵਾਲੇ ਸੰਸਾਰ ਵਿਚ ਉਹਦਾ ਦੁਤੇੜਾ ਨਿਊਨਤਾ ਪੈਦਾ ਹੋ ਜਾਂਦੀ ਹੈ
ਦੁਤੀਆ ਅਰਧੋ ਅਰਧ ਸਮਾਇਆ
ਤੇ ਫਿਰ ਦੁਤੀਆ ਦੋ ਜੀਵ ਤੇ ਈਸ਼ਵਰ ਅੱਧਾ ਅੱਧਾ ਭਾਗ ਜੋ ਮਾਇਆ ਦਾ ਅਵਿਦਿਆ ਦਾ ਉਹ ਦੂਰ ਕਰ ਦਿੰਦਾ ਅੱਧਾ ਭਾਗ ਜੋ ਚੇਤਨ ਦਾ ਉਹਦੇ ਚ ਫਿਰ ਸਮਾ ਜਾਂਦਾ ਹੈ ਸਮਾਇਆ ਸਮਾ ਜਾਂਦਾ ਹੈ
ਏਕ ਰਹਿਆ ਤਾ ਏਕ ਦਿਖਾਇਆ
ਇੱਕ ਚੇਤਨ ਹੀ ਰਹਿ ਗਿਆ ਜਦੋਂ ਇੱਕ ਦੇਖਣ ਵਿਚ ਆਉਂਦਾ ਹੈ ਜਦੋਂ ਜੀਵ ਈਸ਼ ਦੇ ਭੇਦ ਗਿਆਨ ਨੂੰ ਮੇਟ ਕੇ ਇੱਕ ਆਤਮਾ ਹੀ ਰਹਿ ਗਿਆ ਨਿਸ਼ਚੇ ਹੁੰਦਾ ਤਾਂ ਸਤਿਗੁਰੂ ਜੀ ਉਸ ਸਮੇਂ ਉਹ ਆਤਮਾ ਸਰੂਪ ਨੂੰ ਪ੍ਰਗਟ ਕਰਕੇ ਦਿਖਾ ਦਿੰਦਾ ਹੈ
ਏਕੈ ਸੂਤ ਪਰੋਏ ਮਣੀਏ
ਹੇ ਜੋਗੀ ਉਸ ਪ੍ਰਭੂ ਨੇ ਇੱਕ ਪੁਰਾਣਾ ਰੂਪੀ ਸੂਤਰ ਦੇ ਵਿਚ ਜਾਂ ਹੁਕਮ ਰੂਪੀ ਸੂਤਰ ਦੇ ਪ੍ਰਾਲਬਧ ਰੂਪੀ ਸੂਤਰ ਦੇ ਵਿਚ ਚੇਤਨ ਸੱਤਾ ਰੂਪੀ ਸੂਤਰ ਧਾਗੇ ਦੇ ਵਿਚ ਜੀਵਾਂ ਨੂੰ ਜੀਵਾਂ ਰੂਪ ਬਣੀਆਂ ਮਣਕਿਆਂ ਨੂੰ ਪਰੋ ਕੇ ਰੱਖਿਆ ਹੋਇਆ ਹੈ
ਗਾਠੀ ਪਿੰਨ 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 ਤੜੀਏ
ਜੋ ਚਾਰ ਵਰਨ ਚਾਰੇ ਖਾਣੀਆਂ ਰੂਪ ਭਿੰਨ ਭਿੰਨ ਵੱਖਰੇ ਵੱਖਰੇ ਵੱਖ ਵੱਖ ਭਿੰਨ ਭਿੰਨ ਵੱਖੋ ਵੱਖ ਗੰਢੀ ਇਹ ਜਿਹੜੀਆਂ ਗੰਢਾਂ ਵਿਚ ਤਣੀਆਂ ਤਾਣੀਆਂ ਹੋਈਆਂ ਤਣੇ ਹੋਏ ਹਨ ਇਹਦੇ ਵਿਚ
ਫਿਰਤੀ ਮਾਲਾ ਬਹੁ ਵਿਧ ਪਾਏ
ਇਹ ਜੀਵ ਰੂਪੀ ਮਾਲਾ ਬਹੁਤ ਵਿਧਾਂ ਤਰ੍ਹਾਂ ਕਰਕੇ ਇਸ ਪ੍ਰਕਾਰ ਫਿਰਦੀ ਫਿਰ ਰਹੀ ਹੈ
ਖਿੰਚਿਆ ਸੂਤ ਤਾਂ ਆਈ ਥਾਏ
ਜਦੋਂ ਪ੍ਰਭੂ ਨੇ ਆਪਣੀ ਸੱਤਾ ਰੂਪੀ ਸੂਤ ਧਾਗੇ ਨੂੰ ਖਿੱਚਿਆ ਖਿੱਚਣਾ ਕੀਤਾ ਤਾਂ ਸਭ ਆਪਣੀ ਥਾਂ ਥਾਂ ਆ ਗਈ ਭਾਵ ਸਾਰੇ ਸਰੀਰ ਨਾਸ ਹੋ ਜਾਂਦੇ ਹੈ ਇਹ ਜੀਵਾਂ ਦੀ ਮਾਲਾ ਪੰਕਤੀ ਰੂਪ ਪੰਗਤੀ ਬਹੁਤ ਤਰ੍ਹਾਂ ਦੀ ਵਾਸ਼ਨਾ ਨਾਲ ਬਹੁਤ ਪ੍ਰਕਾਰ ਕਰਕੇ ਮਾਇਆ ਚ ਫਸੀ ਹੋਈ ਹੈ ਤੇ ਫਿਰ ਆਪਣੇ ਚਿੱਤ ਨੂੰ ਖਿੱਚ ਕੇ ਸੂਤ ਦੀ ਨਿਆਈ ਚੇਤਨ ਸਰੂਪ ਵਿਚ ਜੋੜਨਾ ਕੀਤਾ ਤੇ ਫਿਰ ਉਹਨਾਂ ਦੀ ਇਹ ਮਾਇਆ ਦੀ ਥਾਂ ਆ ਗਈ ਭਾਵ ਅਧੀਨ ਹੋ ਗਈ ਤੇ ਸਭ ਵਿਚ ਬ੍ਰਹਮ ਰੂਪ ਹੀ ਦਿਸਣ ਲੱਗ ਜਾਂਦਾ ਹੈ
ਚੋਹ ਮੈਂ ਇੱਕ ਮੱਟ ਹੈ ਕੀਆ
ਚਾਰੇ ਯੁਗਾਂ ਦੇ ਵਿਚ ਚਾਰ ਤੱਤ ਭਾਵ ਪਾਣੀ ਹਵਾ ਅੱਗ ਧਰਤੀ ਤੇ ਪੰਜਵਾਂ ਆਕਾਸ਼ ਹੈ ਪਰ ਚਾਰ ਵਾਕੀਏ ਚਾਰੇ ਤੱਤ ਮੰਨਦੇ ਆ ਮੁਸਲਮਾਨ ਵੀ ਆਕਾਸ਼ ਤੱਤ ਨੂੰ ਨਹੀਂ ਮੰਨਦੇ ਸ੍ਰਿਸ਼ਟੀ ਦੀ ਉਤਪਤੀ ਚਾਰਾਂ ਤੋਂ ਹੀ ਮੰਨਦੇ ਉਹ ਵੀ ਤੇ ਇਸ ਕਰਕੇ ਚੌਹਵੇਂ ਇੱਕ ਹੈ ਮੱਠ ਹੈ ਕੀਆ ਇੱਕ ਹਰੀ ਵਾਹਿਗੁਰੂ ਸਰੀਰ ਰੂਪੀ ਮੱਠ ਬਣਾਇਆ ਹੋਇਆ ਕੀਤਾ ਹੈ ਉਸਨੇ
ਤਹਿ ਬਿਖੜੇ ਥਾਨ ਅਨਕ ਖਿੜਕੀਆ
ਉੱਥੇ ਪੰਜਾਂ ਕੋਸ਼ਾਂ ਰੂਪੀ ਬਿਖੜੇ ਥਾਨ ਅਸਥਾਨ ਵਾਸ਼ਨਾ ਰੂਪੀ ਬਹੱਤਰ ਕੋਠੀਆਂ ਬਹੱਤਰ ਕਰ ਇੱਕ ਪੁਰਖ ਵਸਾਇਆ ਕਿਹਾ ਉਹ ਕੋਠਣੀਆਂ ਅਨਕ ਅਨੇਕਾਂ ਖਿੜਕੀਆਂ ਹਨ ਭਾਵ ਕੀ ਹੈ ਇਹਦੇ ਚ 72 ਕਰੋੜ 72 ਲੱਖ 10,000 201 ਸੂਖਮ ਨਾੜਾਂ ਰੂਪੀ ਅਨੇਕਾਂ ਖਿੜਕੀਆਂ ਹਨ ਇਹ ਸਾਰੀਆਂ ਯੋਗ ਸ਼ਾਸਤਰ ਦੇ ਅਨੁਸਾਰ ਤੇ ਪੰਡਿਤ ਹਰਦੇਵ ਸਿੰਘ ਜੀ ਨੇ ਨਾਰਾਇਣ ਹਰੀ ਉਪਦੇਸ਼ ਦੇ ਵਿਚ ਸਾਰੀ ਗਿਣਤੀ ਲਿਖੀ ਹੈ
ਖੋਜਤ ਖੋਜਤ ਦੁਆਰੇ ਆਇਆ
ਇਹ ਜੋਗੀ ਵੇਦਾਂ ਸ਼ਾਸਤਰਾਂ ਮਹਾਂਪੁਰਖਾਂ ਦੀ ਸੰਗਤ ਦੁਆਰਾ ਖੋਜਤ ਖੋਜਦ ਲੱਭਦਾ ਲੱਭਦਾ ਸਤਸੰਗਤ ਜਾਂ ਗੁਰੂ ਦੀ ਸ਼ਰਨ ਦੁਆਰੇ ਉਪਰ ਆਇਆ ਆਉਂਦਾ ਹੈ ਜਿਹੜਾ
ਤਾ ਨਾਨਕ ਜੋਗੀ ਮਹਿਲ ਘਰ ਪਾਇਆ
ਕਥਨ ਕਰਦੇ ਨੇ ਇਹ ਜੋਗੀ ਤਾਂ ਉਸ ਵੇਲੇ ਮਹਿਲ ਸਰੂਪ ਰੂਪੀ ਘਰ ਨੂੰ ਪਾਉਣਾ ਕੀਤਾ ਸਰੂਪ ਰੂਪੀ ਮਹਿਲ ਤੁਰਿਆ ਪਦ ਵਿਚ ਉਹ ਘਰਾਂ ਨੂੰ ਪਾਉਣਾ ਕੀਤਾ ਉਹਨਾਂ ਨੇ ਫਿਰ
ਕਿੰਕੁਰੀ ਅਨੂਪ ਵਾਜੇ
ਜੋਗੀ ਇਉਂ ਇਸ ਪ੍ਰਕਾਰ ਚੇਤਨ ਸੱਤਾ ਜਪਾ ਜਾ ਰੂਪੀ ਅਨੂਪ ਸੁੰਦਰ ਕਿੰਗਰੀ ਇਹ ਬਾਜਾ ਬਜਦੀ ਹੈ ਫਿਰ
ਸੁਣ ਜੋਗੀ ਕਹਿ ਮਨ ਮਿੱਠੀ ਲਾਗੇ
ਇਹ ਸੁਣ ਕੇ ਜੋਗੀ ਪ੍ਰਭੂ ਵਿਚ ਜੋਗੀ ਜੁੜਨ ਵਾਲੇ ਹਰੇਕ ਮਨੁੱਖ ਦੇ ਤਾਏ ਇਹ ਹਿਰਦੇ ਵਿਚ ਬੜੀ ਮਿੱਠੀ ਪਿਆਰੀ ਲੱਗਦੀ ਹੈ ਇਹ ਸਾਸ ਜੀ ਰਾਗੀ ਸਿੰਘ ਦਾ ਬਹੁਤ ਰਸਦਾਇਕ ਗਾਇਆ ਹੋਇਆ ਸੰਗੀਤ ਉਹਦਾ ਪਟਿਆਲੇ ਇੱਕ ਬੀਬੀ ਨੇ ਉਹ ਵੀ ਸੰਗੀਤ ਸਿੱਖਦੀ ਉਤਾਰਾ ਕਰ ਲਿਆ ਬਿਲਕੁਲ ਉਸੇ ਤਰ੍ਹਾਂ ਗਾ ਮੈਨੂੰ ਸ਼ਬਦ ਸੁਣਾਇਆ ਉਹਨੇ ਸ਼ਬਦ ਦੇ ਵਿੱਚ ਬਹੁਤ ਪਿਆਰ ਸੀ ਕਿਉਂਕਿ ਗਲਾ ਉਹਦਾ ਐਸਾ ਸੀ ਮੈਂ ਕਿਹਾ ਬੇਟਾ ਵੀ ਤੈਨੂੰ ਇਹ ਪਤਾ ਵੀ ਪੰਗਤੀਆਂ ਕੀ ਕਹਿੰਦੀਆਂ ਕਹਿੰਦੀ ਇਹ ਤਾਂ ਪਤਾ ਨਹੀਂ ਇਹ ਵੀ ਨਹੀਂ ਪਤਾ ਵੀ ਸ਼ਬਦ ਵਿਚਾਰਿਆ ਕਿੱਥੇ ਇਹ ਵੀ ਨਹੀਂ ਪਤਾ ਪੰਗਤੀਆਂ ਕਹਿੰਦੀਆਂ ਕੀ ਨਾ ਰਸ ਕਿੱਥੋਂ ਆ ਰਿਹਾ ਗਲੇ ਤੋਂ ਬਾਜੇ ਤੋਂ ਸਾਜਾਂ ਚੋਂ ਇਹਦੇ ਵਿੱਚ ਸਿੱਖੀ ਕਮਜ਼ੋਰ ਹੋਈ ਹੈ ਸਿੱਖੀ ਕਮਜ਼ੋਰ ਹੋਣ ਦਾ ਕਾਰਨ ਕਿ ਅਰਥਾਂ ਤੋਂ ਟੁੱਟੇ ਅਸੀਂ ਹੁਣ ਤੁਸੀਂ ਸੁਣਿਆ ਸਾਰਾ ਵੀ ਕਿੱਥੇ ਉਚਾਰਨ ਕੀਤਾ ਹਮੇਸ਼ਾ ਜੋਗੀ ਸੀ ਉਹਨੂੰ ਨਿਹਾਲ ਕੀਤਾ ਮਹਾਰਾਜ ਸਾਹਿਬ ਨੇ ਅੰਤਰੀ ਭਾਵ ਦੇ ਇੰਨਾ ਬ੍ਰਹਮ ਗਿਆਨ ਬਖਸ਼ਿਆ ਹੈ ਹਾਂਜੀ ਹੁਣ ਅੱਗੇ ਪ੍ਰਕਾਸ਼ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਨੇ
ਰਹਾਓ ਦੂਜਾ
ਤੇ ਇਹਦੇ ਚ ਰਹਾਓ ਦੂਜਾ ਕਥਨ ਕੀਤਾ ਇਹ ਸੰਗੀਤ ਵਿਚ ਸਾਧ ਸਿੰਘ ਜੀ ਤੇ ਇਹਨੂੰ ਅਸਥਾਈ ਬਣਾਇਆ ਜਾ ਸਕਦਾ ਹੈ ਤੇ ਇਹਦੇ ਸਿਧਾਂਤ ਵੀ ਕੱਢ ਕੇ ਦਿਖਾਇਆ ਦੋਨੇ ਗੱਲਾਂ ਹਨ ਹਾਂਜੀ
ਰਾਮਕਲੀ ਮਹੱਲਾ ਪੰਜਵਾਂ
ਰਾਮਕਲੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੋਗੀ ਜਦੋਂ ਬਾਹਰੇ ਜੋਗ ਦੇ ਚਿੰਨ੍ਹ ਧਾਰਨ ਕੀਤੇ ਸਨ ਉਹਨਾਂ ਨੂੰ ਦੇਖ ਕੇ ਉਹਦੇ ਹੰਕਾਰ ਨੂੰ ਨਿਵਰਤ ਕਰਨ ਲਈ ਦੂਸਰਾ ਸ਼ਬਦ ਫੇਰ ਉਸੇ ਦੇ ਪ੍ਰਥਾ ਹੈ ਮਹਾਰਾਜ ਕਹਿੰਦੇ ਹੋਰ ਵੀ ਸੁਣ ਤੋਂ
ਤਾਗਾ ਕਰਕੇ ਲਾਈ ਥਿਗਲੀ
ਹੇ ਜੋਗੀ ਸੂਖਮ ਸਰੀਰ ਰੂਪੀ ਧਾਗੇ ਕਰਕੇ ਪ੍ਰਭੂ ਨੇ ਅਸਥੂਲ ਸਰੀਰ ਨੂੰ ਥਿਗਲੀ ਥਿਗਲੀ ਨਾਲ ਟਾਕੀ ਦਾ ਹੁੰਦਾ ਪੋਲੀ ਹੈ ਇਹ ਲਾਈ ਹੋਈ ਹੈ
ਲੋ ਨਾੜੀ ਸੂਆ ਹੈ ਅਸਤੀ
ਲੋ ਸਮੂਹ ਨੂੰ ਕਹਿੰਦੇ ਨੇ ਸਾਰੇਪਣ ਨੂੰ ਲੋ ਲਵੀਆ ਨੂੰ ਕਹਿੰਦੇ ਨੇ ਕੋਮਲ ਨਾੜੀਆਂ ਇਹ ਤਰੋਪੇ ਭਰੇ ਹੋਏ ਹੈ ਅਸਤੀ ਹੱਡੀਆਂ ਮੋਟੀਆਂ ਨਾੜਾਂ ਜਿਹੜੀਆਂ ਸੂਆ ਬੋਰੀਆਂ ਸੁਣ ਵਾਸਤੇ ਸੂਆ ਹੁੰਦਾ ਕੱਪੜੇ ਸੁਣ ਵਾਸਤੇ ਸੂਈ ਹੁੰਦੀ ਹੈ ਇਹ ਸੂਆ ਹੈ ਇਹ ਸੂਈ ਦੀ ਨਿਆਈ ਲਾਈਆਂ ਹਨ ਇਹਦੇ ਇਸ ਪ੍ਰਕਾਰ ਅਸੂਲ ਸਰੀਰ ਦੁਬਾਰੇ ਤਾਗਾ ਕਰਕੇ ਫਿਰ ਬੋਲੋ
ਤਾਗਾ ਕਰਕੇ ਲਾਈ ਥਿਗਲੀ ਲੋ ਨਾੜੀ ਸੂਆ ਹੈ ਅਸਤੀ
ਅਸੂਲ ਸ੍ਰੀ ਖਿੰਤਾ ਦੀ ਨਿਆਈ ਅਸਤੀ ਮੋਟੀਆਂ ਨਾੜੀਆਂ ਹੱਡੀਆਂ ਸੂਆ ਰੂਪ ਹਨ ਲੋ ਲਵੀਆਂ ਪਾਵ ਸੂਖਮ ਨਾੜੀਆਂ ਨੂੰ ਤਾਗੇ ਕਰਕੇ ਤੁਚਾ ਚਮੜੀ ਰੂਪੀ ਇਹ ਥਿਗਲੀ ਟਾਕੀ ਲਾਉਣਾ ਕੀਤੀ ਹੈ
ਅੰਬੇ ਕਾ ਕਰ ਡੰਡਾ ਧਰਿਆ
ਪ੍ਰਭੂ ਨੇ ਅੰਬੇ ਜਲ ਦਾ ਜਲ ਕੀ ਪੀਤ ਪਵਨ ਕਾ ਥੰਬਾ ਕਿਤੇ ਪਵਨ ਦੇ ਥੰਬੇ ਨੂੰ ਕਿਸੇ ਦੇ ਜਲ ਦਾ ਥੰਬਾ ਵੀ ਕਹਿ ਦਿੱਤਾ ਜਲ ਦੀ ਕੰਧ ਕਹਿ ਦਿੱਤਾ ਇਸ ਨੂੰ ਤੇ ਪ੍ਰਭੂ ਨੇ ਅੰਬੇ ਜਲ ਦਾ ਪੰਜਾਂ ਤੱਤਾਂ ਦਾ ਅੰਬੇ ਪਾਣੀ ਦਾ ਮਾਂ ਦੀ ਰਗਤ ਤੇ ਪਿਤਾ ਦੀ ਬਿੰਦ ਦਾ ਸਰੀਰ ਰੂਪੀ ਇਹ ਡੰਡਾ ਬਣਾ ਕੇ ਧਰਿਆ ਤੇ ਇਸ ਕਰਕੇ ਇਹ ਰੱਖਿਆ ਹੋਇਆ ਪ੍ਰਭੂ ਨੇ ਪ੍ਰੇਮ ਰੂਪੀ ਪਾਣੀ ਅਤੇ ਚਿੱਤ ਨੂੰ ਵਿਕਾਰਾਂ ਵੱਲ ਰੋਕ ਕੇ ਇਹ ਜਿਹੜਾ ਸਿੱਧਾ ਕਰਨਾ ਹੈ ਇਹ ਇਸ ਪ੍ਰਕਾਰ ਇਹ ਡੰਡਾ ਧਰਿਆ ਜੋਗੀਆਂ ਦਾ ਡੰਡਾ ਹੁੰਦਾ ਇਹ ਡੰਡਾ ਧਾਰਨ ਕਰਿਆ ਹੈ
ਕਿਆ ਤੂੰ ਜੋਗੀ ਗਰਬ ਹੈ ਪਰਿਆ
ਜਿਹੜਾ 450 ਸਾਲ ਦਾ ਹੰਕਾਰ ਸੀ ਫਿਰ ਸਿੱਧਾ ਹੀ ਕਹਿਤਾ ਕਹਿੰਦੇ ਕਿਆ ਤੂੰ ਜੋਗੀ ਗਰਬ ਹੈ ਪਰਿਆ ਕੀ ਹੰਕਾਰ ਚ ਪਿਆ ਫਿਰਦਾ ਤੂੰ ਨਾਸਵਾਨ ਸਰੀਰ ਦਾ ਹੰਕਾਰ ਕਰਦਾ ਵੀ ਮੇਰਾ ਇੰਨੇ ਚਿਰ ਦਾ ਹੋ ਗਿਆ ਸਰੀਰ ਤੇ ਇਸ ਪ੍ਰਕਾਰ ਦੀ ਜੇ ਕੋਈ ਕਹੇ ਮੇਰੀ ਜੀ 50 ਸਾਲ ਦੀ ਰੂੜੀ ਹੈ ਕਿ 100 ਸਾਲ ਦੀ ਰੂੜੀ ਹੈ ਬੜੀ ਮਹਾਨਤਾ ਰੂੜੀ ਦੀ ਇਹ ਤਾਂ ਦੇਹ ਦਾ ਗੰਦਗੀ ਦਾ ਕੋਠਾ ਹੈ ਇਹ ਮਹਾਰਾਜ ਸਾਹਿਬ ਨੇ ਉਹਨੂੰ ਫਿਰ ਤਾੜਿਆ ਹੈ
ਕਿਆ ਤੂੰ ਜੋਗੀ ਗਰਬ ਹੈ ਪਰਿਆ
ਜੋਗੀ ਤੂੰ ਕੀ ਨਾਸਵਾਨ ਸਰੀਰ ਦੇ ਗਰਬ ਹੰਕਾਰ ਵਿਚ ਪਰਿਆ ਪਿਆ ਹੋਇਆ ਹੈ
ਜਪ ਨਾਥ ਦਿਨ ਰਹਿ ਨਾਈ
ਹੇ ਜੋਗੀ ਤੂੰ ਦਿਨ ਰਹਿ ਰਾਈ ਰਾਤ ਨਾਥ ਮਾਲਕ ਨੂੰ ਜਪ ਜਪਣਾ ਕਰ ਇਹ ਹੈ ਕੰਮ ਕਰਨ ਵਾਲਾ
ਤੇਰੀ ਖਿੰਥਾ ਦੋ ਦਿਹਾਈ
ਤੇਰੀ ਦੇਹ ਰੂਪੀ ਗੋਦੜੀ ਤਾਂ ਦੋ ਦਿਹਾਈ ਦੋ ਦਿਨਾਂ ਦੀ ਹੈ ਦੋ ਦਿਹਾਈ ਦੋ ਕੁ ਦਿਨਾਂ ਦੀ ਹੈ ਕਿਵੇਂ ਇੱਕ ਜੰਮਣ ਦਾ ਦਿਨ ਇੱਕ ਮਰਨ ਦਾ ਬਸ ਦੋ ਦਿਨਾਂ ਦੀ ਹੋਈ ਹੈ ਇੱਕ ਜੰਮਣ ਦਾ ਦਿਨ ਇੱਕ ਸਮਾਪਤ ਹੋਣ ਦਾ ਦਿਨੇ ਦੋ ਤੇ ਜਾਂ ਫਿਰ ਦੋ ਦਿਹਾਈ ਦੋ ਦਹਾਕੇ ਹੁੰਦੇ ਨੇ ਦੋ ਦਸ ਦੋ ਦੂਣੀ 20 ਹੋ ਗਏ 20 ਕੁ ਦਿਨਾਂ ਦੀ ਨਾ ਨਿਸ਼ਚੇ ਕਰਕੇ ਸਮਝ ਲੈ ਇਸ ਨੂੰ ਵੀ ਇਹ ਬਹੁਤਾ ਚਿਰ ਰਹਿਣ ਵਾਲੀ ਨਹੀਂ ਦੋ ਦਿਹਾਈ ਦੋ ਤੇ ਦਸ 12 ਕੁ ਦਿਨਾਂ ਦੀ ਹੈ ਭਾਵ ਕਿ 12 ਮਹੀਨਿਆਂ ਦਾ ਸਾਲ ਹੁੰਦਾ ਕਿਸੇ ਕਿਸੇ ਮਹੀਨੇ ਚ ਤਾਂ ਮੌਤ ਹੋਣੀ ਹੋਈ ਹੈ ਤੇਰੀ ਤੇ ਇਸ ਵਾਰ ਕੇ ਤੂੰ ਇਹ ਮਹਿਮਾਨ ਹੈ ਇਹ ਥੋੜੇ ਦਿਨਾਂ ਦਾ ਮਹਿਮਾਨ ਹੈ 12 ਕੁ ਦਿਨਾਂ ਦਾ ਮਹਿਮਾਨ ਹੈ ਜਾਂ 12 ਤੇਰੇ 5 ਗਿਆਨ ਇੰਦਰੇ 5 ਕਰਮੇ ਮਨ ਤੇ ਬੁੱਧ ਇਹ 12 ਹੀ ਨੇ ਤੇਰੇ ਇਹਨਾਂ ਦਾ ਹੀ ਮਹਿਮਾਨ ਹੈ, ਤੂੰ ਇਹ ਦੇ, ਇਹ ਛੇਤੀ ਨਾਸ ਹੋ ਜਾਏਗੀ ਤੇਰੀ ਦੇ
ਰਹਾਉ।
ਅਸਾਈ ਦੇ ਕੇ ਫਰਮਾਉਂਦੇ ਹੈ,
ਗਹਿਰੀ ਵਿਭੂਤ ਲਾਏ ਬੈਠਾ ਤਾੜੀ,
ਕਿ ਤੂੰ ਸਰੀਰ ਨੂੰ ਗਹਿਰੀ ਗਾੜੀ ਭਾਵ ਸੰਘਣੀ ਵਿਭੂਤ ਸਵਾਹ ਛਾਣ ਕੇ ਭੂਤ ਵਰਗੀ ਸ਼ਕਲ ਬਣਾਈ ਫਿਰਦਿਆਂ, ਤੂੰ ਨਿਆਣੇ ਦੇਖ ਕੇ ਡਰਦੇ ਤੇ ਤੋਂ, ਇਹ ਬਹੁਤ ਚੰਗੀ ਗੱਲ ਹੈ। ਇਹ ਫਿਰ ਲਾਏ ਬੈਠਾ ਤਾੜੀ, ਇਹ ਕਹਿੰਦਾ ਵੀ ਸਮਾਧੀ ਲੱਗਦੀ ਹੈ, ਕਿੱਥੇ ਲੱਗਦੀ ਹੈ ਤੇਰੀ ਸਮਾਧੀ, ਦਵਾਹੇ ਦੇ ਵਿੱਚ ਤਾਂ ਫਸਿਆ ਪਿਆ ਤੂੰ। ਤੂੰ ਕਹਿੰਦਾ ਮੈਂ ਤਾੜੀ ਲਾ ਕੇ ਬੈਠਦਾ, ਬਾਹਰੋਂ ਸਮਾਧੀ ਲਾ ਕੇ ਬੈਠਦਾ, ਪਰ ਅੰਦਰ ਵਿਭੂਤ ਮਾਇਆ ਦੀ ਗਹਿਰੀ ਇੱਛਾ ਰੱਖੀ ਬੈਠਾ, ਲੋਕ ਮੇਰੀ ਮਾਨਤਾ ਕਰਨ, ਮੇਰੀ ਪੂਜਾ ਕਰਨ,
ਮੇਰੀ ਤੇਰੀ ਮੁੰਦਰਾ ਧਾਰੀ,
ਮੇਰ ਤੇਰ ਦੀਆਂ ਮੁੰਦਰਾਂ ਤੇਰੀਆਂ ਧਾਰਨ ਕੀਤੀਆਂ, ਮਨ ਰੂਪੀ ਕੰਨ ਦੇ ਵਿੱਚ, ਕੰਨਾਂ ਚ ਮੁੰਦਰਾਂ ਪਾਈਆਂ ਹੋਈਆਂ ਨਾ, ਤੇ ਹਿਰਦੇ ਚ ਮੇਰ ਤੇਰ ਧਾਰਨ ਕਰਦੇ, ਇਹ ਵੀ ਅਰਥ ਹੈ।
ਮੰਗ ਹੈ ਟੂਕਾ ਤ੍ਰਿਪਤ ਨਾ ਪਾਵੇ,
ਤੇ ਫੇਰ ਤਾਂ ਮਹਾਰਾਜ ਨੇ ਤਸਰੇ ਲਾਤੀ ਨਾ ਗੱਲ, ਕਹਿੰਦੇ ਜੋਗੀ ਘਰ ਘਰ ਦੇ ਵਿੱਚ ਤਾਂ ਟੁਕੜ ਮੰਗਦਾ ਫਿਰਦਾ, ਤੂੰ ਭਿੱਖਿਆ ਕਰਦਾ ਫਿਰਦਾ, ਰੱਬ ਤੇ ਤੈਨੂੰ ਇਤਵਾਰ ਨਹੀਂ ਹੈ? ਜੇ ਤੈਨੂੰ ਰੱਬ ਤੇ ਭਰੋਸਾ ਹੁੰਦਾ ਤਾਂ ਬੈਠਾ ਰਹਿੰਦਾ, ਤੇ ਰੋਟੀ ਉੱਥੇ ਮਿਲਦੀ ਹੈ। ਸੱਚ ਹੈ ਜਿਹਨੇ ਪ੍ਰਮਾਤਮਾ ਦੇ ਭਰੋਸਾ ਰੱਖਿਆ। ਗੰਗਾ ਦੇ ਕਿਨਾਰੇ ਇੱਕ ਮੈਂ ਦੇਖਿਆ, ਮੇਰਾ ਤਾਂ ਉਸ ਵੇਲੇ ਬਚਪਨ ਸੀ, ਉਹਨੇ ਪਾਣੀ ਦਾ ਗਲਾਸ ਵੀ ਕਹਿੰਦਾ ਰੱਬਾ ਮੂੰਹ ਨਾਲ ਮੈਂ ਆਪਣੇ ਹੱਥਾਂ ਨਾਲ ਪਾਣੀ ਵੀ ਨਹੀਂ ਪੀਊਂਗਾ, ਬਸ ਤੇਰਾ ਨਾਮ ਹੀ ਜਪੂੰਗਾ। ਲਾਈਨਾਂ ਲੱਗੀਆਂ ਵੀ ਮੈਂ ਦੇਖੀਆਂ ਉੱਥੇ, ਵੀ ਇੱਕ ਚਮਚਾ ਹੀ ਮੂੰਹ ਦੇ ਵਿੱਚ ਪੈਦੇ ਸਾਡੇ ਹੱਥ ਨਾਲ ਸੰਤਾਂ ਦੇ। ਰੱਬ ਨਹੀਂ ਭੁੱਖਾ ਮਰਨ ਦਾ ਕਿਸੇ ਨੂੰ, ਤੇ ਤੂੰ ਫਿਰਦਾ ਮੰਗਦਾ, ਮੰਗੇ ਟੂਕਾ ਤ੍ਰਿਪਤ ਨਾ ਪਾਵੇ, ਹੇ ਜੋਗੀ ਘਰ ਦੇ ਟੁਕੜ ਮੰਗਦਾ ਫਿਰਦਾ, ਭਿੱਖਿਆ ਮੰਗਦਾ ਫਿਰਦਾ, ਤ੍ਰਿਸ਼ਨਾ ਦੇ ਕਾਰਨ ਤੈਨੂੰ ਤ੍ਰਿਪਤੀ ਨਹੀਂ ਆਉਂਦੀ, ਰੱਜ ਨਹੀਂ ਆਉਂਦਾ, ਕਹਿੰਦਾ ਹੋਰ ਮੰਗ ਲਾਂ, ਹੋਰ ਰਾਹੀ ਕਰ ਲਾਂ, ਹੋਰ ਕਰ ਲਾਂ, ਇੱਥੋਂ ਵੀ ਲੈ ਲਾਂ, ਉਹ ਫਲਾਨਿਆ ਤੂੰ ਵੀ ਦੇ ਮੈਨੂੰ, ਤੇਰਾ ਭਲਾ ਹੋ ਜਾਊਗਾ। ਕਹਿੰਦੇ ਐ ਤੂੰ ਕਰਦਾ ਫਿਰਦਾ, ਪਖੰਡ ਕਰਦਾ ਫਿਰਦਾ ਜੋਗੀ।
ਮੰਗ ਹੈ ਟੂਕਾ ਤ੍ਰਿਪਤ ਨਾ ਪਾਵੇ,
ਤੇ ਇਹ ਜੋਗੀ ਘਰ ਘਰ ਦੇ ਟੁਕੜ ਮੰਗਦਾ ਫਿਰਦਾ, ਭਿੱਖਿਆ ਮੰਗਦਾ ਫਿਰਦਾ, ਤ੍ਰਿਸ਼ਨਾ ਦੇ ਕਾਰਨ ਤੈਨੂੰ ਤ੍ਰਿਪਤੀ ਨਹੀਂ ਪਾਵੇ ਪਾਉਣਾ ਕਰਦਾ, ਤ੍ਰਿਪਤੀ ਨੀ, ਸੰਤੁਸ਼ਟਤਾ ਨੀ ਮਿਲਦੀ ਹੈ।
ਨਾਥ ਛੂਟ ਜਾਚ ਹੈ ਲਾਜ ਨਾ ਆਵੇ,
ਮਾਲਕ ਪਰਮਾਤਮਾ ਨੂੰ ਛੱਡ ਕੇ ਪਦਾਰਥਾਂ ਨੂੰ ਜਾਚੇ ਮੰਗਦਾ ਫਿਰਦਾ, ਤੈਨੂੰ ਸ਼ਰਮ ਨੀ ਆਉਂਦੀ ਹੈ ਮੰਗਦੇ ਨੂੰ।
ਚਲ ਚਿੱਤ ਜੋਗੀ ਆਸਣ ਤੇਰਾ,
ਇਹ ਜੋਗੀ ਤੇਰਾ ਚਿੱਤ ਚਲ ਚੰਚਲ ਹੈ, ਇਸ ਲਈ ਤੇਰਾ ਆਸਣ ਲਾਉਣ ਵਿਚ ਜਿਹੜਾ ਨਾ ਕੀ ਅਰਥ ਹੈ ਤੇਰੇ ਆਸਣ ਦਾ, ਭਾਵ ਤੇਰਾ ਚਿੱਤ ਇਸਤਤ ਨਹੀਂ ਹੈ। ਫੇਰ ਬ੍ਰਹਮ ਦੇ ਵਿਚ ਦਸਮ ਦੁਆਰ ਚ ਕਿਵੇਂ ਸਥਿਤੀ ਪਾਵੇਗਾ ਤੂੰ, ਭਾਵ ਨਹੀਂ ਪਾ ਸਕੇਗਾ। ਆਸਨ ਭਾਵ ਅਧਿਸ਼ਠਾਨ ਰੂਪ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਕਰ ਸਕੇਗਾ, ਨਹੀਂ ਕਰ ਸਕੇਗਾ। ਇਸ ਕਰਕੇ
ਸਿੰਘੀ ਵਾਜੇ ਨਿਤ ਉਦਾਸੇਰਾ,
ਲੋਕਾਂ ਦੇ ਭਾਣੇ ਤੇਰੀ ਸਿੰਘੀ ਵਾਜੇ ਵੱਜਦੀ ਹੈ, ਪਰ ਤੂੰ ਨਿਤਾ ਪ੍ਰਤੀ ਪ੍ਰਭੂ ਦੀ ਪ੍ਰਾਪਤੀ ਸਿਮਰਨ ਵੱਲੋਂ ਉਦਾਸੇਰਾ, ਉਪਰਾਮ ਹੀ ਰਹਿੰਦੇ, ਭਜਨ ਤਾਂ ਕਰਦਾ ਨਹੀਂ। ਸਤਨਾਮ ਚੇਤਨ ਸੱਤਾ ਰੂਪੀ ਸਿੰਘੀ ਵੱਜ ਰਹੀ ਹੈ, ਉਹ ਵੱਲੋਂ ਉਪਰਾਮ ਰਹਿੰਦੇ। ਜੇਕਰ ਨਿਤਾ ਪ੍ਰਤੀ ਸੰਸਾਰ ਦੇ ਮੋਹ ਵੱਲੋਂ ਉਪਰਾਮ ਹੋਣਾ ਕਰੇ ਤਾਂ ਤੇਰੇ ਅੰਦਰ ਸਤਨਾਮ ਅਜਪਾ ਜਾਪ ਰੂਪੀ ਸਿੰਘੀ ਬਾਜੇ ਪ੍ਰਗਟ ਹੋ ਜਾਵੇਗੀ।
ਗੁਰ ਗੋਰਖ ਕੀ ਤੈ ਬੂਝ ਨਾ ਪਾਏ,
ਉਹ ਤੂੰ ਤਾਂ ਗੋਰਖ ਦੀ ਵੀ ਤੈਨੂੰ ਸੋਝੀ ਨੀ ਵੀ ਕਿਹੜਾ ਹੈ, ਆਹ ਗੋਰਖ ਨੀ ਹੈ ਜਿਹਨੂੰ ਤੂੰ ਮੰਨੀ ਫਿਰਦਾ। ਗੁਰ ਵੱਡੇ ਗੋਰਖ ਇੰਦਰੀਆਂ ਦੇ ਧਰਤੀ ਦੇ ਜੀਵਾਂ ਦੇ ਰੱਖਿਆ ਕਰਨ ਵਾਲੇ ਪਰਮਾਤਮਾ ਦੀ ਤੈਨੂੰ ਸੂਝ ਬੂਝ ਹੀ ਨਹੀਂ ਹੈ। ਗੋਰਖ ਸੋਏ ਜਿਹਨੇ ਗੋਏ ਉਠਾ ਲਈ, ਗੋਰਖ ਤਾਂ ਉਹ ਹੈ ਜਿਹਨੇ ਧਰਤੀ ਉਠਾਈ ਹੈ ਸਾਰੀ।
ਗੁਰ ਗੋਰਖ ਕੀ ਤੈ ਬੂਝ ਨਾ ਪਾਈ,
ਗੁਰ ਵੱਡੇ ਗੋਰਖ ਇੰਦਰੀਆਂ ਧਰਤੀ ਦੇ ਜੀਵਾਂ ਦੀ ਰੱਖਿਆ ਕਰਨ ਵਾਲੇ ਪਰਮਾਤਮਾ ਦੀ ਤੂੰ ਬੂਝ ਸਬਝ ਨਹੀਂ ਪਾਈ ਪਾਉਣਾ ਕੀਤੇ।
ਫਿਰ ਫਿਰ ਜੋਗੀ ਆਵੇ ਜਾਈ,
ਇਸ ਲਈ ਤੂੰ ਫਿਰ ਮੁੜ ਮੁੜ ਕੇ ਸੰਸਾਰ ਵਿਚ ਆਵੇ ਜਾਈ ਆਉਂਦਾ ਜਾਂਦਾ ਰਹੇਗਾ।
ਜਿਸ ਨੂੰ ਹੋਆ ਨਾਚ ਕਿਰਪਾਲਾ,
ਇਹਦੇ ਤਾਂ ਹੀ ਮਾਲਕ ਪ੍ਰਭੂ ਮਿਹਰਬਾਨ ਹੋਇਆ ਹੈ।
ਰਹਿ ਰਾਸ ਹਮਾਰੀ ਗੁਰ ਗੋਪਾਲਾ,
ਐਸਾ ਨਿਸ਼ਚਾ ਕੀਤਾ ਕਿ ਗੁਰੂ ਅਤੇ ਗੋਪਾਲ ਪਰਮਾਤਮਾ ਅੱਗੇ ਹਮਾਰੀ ਸਾਡੀ ਰਹਿ ਰਾਸ ਦਾ ਅਰਥ ਹੁੰਦਾ ਅਰਦਾਸ, ਅਰਦਾਸ ਹੈ ਤਿਸ ਆਗੇ ਰਹਿ ਰਾਸ ਮਾਰੀ ਸਾਚਾ ਪਰਪਾਰੋ ਕਹਿਣ, ਉਹ ਗੁਰੂ ਅਤੇ ਗੋਪਾਲ ਪ੍ਰਭੂ ਇੱਕ ਰੂਪ ਨ, ਐਸਾ ਨਿਸ਼ਚਾ ਹੀ ਸਾਡੀ ਰਹਿ ਰਾਸ ਰਹੁ ਰੀਤੀ ਹੈ, ਰਹੁ ਰੀਤੀ ਦਾ ਨਾਮ ਵੀ ਰਹਿ ਰਾਸ ਹੈ।
ਨਾਮੈ ਖਿੰਥਾ ਨਾਮੈ ਬਸਤਰ,
ਇਹ ਜੋਗੀ ਜਿਸ ਪਰਮਾਤਮਾ ਦੇ ਨਾਮੈ ਨਾਮ ਦੀ ਹੀ ਖਿੰਥਾ ਗੋਦੜੀ ਪਹਿਨੀ ਹੈ, ਅਸੀਂ ਨਾਮੈ ਨਾਮ ਦੀ ਹੀ ਬਸਤਰ ਸਮਝਿਆ ਹੈ, ਤੂੰ ਵੀ ਇਸ ਤਰ੍ਹਾਂ ਸਮਝਣਾ ਕਰ।
ਜਨ ਨਾਨਕ ਜੋਗੀ ਹੋਆ ਅਸਥਿਰ,
ਕਥਨ ਕਰਦੇ ਐਸਾ ਜੋਗੀ ਬ੍ਰਹਮ ਸਰੂਪ ਵਿਚ ਅਸਥਿਰ ਸਥਿਤ ਹੋਇਆ ਹੋ ਜਾਂਦਾ ਹੈ।
ਇਉ ਜਪਿਆ ਨਾਥ ਦਿਨ ਰਹਿਨਾਈ,
ਇਸ ਪ੍ਰਕਾਰ ਜਿਸ ਨੇ ਦਿਨ ਰਹਿਨਾਈ ਰਾਤ ਨਾਥ ਮਾਲਕ ਦੇ ਨਾਮ ਨੂੰ ਜਪਿਆ ਸਿਮਰਨਾ ਕੀਤਾ ਹੈ,
ਹੁਣ ਪਾਇਆ ਗੁਰ ਗੋਸਾਈ,
ਉਸ ਨੇ ਹੁਣ ਭਾਵ ਮਨੁੱਖਾ ਸਰੀਰ ਦੇ ਵਿੱਚ ਗੁਰ ਵੱਡੇ ਗੁਸਾਈ ਮਾਲਕ ਨੂੰ ਪ੍ਰਭੂ ਨੂੰ ਜਾਂ ਗੁਰਾਂ ਦੁਆਰਾ ਮਾਲਕ ਨੂੰ ਪਾਇਆ ਪਾਉਣਾ ਕੀਤਾ ਹੈ।
ਰਹਾਓ ਦੂਜਾ,
ਇਹਦੇ ਵਿੱਚ ਵੀ ਦੂਸਰਾ ਦੋ ਰਹਾਓ ਹਨ। ਇਹਦੇ ਵਿੱਚ ਸੰਗੀਤ ਵਾਲਿਆਂ ਨੂੰ ਸੰਬੋਧਨ ਕੀਤਾ ਹੈ ਵੀ ਭਾਵੇਂ ਇਸ ਨੂੰ ਅਸਥਾਈ ਬਣਾ ਲਿਓ ਭਾਵੇਂ ਦੂਸਰੇ ਰਹਾਓ ਨੂੰ।
ਰਾਮ ਕਲੀ ਮਹੱਲਾ ਪੰਜਵਾਂ,
ਰਾਮ ਕਲੀ ਦੇ ਅੰਦਰ ਪੰਜਵੇਂ ਪਾਤਸ਼ਾਹ ਅੱਗੇ ਫਰਮਾਨ ਕਰਦੇ ਹਨ ਜੀ,
ਕਰਨ ਕਰਾਵਨ ਸੋਈ,
ਇਹ ਗੁਰਸਿੱਖੋ ਨਿਸ਼ਚਾ ਕਰੋ ਸੋਈ ਹੋਈ ਪਰਮਾਤਮਾ ਸਾਰੇ ਕਾਰਜਾਂ ਨੂੰ ਆਪ ਕਰਨ ਤੇ ਹੋਰਨਾਂ ਨੂੰ ਕਰਾਉਣ ਵਾਲਾ ਹੈ।
ਆਨ ਨਾ ਦਿਸੈ ਕੋਈ,
ਬਿਨਾਂ ਆਨ ਹੋਰ ਕੋਈ ਸਾਨੂੰ ਦਿਸਦਾ ਹੀ ਨਹੀਂ ਵੀ ਇੱਕ ਹੋਰ ਕੋਈ ਕਰਨ ਵਾਲਾ ਹੋਵੇ।
ਠਾਕੁਰ ਮੇਰਾ ਸੁਗੜ ਸੁਜਾਨਾ,
ਭਾਈ ਮੇਰਾ ਠਾਕੁਰ ਮਾਲਕ ਸੁਗੜ ਸ੍ਰੇਸ਼ਟ ਗਿਆਨ ਦੀ ਘਾਟ ਨੂੰ ਘੜਨ ਵਾਲਾ ਹੈ, ਸੁਜਾਨਾ ਅੰਤਰਜਾਮੀ ਹੈ।
ਗੁਰਮੁਖ ਮਿਲਿਆ ਰੰਗ ਮਾਨਾ,
ਜਿਹਨਾਂ ਗੁਰਮੁਖਾਂ ਨੂੰ ਗੁਰਾਂ ਦੁਆਰਾ ਉਹ ਮਿਲਿਆ ਭਾਵ ਸਾਕਸ਼ਾਤ ਹੋ ਗਿਆ, ਉਹਨਾਂ ਨੇ ਫਿਰ ਉਸ ਦੇ ਰੰਗ ਆਨੰਦ ਨੂੰ ਮਾਨਾ ਮਾਨਣਾ ਕੀਤਾ ਹੈ।
ਐਸੋ ਰੇ ਹਰ ਰਸ ਮਿੱਠਾ,
ਇਹ ਭਾਈ ਇਹੋ ਜਿਹਾ ਨਾਮ ਦਾ ਰਸ ਮਿੱਠਾ ਪਿਆਰਾ ਲੱਗਦਾ ਹੈ।
ਐਸੋ ਰੇ ਹਰ ਰਸ ਮਿੱਠਾ,
ਰੇ ਹੇ ਭਾਈ ਐਸੋ ਇਹੋ ਜਿਹਾ ਹਰ ਪਰਮਾਤਮਾ ਦਾ ਨਾਮ ਬ੍ਰਹਮਾਨੰਦ ਉਪੀ ਰਸ ਬੇਅੰਤੀ ਮਿੱਠਾ ਮਿੱਠਾ ਹੈ, ਪਿਆਰਾ ਹੈ।
ਗੁਰਮੁਖ ਕਿਹਨੇ ਵਿਰਲੇ ਡੀਠਾ,
ਕਿਸੇ ਵਿਰਲੇ ਟਾਵੇਂ ਟਾਵੇਂ ਗੁਰਮੁਖ ਨੇ ਗੁਰਾਂ ਦੁਆਰਾ ਚੱਕ ਕੇ ਡੀਠਾ ਵੇਖਿਆ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਹੈ,
ਨਿਰਮਲ ਜੋਤ ਅੰਮ੍ਰਿਤ ਹਰ ਨਾਮ,
ਉਸ ਪਰਮਾਤਮਾ ਦੀ ਨਿਰਮਲ ਉਜਲ ਜੋਤ ਜੋਤੀ ਪ੍ਰਕਾਸ਼ ਹੈ। ਨਿਰਮਲ ਉਜਲ ਸਰੂਪ ਤੇ ਜੋਤੀ ਪ੍ਰਕਾਸ਼ ਸਰੂਪ ਹਰੀ ਵਾਹਿਗੁਰੂ ਦਾ ਨਾਮ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਹੈ, ਬ੍ਰਹਮਾਨੰਦ ਰੂਪੀ ਅੰਮ੍ਰਿਤ ਦੇਣ ਵਾਲਾ ਹੈ।
ਪੀਵਤ ਅਮਰ ਭਏ ਨਿਹਕਾਮ,
ਜਿਸ ਨਾਮ ਦੇ ਅੰਮ੍ਰਿਤ ਨੂੰ ਪੀਂਦਿਆਂ ਨਿਹਕਾਮ ਨਿਹਕਾਮੀ ਪੁਰਖ ਅਮਰ ਮ੍ਰਿਤੂ ਤੋਂ ਰਹਿਤ ਹੋਵੇ ਅਮਰ ਹੋ ਗਏ ਹਨ।
ਤਨ ਮਨ ਸੀਤਲ ਅਗਨ ਨਿਵਾਰੀ,
ਉਹਨਾਂ ਦੇ ਤਨ ਸਰੀਰ ਦੇ ਮਨ ਸੀਤਲ ਠੰਡਾ ਹੋ ਗਿਆ ਤੇ ਪ੍ਰਭੂ ਨੇ ਉਹਨਾਂ ਦੀ ਤ੍ਰਿਸ਼ਨਾ ਰੂਪੀ ਅਗਨੀ ਤੇ ਵਿਸ਼ਿਆਂ ਦੀ ਅਗਨੀ ਈਰਖਾ ਦੀ ਅਗਨੀ ਨਿਵਾਰੀ ਨਿਵਰਤ ਕਰ ਦਿੱਤੀ ਹੈ।
ਆਨੰਦ ਰੂਪ ਪ੍ਰਗਟੇ ਸੰਸਾਰੀ,
ਸੰਸਾਰੀ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਆਨੰਦ ਰੂਪ ਪ੍ਰਭੂ ਜੀ ਪ੍ਰਗਟ ਹੋ ਗਏ, ਮਿਲ ਗਏ ਨੇ, ਸਾਕਸ਼ਾਤ ਹੋ ਗਏ। ਸੰਸਾਰੀ ਭਾਵੀ ਗ੍ਰਿਸਤ ਦੇ ਵਿੱਚ ਰਹਿੰਦਿਆਂ ਹੋਇਆਂ ਜਦੋਂ ਸੰਸਾ ਆਰੀ ਸੰਸਿਆਂ ਦਾ ਆਰੀ ਬੈਰੀ ਹੋਏ ਨੇ, ਆਨੰਦ ਸਰੂਪ ਹਿਰਦੇ ਵਿੱਚ ਆਨੰਦ ਪ੍ਰਗਟ ਹੋ ਗਿਆ ਉਹਨਾਂ ਦੇ।
ਕਿਆ ਦੇਵ ਜਾ ਸਭ ਕਿਛ ਤੇਰਾ,
ਹੇ ਮਹਾਰਾਜ ਹੁਣ ਤੇਰੀ ਭੇਟਾ ਕੀ ਦਵਾਂ, ਜੋ ਸਭ ਪਦਾਰਥ ਹੀ ਤੇਰਾ, ਤੇਰਾ ਕੀ ਆ ਤੁਝੇ ਕੀ ਅਰਪੂ, ਤੈਨੂੰ ਕੀ ਮਹਾਰਾਜ ਅਰਪਣ ਕਰਾਂ, ਕਿਹੜੀ ਭੇਟਾ ਦੇਵਾਂ, ਸਭ ਕੁਝ ਤੇਰਾ ਹੀ ਬਣਾਇਆ ਹੋਇਆ ਹੈ।
ਸਦ ਬਲਿਹਾਰ ਜਾਓ ਲੱਖ ਬੇਰਾ,
ਤੇਰੇ ਹੀ ਦਿੱਤਾ ਹੋਇਆ ਸਾਡੇ ਕੋਲ ਸਾਰਾ ਕੁਛ ਹੈ, ਤਾਂ ਫਿਰ ਲੱਖਾਂ ਵਾਰ ਮੈਂ ਹਮੇਸ਼ਾ ਤੇ ਬਲਿਹਾਰ ਕੁਰਬਾਨ ਹੀ ਜਾਂਦਾ, ਹੋਰ ਮਹਾਰਾਜ ਕੋਈ ਭੇਟਾ ਨਹੀਂ ਦੇ ਸਕਦਾ।
ਤਨ ਮਨ ਜੀਉ ਪਿੰਡ ਦੇ ਸਾਜਿਆ,
ਹੇ ਭਾਈ ਹੇ ਪ੍ਰਭੂ ਜੀ ਜਾਂ ਹੇ ਗੁਰਸਿੱਖੋ, ਕਹਿੰਦੇ ਪ੍ਰਭੂ ਨੇ ਦੇਖੋ ਕੀ ਕਹਿੰਦੇ, ਹੇ ਪ੍ਰਭੂ ਐਵੇਂ ਬੇਨਤੀਆਂ ਕਰੋ, ਤੂੰ ਸਾਨੂੰ ਤਨ ਮਨ ਜੀਉ ਜਿੰਦ ਪਿੰਡ ਸਰੀਰ ਸਾਜਿਆ ਸਾਜਣਾ ਕੀਤਾ ਬਣਾ ਕੇ ਦਿੱਤਾ, ਆਪਣੀ ਜੀਉ ਚੇਤਨ ਸੱਤਾ ਪਾ ਕੇ ਤਨ ਸੁਖ ਮਨ ਤੇ ਪਿੰਡ ਅਸਤੂਲ ਸਰੀਰ ਦੇ ਇਹਨੂੰ ਸਾਜਨਾ ਕੀਤਾ ਹੈ।
ਗੁਰ ਕਿਰਪਾ ਤੇ ਨੀਚ ਨਿਵਾਜਿਆ,
ਉਹਨਾਂ ਦੀ ਕਿਰਪਾ ਮਿਹਰ ਕਰਕੇ ਮੈਂ ਨੀਚ ਨੀਵੇਂ ਨੂੰ ਆਪਣੇ ਨਾਲ ਨਿਵਾਜਿਆ ਬੜਿਆਉਣਾ ਕੀਤਾ ਹੈ।
ਖੋਲ ਕਿਵਾਰਾ ਮਹਿਲ ਬੁਲਾਇਆ,
ਹੇ ਪ੍ਰਭੂ ਤੂੰ ਮੇਰੇ ਪੰਜਾਂ ਕੋਸ਼ਾਂ ਦੇ ਤਖ਼ਤੇ ਖੋਲ ਦਿੱਤੇ, ਆਸਾ ਅੰਦੇਸ਼ਾ ਦੇ ਜਿਹੜੇ ਪੱਟ ਜੁੜੇ ਹੋਏ ਸੀ ਕਿਵਾਰਾ ਤਖ਼ਤੇ ਖੋਲ ਕੇ ਆਪਣੇ ਮਹਲ ਸਰੂਪ ਵਿਚ ਬੁਲਾਇਆ ਬੁਲਾਉਣਾ ਕੀਤਾ ਹੈ।
ਜੈਸਾ ਸਾ ਤੈਸਾ ਦਿਖਲਾਇਆ,
ਜਿਹੋ ਜਿਹਾ ਤੇਰਾ ਸਤਿਚਿਤ ਆਨੰਦ ਸਰੂਪ ਸਾ ਸੀ ਤੈਸਾ ਉਹਾ ਜਿਹਾ ਪ੍ਰਗਟ ਕਰਕੇ ਗਿਆਨ ਦੁਆਰਾ ਅਨੁਭਵ ਕਰਾ ਦਿੱਤਾ, ਸਰਗੁਣ ਸਰੂਪ ਵਿਖਾਲ ਦਿੱਤਾ ਤੁਸੀਂ।
ਕਹੋ ਨਾਨਕ ਸਭ ਪੜਦਾ ਟੂਟਾ,
ਸਤਿਗੁਰੂ ਕਥਨ ਕਰਦੇ ਹੈ ਪ੍ਰਭੂ ਹੁਣ ਮੇਰਾ ਦੇਹ ਅਧਿਆਸ ਤੇ ਅਗਿਆਨ ਰੂਪੀ ਸਭ ਸਾਰਾ ਪੜਦਾ ਟੂਟਾ ਟੁੱਟ ਗਿਆ ਹੈ, ਪਾਟ ਗਿਆ ਇਹ ਪੜਦਾ ਸੀ ਜਿਹੜਾ ਜਿਹੜੀ ਹੋਮੇ ਦੀ ਕੰਧ ਹੋਈ ਸੀ ਢਹਿ ਗਈ ਹੈ, ਕਿਵ ਸਚਾਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਐ ਕੰਧ ਢਹਿ ਗਈ ਹੈ।
ਹੋ ਤੇਰਾ ਤੂੰ ਮੈਂ ਮਨ ਬੂਠਾ,
ਹੋ ਮੈਂ ਤੇਰਾ ਦਾਸ ਤੂੰ ਮੇਰਾ ਸਵਾਮੀ ਮਾਲਕ, ਮੈਂ ਮੇਰੇ ਮਨ ਹਿਰਦੇ ਚ ਬੂਠਾ ਵਸਿਆ ਹੋਇਆ, ਤੂੰ ਮੇਰੇ ਹਿਰਦੇ ਚ ਵਸ ਗਿਆ, ਇਸ ਲਈ ਮੈਂ ਤੇਰਾ ਸਰੂਪ ਹੋ ਗਿਆ, ਭਾਵ ਤੇਰੇ ਸਰੂਪ ਵਿਚ ਲੀਨਤਾ ਪਾ ਲਈ ਹੈ।
ਰਾਮ ਕਲੀ ਮਹੱਲਾ ਪੰਜਵਾਂ,
ਰਾਮ ਕਲੀ ਰਾਗਣੀ ਦੇ ਅੰਦਰ ਮਹਾਰਾਜ ਪੰਜਵੇਂ ਪਾਤਸ਼ਾਹ ਫਰਮਾਉਂਦੇ ਹੈ।
ਸੇਵਕ ਲਾਇਓ ਆਪਣੀ ਸੇਵ,
ਮੈਂ ਸੇਵਕ ਦਾਸ ਨੂੰ ਗੁਰਾਂ ਨੇ ਆਪਣੀ ਸੇਵ ਟਹਿਲ ਵਿਚ ਲਾਇਓ ਲਾਉਣਾ ਕੀਤਾ ਹੈ।
ਅੰਮ੍ਰਿਤ ਨਾਮ ਦਿਓ ਮੁਖ ਦੇਵ,
ਮੇਰੇ ਮੂੰਹ ਦੇ ਵਿਚ ਦੇਵ ਪ੍ਰਕਾਸ਼ ਪ੍ਰਭੂ ਨੇ ਅੰਮ੍ਰਿਤ ਮ੍ਰਿਤੂ ਤੇ ਰਹਿਤ ਕਰਨ ਵਾਲਾ ਨਾਮ ਦਿਓ ਦੇਣਾ ਕੀਤਾ ਹੈ।
ਸਗਲੀ ਚਿੰਤਾ ਆਪ ਨਿਵਾਰੀ,
ਸਾਰੀ ਚਿੰਤਾ ਵਾਹਿਗੁਰੂ ਨੇ ਆਪ ਹੀ ਨਿਵਰਤ ਕਰ ਦਿੱਤੀ ਹੈ।
ਤਿਸ ਗੁਰ ਕਾ ਹਉ ਸਦ ਬਲਿਹਾਰੀ,
ਸਤਿਗੁਰਾਂ ਨੇ ਮੇਰੀ ਸਾਰੀ ਚਿੰਤਾ ਨਿਵਾਰਨ ਦੂਰ ਕਰ ਦਿੱਤੀ ਹੈ ਉਸ ਗੁਰੂ ਤੋਂ। ਮੈਂ ਸਦ ਹਮੇਸ਼ਾ ਸੈਂਕੜੇ ਵਾਰੀ ਬਲਿਹਾਰ ਕੁਰਬਾਨ ਜਾਂਦਾ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ।
ਕਾਜ ਹਮਾਰੇ ਪੂਰੇ ਸਤਿਗੁਰ,
ਸਤਿਗੁਰੂ ਜੀ ਮੇਰੇ ਵਿਵਹਾਰਕ ਤੇ ਪਰਮਾਰਥਕ ਸਾਰੇ ਕਾਰਜ, ਜਿਹੜੇ ਕਾਜ ਦਾ ਅਰਥੀ ਕੰਮ ਹੈ, ਕੰਮ ਪੂਰੇ ਸੰਪੂਰਨ ਕਰ ਦਿੱਤੇ।
ਬਾਜੇ ਅਨਹਦ ਤੂਰੇ ਸਤਿਗੁਰ,
ਸਤਿਗੁਰੂ ਜੀ ਦੀ ਮਿਹਰ ਤੋਂ ਮੇਰੇ ਅੰਦਰ ਅਜਪਾ ਜਾਪ ਸਤਨਾ ਰੂਪੀ ਅਨਹਦ ਹੱਦ ਤੋਂ ਰਹਿਤ ਤੂਰੇ ਬਾਜੇ ਇਹ ਬੱਜ ਆਏ ਹਨ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਮਹਿਮਾ ਜਾ ਕੇ ਗਹਿਰ ਗੰਭੀਰ,
ਜਿਸ ਗੁਰੂ ਦੀ ਮਹਿਮਾ ਬੜਿਆਈ, ਗਹਿਰ ਗੰਭੀਰ ਡੂੰਘੀ ਤੋਂ ਡੂੰਘੀ ਅਥਾਹ ਹੈ ਜਿਸ ਮਨੁੱਖ ਨੂੰ ਗੁਰੂ ਜੀ ਨੇ ਅੱਗੇ ਦੱਸਦੇ ਹਨ।
ਹੋਏ ਨਿਹਾਲ ਦੇ ਜਿਸ ਧੀਰ,
ਗੁਰੂ ਨੇ ਧੀਰਜਤਾ ਦੇ ਦਿੱਤੀ, ਦੇਣਾ ਕੀਤੀ, ਉਹ ਨਿਹਾਲ ਆਨੰਦ ਪ੍ਰਸੰਨ ਹੋ ਜਾਂਦਾ, ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ।
ਜਾ ਕੇ ਬੰਧਨ ਕਾਟੇ ਰਾਏ,
ਰਾਏ ਪ੍ਰਕਾਸ਼ ਰੂਪ, ਰਾਏ ਰਾਜਾ ਰੂਪ, ਪ੍ਰਕਾਸ਼ ਰੂਪ ਗੁਰੂ ਪ੍ਰਭੂ ਨੇ ਜਿਸ ਮਨੁੱਖ ਦੀ ਹੰਗਤਾ ਮਮਤਾ ਆਸਾ ਅੰਦੇਸਾ ਦੇ ਬੰਧਨ ਜੰਜਾਲਾਂ ਨੂੰ ਕੱਟ ਦਿੱਤਾ ਹੈ।
ਸੋ ਨਰ ਬਹੁਰ ਨਾ ਜੋਨੀ ਪਾਏ,
ਉਹ ਨਰ ਮਨੁੱਖ ਮੁੜ ਕੇ ਜੂਨਾ ਵਿਚ ਨਹੀਂ ਪੈਂਦਾ ਹੈ।
ਜਾ ਕੈ ਅੰਤਰ ਪ੍ਰਗਟਿਓ ਆਪ,
ਪਾਏ ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦੁਆਰਾ ਪ੍ਰਭੂ ਆਪ ਪ੍ਰਗਟ ਹੋ ਗਿਆ ਹੈ।
ਤਾ ਕਹੁ ਨਾਹੀ ਦੁਖ ਸੰਤਾਪ,
ਤਾਂ ਉਸ ਨੂੰ ਜੰਮਣ ਮਰਨ ਦਾ ਕੋਈ ਦੁੱਖ ਆਦਿ ਵਿਆਧੀ ਇਹ ਸੰਤਾਪ ਭਲੀ ਪ੍ਰਕਾਰ ਇਹ ਤਪਾਉਣ ਵਾਲੇ ਨਹੀਂ ਤਪਾ ਸਕਦੇ, ਵਿਆਪਦੇ ਲੱਗਦੇ ਨਹੀਂ ਹਨ।
ਲਾਲ ਰਤਨ ਤਿਸ ਪਾਲੇ ਭਰਿਆ,
ਤੇ ਤਿਸ ਉਸ ਮਨੁੱਖ ਦੇ ਹਿਰਦੇ ਰੂਪੀ ਪੱਲੇ ਦੇ ਵਿਚ ਲਾਲ ਅਤੇ ਰਤਨਾ ਰੂਪੀ ਵਾਹਿਗੁਰੂ ਹੈ, ਹਰੀ ਪਰਮੇਸ਼ਰ ਹੈ, ਹਰੀ ਦਾ ਨਾਮ ਪਰਿਆ ਪਿਆ ਹੈ, ਲਾਲ ਪ੍ਰੇਮ ਅਤੇ ਰਤਨ ਬੈਰਾਗ ਪਿਆ ਹੈ।
ਸਗਲ ਕੁਟੁੰਬ ਉਹ ਜਨ ਲੈ ਤਰਿਆ,
ਉਹ ਜਨ ਮਨੁੱਖ ਆਪਣਾ ਸਗਲ ਸਾਰਾ ਪ੍ਰਤੱਖ ਕੁਟੁੰਬ ਪਰਿਵਾਰ ਜਾਂ ਇੰਦਰੀਆਂ ਰੂਪੀ ਪਰਿਵਾਰ, ਦੇਵੀ ਸੰਪਦਾ ਰੂਪੀ ਪਰਿਵਾਰ ਉਹ ਲੈ ਕੇ ਸੰਸਾਰ ਸਮੁੰਦਰ ਤੋਂ ਤਰਿਆ ਪਾਰ ਹੋ ਗਿਆ ਹੈ।
ਨਾ ਕਿਛ ਭਰਮ ਨਾ ਦੁਬਿਧਾ ਦੂਜਾ,
ਨਾ ਕੁਝ ਸਰੂਪ ਦਾ ਭਰਮ ਨਾ ਦੂਜਾ ਦਵੈਤ ਕਰਕੇ ਦੁਚਿਤਾਪਣ ਹੈ, ਇਹ ਵੀ ਨੀ ਰਹਿ ਜਾਂਦਾ ਹੈ।
ਇੱਕੋ ਇੱਕ ਨਿਰੰਜਨ ਪੂਜਾ,
ਤੇ ਉਹ ਜਿਹੜਾ ਹੈ ਇੱਕੋ ਇੱਕ ਨਿਰੰਜਨ ਦੀ ਪੂਜਾ ਕਰਦਾ ਹੈ, ਉਹਨੂੰ ਕੁਝ ਵੀ ਸਰੂਪ ਦਾ ਭਰਮ ਜਿਹੜਾ ਨਾ ਇਹ ਜਿਹੜਾ ਵੀ ਹੈ ਕੁਝ ਸਰੂਪ ਦਾ ਭਰਮ ਰਹਿ ਜਾਂਦਾ ਹੈ, ਤੇ ਨਾ ਹੀ ਦੂਜਾ ਦਵੈਤ ਭਾਵ ਕਰਕੇ ਦੁਬਿਧਾ ਦੁਚਿਤਾਪਣਾ ਰਹਿ ਜਾਂਦਾ ਹੈ। ਇਹ ਦੋਨੇ ਨੇ, ਭਰਮ ਨਾ ਰਿਹਾ, ਦੁਚਿਤਾਪਣਾ ਬਣਾ ਕੀ ਰਿਹਾ, ਇੱਕੋ ਇੱਕ ਨਿਰੰਜਨ ਪੂਜਾ। ਉਹ ਇੱਕੋ ਇੱਕ ਨਿਰੰਜਨ ਸ਼ੁੱਧ ਸਰੂਪ ਦੀ ਪੂਜਾ ਕਰਦਾ ਹੈ, ਇੱਕ ਨਿਰਗੁਣ ਸਰੂਪ ਤੇ ਸਰਗੁਣ ਸਰੂਪ ਹੈ, ਉਹਦਾ ਨਿਸ਼ਚਾ ਕਰਕੇ ਸ਼ੁੱਧ ਵਾਹਿਗੁਰੂ ਦੇ ਕੋਲ ਪੁੱਜ ਜਾਂਦਾ ਹੈ, ਭਾਵ ਉਹਦੇ ਸਰੂਪ ਚ ਭੇਦ ਹੋ ਜਾਂਦਾ ਹੈ।
ਜਤ ਕਤ ਦੇਖੋ ਆਪ ਦਇਆਲ,
ਉਹ ਐਸੀ ਦ੍ਰਿਸ਼ਟੀ ਜਾਗ ਪੈਂਦੀ ਹੈ ਕਿ ਜਤ ਕਤ ਜਿੱਥੇ ਕਿੱਥੇ ਵੀ ਦੇਖੋ ਵੇਖਦਾ ਉਸ ਨੂੰ ਉੱਥੇ ਆਪ ਦਇਆਲੂ, ਉਹ ਦਇਆ ਦਾ ਘਰ ਪਰਮੇਸ਼ਰੀ ਪ੍ਰਤੀਤ ਹੁੰਦਾ ਹੈ।
ਕਹੁ ਨਾਨਕ ਪ੍ਰਭ ਮਿਲੇ ਰਸਾਲ,
ਸਤਿਗੁਰੂ ਜੀ ਕਥਨ ਕਰਦੇ ਉਸ ਨੂੰ ਰਸਾਲ ਸੁੰਦਰ ਪ੍ਰਭੂ ਜੀ ਮਿਲੇ, ਪ੍ਰਾਪਤ ਹੋਏ ਹਨ, ਇਹ ਉਹਦੀ ਅਵਸਥਾ ਹੋ ਜਾਂਦੀ ਹੈ।
ਰਾਮ ਕਲੀ ਮਹੱਲਾ ਪੰਜਵਾਂ,
ਰਾਮ ਕਲੀ ਰਾਗਣੀ ਦੇ ਅੰਦਰ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ ਜੀ,
ਤਨ ਤੇ ਛੁਟਕੀ ਆਪਣੀ ਧਾਰੀ,
ਭਾਈ ਜਿਹੜੀ ਆਪਣੀ ਅਪਣੱਤ ਧਾਰੀ ਹੋਈ ਸੀ ਨਾ, ਧਾਰਨ ਕੀਤੀ ਹੋਈ ਸੀ, ਉਹ ਇਸ ਤਨ ਸਰੀਰ ਤੋਂ ਛੁਟਕੀ ਛੁੱਟ ਗਈ ਗਿਆਨ ਦੁਆਰਾ।
ਪ੍ਰਭ ਕੀ ਆਗਿਆ ਲੱਗੀ ਪਿਆਰੀ,
ਪਰਮਾਤਮਾ ਦੀ ਆਗਿਆ ਮੈਨੂੰ ਬੜੀ ਮਿੱਠੀ ਲੱਗ ਰਹੀ, ਪਿਆਰੀ ਲੱਗ ਰਹੀ ਹੈ।
ਜੋ ਕੁਛ ਕਰੈ ਸੋ ਮਨ ਮੇਰਾ ਮੀਠਾ,
ਜੋ ਕੁਛ ਵੀ ਕਰ ਲੈ ਤੇਰਾ ਕੀ ਆ ਮੀਠਾ ਲੱਗੇ, ਹਰ ਨਾਮ ਪਦਾਰਥ ਨਾਨਕ ਮੰਗੈ, ਜਿਹੜਾ ਕੁਛ ਵੀ ਕਰ ਰਿਹਾ ਤੂੰ ਉਹ ਮਿੱਠਾ ਪਿਆਰਾ ਹੀ ਲੱਗਦਾ, ਕੋਈ ਇਤਰਾਜ਼ ਨਹੀਂ ਹੈ। ਜੋ ਕੁਛ ਕਰੈ ਜੋ ਕੁਛ ਵੀ ਕਰਾ ਰਿਹਾ ਉਹ ਮਨ ਮੇਰੇ ਮੀਠਾ, ਮੇਰੇ ਮਨ ਨੂੰ ਮਿੱਠਾ ਪਿਆਰਾ ਲੱਗਦਾ।
ਤਾਂ ਇਹੋ ਅਚਰਜ ਨੈਨੋ ਦੀਠਾ,
ਅਚਰਜ ਸਰੂਪ ਪ੍ਰਭੂ ਨੂੰ ਆਪਣੇ ਮਨ ਬੁੱਧੀ ਨੇਤਰਾਂ ਦੇ ਨਾਲ ਅਨੁਭਵ ਕਰਨ ਰੂਪ ਦੀਠਾ ਵੇਖ ਲਿਆ ਹੈ।
ਆਬ ਮੋਹ ਜਾਨੀ ਰੇ ਮੇਰੀ ਗਈ ਬਲਾਏ,
ਰੇ ਹੇ ਭਾਈ ਅਬ ਹੁਣ ਇਸ ਕਾਲ ਇਸ ਸਮੇਂ ਦੇ ਮੋਹੇ ਵਿਚ, ਇਸ ਸਮੇਂ ਕਾਲ ਦੇ ਵਿਚ ਮੋਹੇ ਮੈਂ ਇਹ ਗੱਲ ਜਾਨੀ ਜਾਣਨਾ ਕੀਤੀ ਹੈ ਕਿ ਮੇਰੀ ਅਵਿਦਿਆ ਰੂਪੀ ਬਲਾ ਜਿਹੜੀ ਚਿੰਬੜੀ ਚਲੀ ਗਈ, ਦੂਰ ਹੋ ਗਈ, ਨਿਵਰਤ ਹੋ ਗਈ,
ਬੁੱਝ ਗਈ ਤ੍ਰਿਸ਼ਨ ਨਿਵਾਰੀ ਮਮਤਾ,
ਇਹਨੂੰ ਪਾਈ ਬੁੱਝ ਪਾਠ ਕਰਨਾ ਬੁੱਝ ਨਾ ਬਣ ਜਾਵੇ, ਬੁੱਝਣ ਤੋਂ ਭਾਵ ਹੈ ਅਵਿਦਿਆ ਦੇ ਜਾਣ ਨਾਲ ਤ੍ਰਿਸ਼ਨਾ ਰੂਪੀ ਅੱਗ ਵੀ ਬੁੱਝ ਗਈ, ਮਮਤਾ ਮੇਰ ਤੇਰ ਵੀ ਨਿਵਾਰੀ ਨਿਵਰਤ ਹੋ ਗਈ, ਤੇ ਇਹ ਜਿਹੜੀ ਮਮਤਾ ਚਿੰਬੜੀ ਹੋਈ ਸੀ
ਗੁਰਪੂਰੈ ਲਿਓ ਸਮਝਾਏ,
ਪੂਰਨ ਸਤਿਗੁਰ ਹੈ ਮੈਨੂੰ ਸਿੱਖਿਆ ਸਮਝਾ ਕੇ ਆਪਣੀ ਸ਼ਰਨ ਵਿਚ ਲਿਓ ਲੈਣਾ ਕੀਤਾ ਹੈ ਜੀ, ਅਸਾਈ ਦੇ ਕੇ ਫਰਮਾਉਂਦੇ ਹੈ
ਕਰ ਕਿਰਪਾ ਰਾਖਿਓ ਗੁਰ ਸਰਨਾ,
ਭਾਈ ਗੁਰਾਂ ਨੇ ਮਿਹਰ ਕਰਕੇ ਆਪਣੀ ਸ਼ਰਨ ਓਟ ਵਿਚ ਮੈਨੂੰ ਰੱਖਣਾ ਕੀਤਾ ਹੈ,
ਗੁਰ ਪਕਰਾਈ ਹਰ ਕੇ ਚਰਨਾ,
ਗੁਰਾਂ ਨੇ ਮੈਨੂੰ ਹਰੀ ਪਰਮੇਸ਼ਰ ਦੇ ਚਰਨਾ ਚਰਨ ਜਿਹੜੇ ਪਕੜਾਏ ਪਕੜਾ ਦਿੱਤੇ, ਭਾਵ ਨਾਮ ਦੀ ਦਾਤ ਦੇ ਕੇ ਪ੍ਰਭੂ ਦੇ ਨਾਲ ਸੁਰਤ ਜੋੜ ਦਿੱਤੀ ਹੈ, ਕਿਉਂਕਿ ਪਰਮਾਤਮਾ ਦੇ ਜਿਹੜੇ ਚਰਨ ਚਰਨ ਕਮਲ ਕੀ ਮੌਜ ਮੈਂ ਰਹੋ ਅੰਤਰ ਆਦਿ ਕਿਹਾ ਨਾ, ਤੇ ਇਸ ਕਰਕੇ ਚਰਨ ਕਮਲ ਜਿਹੜੇ ਨਾ ਉਹਦੇ ਨਿਰਾਕਾਰ ਦੇ ਚਰਨ ਗਏ, ਚਿੱਤ ਚਰਨ ਨਾਮ ਉਹਦੇ ਨਾਮ ਹੀ ਚਰਨ ਨਿਰਾਕਾਰ ਦੇ ਵਿੱਚ, ਪ੍ਰਤੱਖ ਰੂਪ ਦੇ ਗੁਰੂ ਗੋਬਿੰਦ ਸਿੰਘ ਦੇ, ਗੁਰੂ ਨਾਨਕ ਸਾਹਿਬ ਦੇ ਦਸੇ ਗੁਰੂ ਸਾਹਿਬ ਦੇ ਪ੍ਰਤੱਖ ਚਰਨ ਵੀ ਹੈ, ਦੋਨਾਂ ਤਰ੍ਹਾਂ ਦੀ ਵਿਚਾਰ ਹੈ। ਅੱਗੇ ਦੱਸਦੇ ਨੇ ਵੀ ਪ੍ਰਭੂ ਦੇ ਚਰਨ ਨਾਮ ਰੂਪੀ ਫੜਾ ਦਿੱਤੇ ਮੈਨੂੰ,
ਬੀਸ ਬਿਸੋਏ ਜਾ ਮਨ ਠਹਿਰਾਨੇ,
ਹੁਣ ਮਨ ਦੇ ਠਹਿਰਾਨੇ ਦੀ ਗੱਲ ਕੀਤੀ ਹੈ ਪਰ ਨਾਲ ਬੀਸ ਵਿਸਵੇ ਕਿਹਾ, ਕਿਉਂਕਿ ਬੀਘਾ ਹੁੰਦਾ ਵੀਹ ਵਿਸਵੇ ਦਾ ਪੂਰਾ, ਇਹ ਪੂਰਨਤਾ ਦਾ ਵਾਚਕ ਸ਼ਬਦ ਹੈ, ਪੂਰਨਤਾ ਦੇ ਤਿੰਨ ਚਾਰ ਵਾਚਕ ਸ਼ਬਦ ਨੇ, ਪੁਰਾਣੇ ਸਮੇਂ ਚ ਸੋਲਾਂ ਆਨੇ ਦਾ ਰੁਪਈਆ ਹੁੰਦਾ ਸੀ, ਕਹਿੰਦੇ ਫਲਾਣੇ ਸੋਲਾਂ ਨੇ ਖਰੀ ਗੱਲ ਕਹੀ, ਮਤਲਬ ਕੁਝ ਰੁਪਈਏ ਐਸੇ ਜਿਹਦੇ ਬਾਰਾਂ ਆਨੇ ਚਾਂਦੀ ਹੁੰਦੀ ਸੀ ਤੇ ਬਾਕੀ ਖੋਟ ਹੁੰਦੀ ਸੀ, ਕਹਿੰਦੇ ਵੀ ਬਾਰਾਂ ਆਨੇ ਦਾ ਵੀ ਹੋਊਗਾ, ਤਾਂ ਜਿਹਦੇ ਪੂਰੀ ਚਾਂਦੀ ਹੁੰਦੀ ਕਹਿੰਦੇ ਸੋਲਾਂ ਨੇ ਖਰਾ, ਜਿਹੜਾ ਬੰਦਾ ਸੱਚੀ ਗੱਲ ਕਹਿੰਦੇ ਸੋਲਾਂ ਨੇ ਖਰੀ ਗੱਲ ਕਹੀ ਹੈ, ਜਾਣੀ ਪੂਰੀ ਗੱਲ ਕਹੀ ਹੈ, ਤੇ ਫਿਰ ਚਾਲੀ ਸੇਰ ਦਾ ਮਨ ਪੂਰਾ ਹੁੰਦਾ ਸੀ, ਕਹਿੰਦੇ ਆਹ ਗੱਲ ਕਹੀ ਵੀ ਚਾਲੀ ਸੇਰੀ, ਹੁਣ ਕਿਤੇ ਉੱਥੇ ਤੋਲ ਤੱਕੜੀ ਤੇ ਪਾ ਕੇ ਗੱਲਾਂ ਤੋਲੀਆਂ ਨੇ, ਤੇ ਬੀਸ ਵਿਸਵੇ ਕਹਿੰਦੇ ਜੀ ਪੂਰੇ ਨਿਸ਼ਚੇ ਦੇ ਨਾਲ ਵੀਹ ਵਿਸ ਦਾ ਬੀਘਾ ਪੂਰਾ ਹੋ ਜਾਂਦਾ ਹੈ, ਪੂਰਨਤਾ ਦਾ ਬਾਜ ਸੌ ਫੀਸਦੀ ਸੌ ਪਰਸੈਂਟ, ਜਿਹੜੇ ਹੁਣ ਚਲੋ ਪਰਸੈਂਟ ਕਹਿਣ ਲੱਗ ਗਏ, ਹੰਡਰਡ ਪਰਸੈਂਟ ਕਹਿਣ ਲੱਗ ਗਏ, ਬੋਲੀ ਹੋਰ ਹੋ ਗਈ, ਰਾੜੇ ਜੇ ਮੂੰਹ ਚ ਫਸਦੇ ਹੈ, ਤੇ ਸੌ ਫੀਸਦੀ ਕਹਿੰਦੇ ਗੱਲ ਸੱਚਰ ਤੋਂ ਭਾਵ ਹੈ। ਇਸੇ ਤਰ੍ਹਾਂ ਹੁਣ ਬੀਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤੀ ਹੈ, ਤੇ ਇਹ ਸਾਧ ਸਿੰਘ ਜੀ ਬੀਸ ਵਿਸਵੇ ਇਹ ਤੈਨੂੰ ਗੱਲਾਂ ਆਉਣੀਆਂ ਚਾਹੀਦੀਆਂ ਸਾਰੀਆਂ, ਕਿਉਂਕਿ ਪਤਾ ਨਹੀਂ ਕਿਹੜੇ ਥਾਂ ਕਿਹੜੀ ਗੱਲ ਦੀ ਲੋੜ ਪੈ ਜਾਵੇ, ਹਥਿਆਰ ਸਾਰੇ ਕੋਲ ਚਾਹੀਦੇ ਨੇ। ਬਹੁਤ ਸਾਲਾਂ ਦੀ ਪੁਰਾਣੀ ਗੱਲ ਹੈ, ਉੱਥੇ ਬੈਨਕੋਵਰ ਦੇ ਵਿੱਚ ਉੱਥੇ ਰੌਲਾ ਪੈ ਗਿਆ, ਭਾਈ ਇੱਧਰ ਅਕਾਲ ਤਖ਼ਤ ਨੇ ਹੁਕਮਨਾਮਾ ਜਾਰੀ ਕਰਿਆ ਸੀ ਵੀ ਕੁਰਸੀਆਂ ਤੇ ਬਹਿ ਕੇ ਰੋਟੀ ਨਹੀਂ ਖਾਧੀ ਜਾਊਗੀ, ਇਹ ਪਰੰਪਰਾ ਗੁਰੂ ਘਰ ਤੋਂ ਉਲਟ ਹੈ, ਗੁਰਦੁਆਰਿਆਂ 'ਚ ਕੁਰਸੀਆਂ ਚੱਕਣੀਆਂ ਸ਼ੁਰੂ ਹੋ ਗਈਆਂ, ਲੜਾਈਆਂ ਵੀ ਸ਼ੁਰੂ ਹੋ ਗਈਆਂ। ਉਸ ਵੇਸੇ ਜਿਹੜੇ ਕੁਛ ਹੰਕਾਰੀ ਸੀ ਕਹਿੰਦੇ ਜੀ ਅਸੀਂ ਹਾਂ ਇੱਕੀ ਵਿਸਵੇ, ਗੁਰੂ ਵੀਹ ਵਿਸਵੇ, ਸਾਡਾ ਫੈਸਲਾ ਜਿਹੜਾ ਉਹ ਗੁਰੂ ਤੋਂ ਵੱਡਾ ਹੈ। ਉਹਨਾਂ ਦਿਨਾਂ 'ਚ ਮੈਂ ਵੀ ਗਿਆ ਸੀ, ਉਦੋਂ ਰੇਡੀਓ ਹੁੰਦੇ ਸੀ, ਹੁਣ ਤਾਂ ਚਲੋ ਟੈਲੀਵਿਜ਼ਨਾਂ 'ਤੇ ਵੀ ਹੋਣ ਲੱਗ ਗਿਆ ਸਾਰਾ। ਉਹ ਭਾਈ ਮੈਨੂੰ ਕਹਿੰਦਾ ਵੀ ਉੱਥੇ ਰੇਡੀਓ 'ਤੇ ਲੈ ਕੇ ਜਾਣਾ ਤੈਨੂੰ, ਮੈਂ ਤਾਂ ਕਦੇ ਬੋਲੇ ਹੀ ਨਹੀਂ ਰੇਡੀਓ ਤੋਂ, ਕਹਿੰਦਾ ਨਹੀਂ, ਜਗਜੀਤ ਸਿੰਘ ਨਾਂ ਸੀ ਉਹਦਾ, ਲੈ ਗਿਆ ਉੱਥੇ ਜਾ ਕੇ, ਕਹਿੰਦਾ ਜੀ ਪ੍ਰਸ਼ਨ ਨੂੰ ਕੁਛ, ਅਤੇ ਮੇਰਾ ਖਿਆਲ ਹੈ ਵੀ 19 ਸੀ ਪ੍ਰਸ਼ਨ ਉਹਦੇ, ਪਤਾ ਨਹੀਂ 17 ਸੀ, ਮੈਂ ਉਹ ਲਿਸਟ ਪੜ੍ਹ ਲਈ ਸਾਰੀ, ਮੈਂ ਐਂ ਕਰ ਸਾਰਿਆਂ ਤੋਂ ਬਾਅਦ ਲਾ ਦਈਏ ਇਹਨੂੰ, ਕਹਿੰਦਾ ਵੀ ਅਸਲੀ ਹੈ ਵੀ ਇਹੀ, ਬਾਕੀ ਤਾਂ ਇਹ ਨਾਂ ਜੋੜੇ ਬਿਨ, ਉਹ ਤਾਂ ਮੈਂ 2 ਦਿਨ 'ਚ ਪੂਰੇ ਕਰਤੇ। ਪਿੱਛੇ ਆ ਗਿਆ, ਕਹਿੰਦਾ ਜੀ ਆਹ ਇਹ ਗੱਲ ਵੀ ਸੰਗਤ 21 ਵਿਸਵੇ, ਗੁਰੂ 20 ਵਿਸਵੇ, ਸੰਗਤ ਵੱਡੀ ਹੈ। ਮੈਂ ਕਿਹਾ ਭਾਈ ਸਾਹਿਬ ਉੱਤਰ ਤਾਂ ਦੇਊਂਗਾ ਬਾਅਦ ਦੇ ਵਿੱਚ, ਪਹਿਲਾਂ ਮੈਂ ਤੈਨੂੰ ਇੱਕ ਗੱਲ ਪੁੱਛਦਾ ਵੀ ਗੁੱਸਾ ਤਾਂ ਨਹੀਂ ਕਰੇਗਾ, ਕਹਿੰਦਾ ਨਹੀਂ। ਮੈਂ ਕਿਹਾ ਗੁਰਮਤ ਦੇ ਵਿੱਚ ਜਾਤ ਨਹੀਂ ਹੈ ਕੋਈ, ਮੈਂ ਨਿਰਣਾ ਪਹਿਲਾਂ ਹੀ ਕਰ ਦਿੰਦਾ, ਪਰ ਮੈਂ ਮੈਨੂੰ ਪੁੱਛਦਾ ਵੀ ਤੂੰ ਕਿਹੜੀ ਜਾਤ ਦੇ ਜੰਮਿਆ, ਤੇਰੀ ਜਾਤ ਕੀ ਹੈ? ਮਖਾਂ ਉਹ ਔਖਾ ਹੋ ਕੇ ਕਹਿੰਦਾ ਮੈਂ ਜੱਟ ਹੈ। ਮੈਂ ਕਿਹਾ ਆਕੜ ਜੱਟ 'ਚ ਹੁੰਦੀ ਹੈ, ਮੈਨੂੰ ਤਾਂ ਤੇਰੇ ਬੋਲਣ ਤੋਂ ਪਤਾ ਲੱਗਿਆ ਸੀ, ਤੇਰੇ ਮੂੰਹ ਤੋਂ ਕਹਾਇਆ ਮੈਂ। ਮੈਂ ਕਿਹਾ ਤੂੰ ਵੀ ਜੱਟ ਹੈ, ਮੈਂ ਵੀ ਜੱਟ ਹੈ, ਸਵਾਲ ਵੀ ਜੱਟ ਨੇ ਕੀਤਾ, ਉੱਤਰ ਵੀ ਜੱਟ ਨੇ ਦੇਣਾ। ਮੈਂ ਪੁੱਛਦਾ ਵੀ ਜੱਟਾਂ ਦਾ ਤਾਂ ਵਾਹ ਵਾਸਤਾ ਜ਼ਮੀਨ ਦੇ ਨਾਲ, ਤੈਂ ਅੱਜ ਤੱਕ 21 ਸਿਰ ਦਾ ਬੀਘਾ ਸੁਣਿਆ ਕਦੇ? ਕਹਿੰਦਾ ਨਾ ਜੀ। ਮੈਂ ਕਿਹਾ ਕਿੰਨੇ ਦਾ ਹੁੰਦਾ? ਕਹਿੰਦਾ 20 ਦਾ। ਮੈਂ ਕਿਹਾ 20 ਦਾ ਪੂਰਾ ਬੀਘਾ ਹੋ ਗਿਆ? ਕਹਿੰਦੇ ਹਾਂ। ਮੈਂ ਕਿਹਾ ਉਹ ਤੋਂ ਬਾਅਦ ਤਾਂ ਇੱਕ ਹੈ, ਇੱਕ ਵਿਸਵ ਹੈ, ਉਹ 20 ਵਾਲੇ ਪਾਸੇ ਨੂੰ ਤਾਂ ਚੱਲੂਗਾ। ਉਹ ਗੁਰੂ ਤਾਂ 20 ਵਿਸਵੇ ਪੂਰਾ ਹੈ, ਸਿੱਖ ਇੱਕ ਵਿਸਵ ਹੈ, ਗੁਰੂ ਤੋਂ ਬਿਨਾਂ ਸੰਗਤ ਇੱਕ ਵਿਸਵ ਹੈ, ਸਿੱਖ ਦੇ ਕੋਲ ਕੁਛ ਵੀ ਨਹੀਂ ਹੈ। ਇਹ ਤਾਂ ਉਸ ਤਰ੍ਹਾਂ ਦੀ ਗੱਲ ਹੈ ਵੀ ਕਿਸੇ ਕੋਲ ਇੱਕ ਵਿਸਵਾ ਜ਼ਮੀਨ ਸੀ, ਗਰੀਬ ਸੀ ਵਿਚਾਰੇ ਦੇ ਕੋਲ, ਉਹ ਕਹਿੰਦਾ ਵੀ ਮੇਰੇ ਕੋਲ ਇੱਥੇ ਗਾਂ ਵੀ ਬੰਨੀ ਆ, ਮੱਝ ਬੰਨੀ ਆ, ਤੇ ਗਰੀਬ ਬੰਦਾ ਕੋਲ ਜੱਟਦਾ ਪਿਆ ਸੀ 20 ਵੀਘੇ ਖੇਤ। ਉਹ ਕਹਿੰਦਾ ਜੱਟਾ ਜੇ ਤੂੰ ਮੈਨੂੰ ਆ ਗਿਆ ਤਾਂ ਵੀ ਮੈਂ ਆਪਣੀਆਂ ਬੱਕਰੀਆਂ ਬੰਨ ਲਿਆ ਕਰਾਂ ਇੱਥੇ। ਮੈਂ ਗਰੀਬ ਬੰਦਾ। ਉਹ ਕਹਿੰਦਾ ਕੋਈ ਨਹੀਂ, ਉਹਨੇ ਕਿੱਲੇ ਗੜ ਲਏ ਉੱਥੇ। ਜਦੋਂ ਆਇਆ ਕੋਈ ਰਿਸ਼ਤਾ ਕਰਨ ਤੇ ਉਹ ਪੁੱਤ ਨੂੰ ਕਹਿੰਦਾ ਤੇਰੇ ਕੋਲ ਜ਼ਮੀਨ ਕਿੰਨੀਆਂ? ਕਹਿੰਦਾ 21 ਵਿਸਵੇ, ਜੱਟ ਵਾਲੀ 20 ਵਿਸਵੇ ਨਾਲੇ ਲਾ ਲਈ। ਮੈਂ ਕਿਹਾ ਆਹ ਕੰਮ ਸਾਡਾ ਹੋਇਆ ਵੈ। ਉਹ ਗੁਰੂ ਦੇ 20 ਵਿਸਵੇ ਨਾਲ ਰਲਾ ਕੇ 21 ਵਿਸਵੇ ਤੁਸੀਂ ਕਹਿੰਦੇ ਸੰਗਤ ਵੱਡੀ ਹੈ। ਗੁਰੂ ਤੋਂ ਬਿਨਾਂ ਸੰਗਤ ਕੋਈ ਵੱਡੀ ਨਹੀਂ। ਜੈ ਸਤਿਗੁਰ ਤੈ ਸਤ ਸੰਗਤ ਬਣਾਈ। 20 ਵਿਸਵੇ ਨਿਸ਼ਚੇ ਦਾ ਵਾਚਕ ਹੈ। ਮੈਂ ਤਾਂ ਕਹਿੰਦਾ ਵੀ ਇਹ ਗੱਲਾਂ ਤੁਹਾਨੂੰ ਆਉਣੀਆਂ ਚਾਹੀਦੀਆਂ। ਤੇ ਮੈਨੂੰ ਤਾਂ ਬਾਹਲੇ ਬਿਮਾਰ ਟੱਕਰਦੇ ਰਹੇ, ਤੁਹਾਨੂੰ ਵੀ ਕੋਈ ਬਿਮਾਰ ਮਿਲ ਸਕਦਾ, ਫਿਰ ਮਾੜੀ ਮੋਟੀ ਇਹੋ ਜਿਹੀ ਦਵਾਈ ਤਿਆਰ ਰੱਖਿਆ ਕਰੋ, ਤੁਸੀਂ ਵੀ ਦੇ ਦਿਆ ਕਰੋ। 20 ਵਿਸਵੇ ਜਾ ਮਨ ਠਹਿਰਾ ਨੇ ਨਾਮ ਦੀ ਬਰਕਤ। 20 ਵਿਸਵੇ ਨਿਸ਼ਚੇ ਕਰਕੇ 5 ਗਿਆਨ ਇੰਦਰੇ, 5 ਕਰਮ ਇੰਦਰੇ, 5 ਸ਼ਬਦ ਸਪਰਸ਼ ਰੂਪ ਰਸ ਗੰਧ, 5 ਕਾਮ ਆਦਿਕ ਵਿਕਾਰ ਚੰਗੀ ਤਰ੍ਹਾਂ ਰੋਕ ਕੇ ਜਦੋਂ ਮਨ ਠਹਿਰਾ ਨੇ, ਠਹਿਰ ਇਸਤਤ ਹੋ ਜਾਏਗਾ। ਇਹ ਹੈ 20 ਵਿਸਵੇ ਜਾ ਮਨ ਠਹਿਰਾ ਨੇ, ਇਹ ਹੈ ਗਿਆਨ ਦੁਆਰਾ। ਅੱਗੇ ਦੱਸਦੇ ਨੇ
ਗੁਰ ਪਾਰ ਬ੍ਰਹਮ ਇੱਕ ਹੀ ਜਾਣੇ।
ਜਦੋਂ ਗੁਰੂ ਤੇ ਪਾਰ ਬ੍ਰਹਮ ਪਰਮੇਸ਼ਰ ਨੂੰ ਇੱਕ ਸਰੂਪ ਜਾਣ ਲਏ, ਗੁਰ ਪਰਮੇਸ਼ਰ ਇੱਕ ਹੈ, ਸਮੇ ਰਿਹਾ ਸਮਾਏ, ਜਾਣੇ ਜਾਣਨਾ ਕੀਤਾ।
ਜੋ ਜੋ ਕੀਨੋ ਹਮ ਤਿਸਕੇ ਦਾਸ।
ਬਈ ਜਿਨ੍ਹਾਂ ਨੇ ਐਸਾ ਨਿਸ਼ਚਾ ਕਰ ਲਿਆ, ਐਸਾ ਕਰਤਵ ਕੀਤਾ, ਤੇ ਉਹ ਭਲਾ ਹੈ। ਹਮ ਅਸੀਂ ਤਾਂ ਉਹਦੇ ਦਾਸ ਸੇਵਕ ਹਾਂ, ਮਾਰੇ ਇੰਨੀ ਨਿਮਰਤਾ ਧਾਰਦੇ ਹਨ।
ਜੋ ਜੋ ਕੀਨੋ ਹਮ ਤਿਸਕੇ ਦਾਸ।
ਇਹ ਭਾਈ ਪ੍ਰਭੂ ਨੇ ਜੋ ਜੋ ਜਿਹੜਾ ਜਿਹੜਾ ਵੀ ਕਰਤਵ ਕੀਨੋ ਕੀਤਾ ਹੈ, ਉਹੀ ਭਲਾ ਹੈ। ਹਮ ਅਸੀਂ ਉਸ ਦੇ ਦਾਸ ਸੇਵਕ ਹਾਂ।
ਪ੍ਰਭ ਮੇਰੇ ਕੋ ਸਗਲ ਨਿਵਾਸ।
ਭਾਈ ਮੇਰੇ ਪ੍ਰਭੂ ਦਾ ਸਾਰਿਆਂ ਦੇ ਘਟਾਂ ਘਟਾ ਚ ਨਿਵਾਸ ਹੈ, ਵਾਸਾ ਹੈ।
ਨਾ ਕੋ ਦੂਤ ਨਹੀਂ ਬਹਿਰਾਈ।
ਜਿਨ੍ਹਾਂ ਦਾ ਕੋਈ ਹੁਣ ਦੂਤ ਚੁਗਲੀ ਕਰਨ ਵਾਲਾ, ਅਤੇ ਨਾ ਹੀ ਕੋਈ ਵੈਰਾਈ ਵੈਰੀ ਰਿਹਾ ਹੈ। ਨਾ ਕੋ ਵੈਰੀ ਨਹਿ ਬਗਾਨਾ, ਸਗਲ ਸਮਹਾਂ ਕੋ ਬਣੇ ਆਈ। ਦੂਤ ਭਾਵ ਇੰਦਰੇ ਬਾਸ਼ਨਾਵਾਂ ਦੇ ਅਧੀਨ ਨਹੀਂ ਰਹੇ, ਬੈਰੀ ਭਾਵ ਕਾਮ ਕ੍ਰੋਧ ਨਹੀਂ ਰਹੇ, ਬੇਕਾਰ ਬੇਕਾਰ ਉਹ ਵੀ ਤੰਗ ਨਹੀਂ ਕਰਦੇ ਹਨ।
ਗਲ ਮਿਲ ਚਾਲੀ ਇੱਕ ਭਾਈ।
ਭਾਈ ਪ੍ਰਭੂ ਦੇ ਅਭੇਦ ਨਿਸ਼ਚੇ ਰੂਪੀ ਗਲ ਕੰਠ ਨਾਲ ਮਿਲ ਕੇ ਉਹਦੇ ਇੱਕ ਸਰੂਪ ਰੂਪੀ ਘਰ ਵਿੱਚ ਚੱਲੇ ਹਾਂ। ਪ੍ਰਭੂ ਦੀ ਪ੍ਰਾਪਤੀ ਵਾਲੀਆਂ ਗੱਲ ਗੱਲਾਂ ਦੇ ਨਾਲ ਮਿਲ ਕੇ ਤੁਰਿਆ ਪਦ ਵਿੱਚ ਨੂੰ ਚੱਲੇ ਹਾਂ। ਸਾਨੂੰ ਇੱਕ ਏਕਤਾ ਵਾਲੀ ਭਾਈ ਗੱਲ ਪਾਉਂਦੀ ਹੈ।
ਜਾ ਕੋ ਗੁਰ ਹਰ ਦੀਏ ਸੁਖ।
ਭਾਈ ਜਿਨ੍ਹਾਂ ਨੂੰ ਜਿਨ੍ਹਾਂ ਮਨੁੱਖਾਂ ਨੂੰ ਗੁਰਾਂ ਨੇ ਹਰ ਹਰੀ ਦੀ ਪ੍ਰਾਪਤੀ ਦੇ ਹਰ ਹਰੇਕ ਨੂੰ ਸੁਖਾ ਸੁਖ ਦੀਏ ਦੇਣਾ ਕੀਤੇ ਹਨ।
ਤਾ ਕੋ ਬਹੁਰ ਨਾ ਲਾਗੈ ਦੁੱਖ।
ਤੇ ਫਿਰ ਉਹਨੂੰ ਭਾਈ ਮੁੜ ਕੇ ਦੁੱਖ ਕਸ਼ਟ ਨਹੀਂ ਲੱਗਦੇ, ਜੰਮਣ ਮਰਨ ਦਾ, ਈਰਖਾ ਦੇ, ਮੁੜ ਮੁੜ ਕੇ ਇਹ ਦੁੱਖ ਨਹੀਂ ਲੱਗਦੇ ਕਾਮ ਆਦਿਕਾਂ ਦੇ। ਵੀ
ਆਪੀ ਆਪ ਸਰਬ ਪ੍ਰਤਪਾਲ।
ਉਸ ਦਾ ਫਿਰ ਇਹ ਨਿਸ਼ਚਾ ਵੱਜਦਾ ਕਿ ਪ੍ਰਭ ਆਪ ਹੀ ਸਰਬ ਸਾਰਿਆਂ ਦੇ ਪ੍ਰਤ ਤਾਈ ਪਾਲ ਪਾਲਣਾ ਕਰਦਾ ਹੈ, ਉਹੀ ਪ੍ਰਭੂ ਹੈ ਸਾਰੇ।
ਆਪੀ ਆਪ ਸਰਬ ਪ੍ਰਤਪਾਲ।
ਉਸ ਨੂੰ ਐਸਾ ਨਿਸ਼ਚਾ ਹੋ ਜਾਂਦਾ ਹੈ ਕਿ ਪ੍ਰਭੂ ਆਪੇ ਆਪ, ਯਾਨੀ ਆਪੇ ਆਪ ਹੀ ਸਰਬ ਸਾਰਿਆਂ ਦੇ ਪ੍ਰਤ ਤਾਈ ਪਾਲ ਪਾਲਣਾ ਕਰਦਾ ਹੈ। ਪ੍ਰਤ ਤਾਈ ਦਾ ਅਰਥ ਹੋ ਗਿਆ ਪਾਲ ਪਾਲਣ ਦਾ ਹੋ ਗਿਆ। ਹਾਂਜੀ।
ਨਾਨਕ ਰਾਤੋ ਰੰਗ ਗੋਪਾਲ।
ਕਥਨ ਕਰਦੇ ਗੋਪਾਲ ਪ੍ਰਿਥਵੀ ਦੇ ਮਾਲਕ ਪ੍ਰਭੂ ਦੇ ਰੰਗ ਆਨੰਦ ਵਿੱਚ ਰਾਤੋ ਰੰਗਿਆ ਰਹਿੰਦਾ ਹੈ। ਇੱਥੇ ਸਾਧ ਸਿੰਘ ਜੀ ਸਮਾਪਤੀ ਹੁੰਦੀ ਹੈ। ਪੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ।
ਆਪੀ ਆਪ
ਸਰਬ ਪ੍ਰਤਪਾਲ, ਨਾਨਕ ਰਾਤੋ ਰੰਗ ਗੋਪਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।